happens now. News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। 1:55 ਤੇ ਕੀ ਕਰ ਰਹੇ ਹੋਗੇ ਅੱਜ ਤੁਸੀਂ? ਦੁਪਹਿਰ ਨੂੰ
ਪੜ੍ਹ
ਰਹੇ ਹੋਵੋਗੇ ਨਾ?
ਪੜ੍ਹਾਈ
ਜਦੋਂ ਪੜ੍ਹ ਰਹੇ ਹੋਵੋਗੇ ਤੁਸੀਂ ਐਨ ਅੰਤਰ ਧਿਆਨ ਹੋ ਕੇ ਪੂਰਾ ਫੋਕਸ ਕਰਕੇ 1:55 ਤੇ ਜਿਹੜਾ ਉਹ ਕੈਨੇਡਾ ਅਲਰਟ ਸਿਸਟਮ ਦਾ ਟੈਸਟ ਹੋਣਾ ਅੱਜ, ਜਿਹੜਾ ਉਹ ਟੈਸਟ ਮੈਸੇਜ ਆਉਣਾ ਤੇ ਉਹਦੇ ਵਿੱਚ ਟੈਕਸਟ ਲਿਖਿਆ ਵੀ ਆਉਣਾ ਤੇ ਨਾਲ ਅਲਾਰਮ ਵੱਜਦਾ ਬੜਾ ਡਰਾਉਣਾ ਜਿਹਾ। ਸੋ ਉਦੋਂ ਡਰ ਨਾ ਜਾਇਆ ਮੇਰਾ ਵੀਰ,
ਠੀਕ ਹੈ ਜੀ?
ਠੀਕ ਹੈ,
ਮੈਂ ਬਿਲਕੁਲ ਨਹੀਂ ਡਰਾਂਗਾ।
ਸੋ ਬੇਸਿਕਲੀ ਰਿਮਾਈਂਡਰ ਆ, ਅੱਜ 1:55 ਤੇ ਉਹ ਟੈਸਟ ਕੀਤਾ ਜਾਣਾ ਸਿਸਟਮ ਦਾ। ਸੋ ਸੈੱਲਫੋਨਸ ਹੋਏ, ਰੇਡੀਓ ਸਟੇਸ਼ਨਸ, ਜੇ ਤੁਸੀਂ ਕੋਈ ਰੇਡੀਓ ਔਨ ਕੀਤਾ, ਟੀ ਵੀ ਚੱਲਦਾ, ਉਹਨਾਂ ਦੇ ਉੱਪਰ ਇਹ ਮੈਸੇਜ ਬੀਮ ਹੋਣਾ ਹੈ, ਆਟੋਮੈਟਿਕਲੀ ਆਪੇ ਹੀ ਆਉਣਾ ਅਤੇ ਤੁਸੀਂ ਕੁਛ ਨਹੀਂ ਕਰਨਾ, ਨਾ ਤੁਸੀਂ ਇਹ 'ਚੋਂ ਆਪਟ ਆਊਟ ਕਰ ਸਕਦੇ ਹੋ। 1:55 'ਤੇ ਉਹ ਘੰਟੀ ਵੱਜਣੀ ਵੱਜਣੀ ਆ,
ਤੇ ਆਪਟ ਆਊਟ ਕਰਨਾ ਵੀ ਨਹੀਂ ਚਾਹੀਦਾ,
ਕਰਨਾ ਵੀ ਨਹੀਂ ਚਾਹੀਦਾ,
ਤੇ ਪਰ ਡਰਨਾ ਨਹੀਂ ਜਿਵੇਂ ਵਿਜੇ ਜੀ ਨੇ ਕਿਹਾ।
ਅਸੀਂ ਡਰਾਉਣ ਵਾਲੀਆਂ ਚੀਜ਼ਾਂ ਹੋਰ ਬਹੁਤ ਨੇ,
ਹੈ
ਨਾ? ਅੱਛਾ, ਪਹਿਲਾਂ ਇੱਕ ਵਾਰ ਵਟਸਐਪ ਦਾ ਨੰਬਰ ਦੱਸ ਦਈਏ, 6048070915 ਸਾਡਾ ਵਟਸਐਪ ਦਾ ਨੰਬਰ ਹੈ, 6048070915। ਅਤੇ ਜੇ ਤੁਸੀਂ ਕੋਈ ਵੀ ਗੱਲਬਾਤ ਜੋ ਅਸੀਂ ਗੱਲ ਕਰ ਰਹੇ ਹੋ ਉਹ 'ਚ ਕੁਛ ਐਡ ਔਨ ਕਰਨਾ ਹੋਵੇ ਤਾਂ ਤੁਸੀਂ ਵਟਸਐਪ 'ਤੇ ਆਪਣੇ ਸੁਨੇਹੇ ਭੇਜ ਸਕਦੇ ਹੋ, 6048070915। ਵਾਸੂ ਜੀ, ਐਕਸਟੋਰਸ਼ਨ ਵਾਲਾ ਕ੍ਰਾਈਸਿਸ ਇਸ ਕਦਰ ਵੱਧ ਚੁੱਕਿਆ ਹੋਇਆ ਕਿ ਰੋਜ਼ਾਨਾ ਇਹਦੇ ਨਾਲ ਸੰਬੰਧਿਤ ਕੋਈ ਨਾ ਕੋਈ ਖਬਰ ਅਸੀਂ ਸਾਂਝੀ ਕਰ ਹੀ ਰਹੇ ਹਾਂ ਰੈਗੂਲਰਲੀ। ਪੀਅਰ ਪੋਲੀਏਵ ਵੱਲੋਂ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਅਰਜ਼ੀ ਲਗਾਈ ਗਈ, ਰਿਕੁਐਸਟ ਕੀਤੀ ਗਈ ਕਿ ਇਸ ਮਾਮਲੇ ਦੇ ਉੱਪਰ ਐਮਰਜੈਂਸੀ ਡਿਬੇਟ ਕੀਤੀ ਜਾਵੇ। ਸਟੈਂਡਿੰਗ ਆਰਡਰ 52, ਜਿਹੜਾ ਕਿ ਬੇਸਿਕਲੀ ਇੱਕ ਅਜਿਹਾ ਇੱਕ ਪ੍ਰੋਵੀਜ਼ਨ ਪ੍ਰਦਾਨ ਕਰਦਾ ਕਿ ਜਿਹੜਾ ਵੀ ਕੋਈ ਮੈਂਬਰ ਅਜਿਹੀ ਐਪਲੀਕੇਸ਼ਨ ਕਰਦਾ, ਉਹ ਹਾਊਸ ਆਫ ਕਾਮਨਸ ਨੂੰ ਇਹ ਕਹਿੰਦਾ ਵੀ ਜਿਹੜਾ ਵੀ ਕੰਮ ਆਪਾਂ ਕਰ ਰਹੇ ਹਾਂ ਉਹਨੂੰ ਪਹਿਲਾਂ ਬੈਕ ਬਰਨਰ 'ਤੇ ਰੱਖੋ, ਆਹ ਇੱਕ ਬੜਾ ਪ੍ਰੈਸਿੰਗ ਇਸ਼ੂ ਹੈ, ਇੰਪੋਰਟੈਂਟ ਮਾਮਲਾ ਹੈ, ਇਹਦੇ ਉੱਪਰ ਅਸੀਂ ਪਹਿਲਾਂ ਗੱਲਬਾਤ ਕਰੀਏ ਹਾਊਸ ਆਫ ਕਾਮਨਸ ਦੇ ਵਿੱਚ। ਸੋ ਸਟੈਂਡਿੰਗ ਆਰਡਰ 52 ਦੀ ਵਰਤੋਂ ਕਰਕੇ ਜਿਹੜੀ ਉਹ ਅਰਜ਼ੀ ਆ ਪੀਅਰ ਪੋਲੀਏ ਵੱਲੋਂ ਕੱਲ੍ਹ ਲਗਾਈ ਗਈ, ਉਹ ਅਰਜ਼ੀ ਲਗਾਉਣ ਦਾ ਤਰੀਕਾ ਵੀ ਇਹ ਆ ਕਿ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਰਾਈਜ਼ ਕਰਕੇ ਖੜ੍ਹ ਕੇ ਉਹਦੇ ਬਾਰੇ ਕਹਿ ਲਓ ਭਾਸ਼ਣ ਦਿੱਤਾ ਜਾਂਦਾ, ਇੱਕ ਵਰਬਲੀ ਉਹਦੇ ਬਾਰੇ ਗੱਲ ਕੀਤੀ ਜਾਂਦੀ ਆ। ਅਤੇ ਪੋਲੀਏਵ ਨੇ ਜਦੋਂ ਉਹ ਸਾਰੀ ਗੱਲ ਕੀਤੀ ਕਿ ਕਿਵੇਂ ਵੱਖੋ ਵੱਖਰੀਆਂ ਕਮਿਊਨਿਟੀਜ਼ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ ਬਿਕੋਜ਼ ਆਫ ਦੀ ਐਕਸਟ੍ਰੋਸ਼ਨ ਕ੍ਰਾਈਸਿਸ, ਤੇ ਉੱਤੇ ਅਸੀਂ ਇਮੀਡੀਏਟਲੀ ਡਿਬੇਟ ਕਰੀਏ। ਜਿਹੜਾ ਇਹ ਸਟੈਂਡਿੰਗ ਆਰਡਰ ਹੈ ਵਾਸੂ ਜੀ, ਇਹ ਸਪੀਕਰ ਦੀ ਮਰਜ਼ੀ ਹੁੰਦੀ ਹੈ ਕਿ ਉਹਨਾਂ ਨੇ ਜਿਹੜਾ ਵੀ ਕੋਈ ਮੈਂਬਰ ਇਹ ਅਰਜ਼ੀ ਲਗਾ ਰਿਹਾ ਐਮਰਜੈਂਸੀ ਡਿਬੇਟ ਦੀ, ਉਹਦੀ ਇਜਾਜ਼ਤ ਦੇਣੀ ਹੈ ਕਿ ਨਹੀਂ। ਅਤੇ ਸਪੀਕਰ ਨੇ ਆਪਣੀ ਮਰਜ਼ੀ ਦੀ ਵਰਤੋਂ ਕਰਦੇ ਹੋਏ ਕੱਲ੍ਹ ਪੋਲੀਏਵ ਦੀ ਇਸ ਅਰਜ਼ੀ ਨੂੰ ਰਿਜੈਕਟ ਕਰ ਦਿੱਤਾ।
ਵਿਜੇ ਜੀ, ਸਾਡੀ ਕਮਿਊਨਿਟੀ ਦੇ ਵਿੱਚ ਪਹਿਲਾਂ ਵੀ ਦੇਖੋ ਕਿੰਨੇ ਟਾਊਨ ਹਾਲਸ ਹੋਏ ਨੇ, ਉਹਨਾਂ ਟਾਊਨ ਹਾਲਸ ਦੇ ਵਿੱਚ ਵੀ ਇਹ ਕੰਸਰਨ ਵਿਅਕਤ ਕੀਤਾ ਜਾਂਦਾ ਰਿਹਾ ਕਿ ਸਾਨੂੰ ਇੱਦਾਂ ਲੱਗਦਾ ਕਿ ਫੈਡਰਲ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਨਹੀਂ ਰਹੀ। ਫੈਡਰਲ ਸਰਕਾਰ ਅਜੇ ਵੀ ਇਸ ਮੁੱਦੇ ਨੂੰ ਇੱਕ ਸਪੈਸੀਫਿਕ ਕਮਿਊਨਿਟੀ, ਇੱਕ ਸਪੈਸੀਫਿਕ ਰੀਜਨ ਦੇ ਮਸਲੇ ਵਜੋਂ ਟ੍ਰੀਟ ਕਰ ਰਹੀ ਹੈ, ਇਹਨੂੰ ਇੱਕ ਨੈਸ਼ਨਲ ਕ੍ਰਾਈਸਿਸ ਦਾ ਦਰਜਾ ਦਿੱਤਾ ਨਹੀਂ ਜਾ ਰਿਹਾ। ਅਤੇ ਕੱਲ੍ਹ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਲੀਡਰ ਆਫ ਆਫੀਸ਼ੀਅਲ ਆਪੋਜੀਸ਼ਨ ਨੇ ਇੱਦਾਂ ਦੀ ਗੱਲ ਕੀਤੀ ਹੈ ਕਿ ਇਹਦੇ 'ਤੇ ਐਮਰਜੈਂਸੀ ਡਿਬੇਟ ਹੋਣੀ ਚਾਹੀਦੀ, ਬੜਾ ਗੰਭੀਰ ਮਸਲਾ, ਅਤੇ ਸਪੀਕਰ ਦਾ ਇਹ ਰੂਲ ਕਰਨਾ, ਉਹਨਾਂ ਦਾ ਇਹ ਫੈਸਲਾ ਕਰਨਾ ਕਿ ਜੀ ਇਹ ਇੰਨਾ ਇੰਪੋਰਟੈਂਟ ਮਸਲਾ ਨਹੀਂ ਵੀ ਇੱਥੇ ਐਮਰਜੈਂਸੀ ਡਿਬੇਟ ਦੀ ਲੋੜ ਨਹੀਂ, ਉਹਦੇ ਨਾਲ ਫਿਰ ਜਿਹੜਾ ਉਹ ਖਦਸ਼ਾ ਹੈ ਉਹ ਹੋਰ ਪ੍ਰਬਲ ਹੋ ਗਿਆ। ਇਹਦੇ ਵਿੱਚ ਦੇਖੋ ਜਿਹੜਾ ਸਪੀਕਰ ਨੇ ਫੈਸਲਾ ਕਿਸ ਆਧਾਰ 'ਤੇ ਕਰਨਾ
ਹੁੰਦਾ,
ਵੈਦਰ ਦਾ ਇਸ਼ੂ ਇਜ਼ ਸਪੈਸੀਫਿਕ ਐਂਡ ਇੰਪੋਰਟੈਂਟ ਇਨਫ ਟੂ ਵਾਰੰਟ ਅਰਜੈਂਟ ਕੰਸਿਡਰੇਸ਼ਨ ਬਾਏ ਦਾ ਹਾਊਸ, ਕਿ ਕੀ ਇਹ ਮੁੱਦਾ ਇੰਨਾ ਗੰਭੀਰ ਹੈ, ਇੰਪੋਰਟੈਂਟ ਹੈ, ਸਪੈਸੀਫਿਕ ਹੈ ਕਿ ਇੱਥੇ ਸਪੈਸ਼ਲ ਡਿਸਕਸ਼ਨ ਹੋਵੇ, ਐਮਰਜੈਂਸੀ ਡਿਸਕਸ਼ਨ ਹੋਵੇ, ਡਿਬੇਟ ਹੋਵੇ। ਸਪੀਕਰ ਨੇ ਕਿਹਾ ਨਹੀਂ,
ਜੈਨੂਇਨ ਐਮਰਜੈਂਸੀ ਹੈ, ਇਹ ਵੀ ਦੇਖਦੇ ਨੇ। ਸਪੀਕਰ ਕਹਿੰਦੇ ਜੈਨੂਇਨ ਐਮਰਜੈਂਸੀ ਨਹੀਂ ਆ। ਫਿਰ ਇੱਕ ਜਿਹੜਾ ਹੋਰ ਪਹਿਲੂ ਆ ਵੀ ਜਿਹੜਾ ਵੀ ਕੋਈ ਇਸ਼ੂ ਇਸ ਤਰ੍ਹਾਂ ਦੀ ਇੱਕ ਸਪੈਸ਼ਲ ਡਿਬੇਟ ਦੇ ਵਾਸਤੇ ਸਟੈਂਡਿੰਗ ਆਰਡਰ 52 ਦੀ ਵਰਤੋਂ ਕਰਕੇ ਲਿਆਂਦਾ ਜਾ ਰਿਹਾ, ਕੀ ਇਹਨੂੰ ਭਵਿੱਖ ਦੇ ਵਿੱਚ ਵਿਦਇਨ ਅ ਰੀਜ਼ਨੇਬਲ ਟਾਈਮ ਦੁਬਾਰਾ ਤੋਂ ਹਾਊਸ ਆਫ ਕਾਮਨਸ ਦੇ ਵਿੱਚ ਕਿਸੇ ਹੋਰ ਤਰੀਕੇ ਡਿਬੇਟ ਕਰਨ ਲਈ ਉਭਾਰਿਆ ਜਾ ਸਕਦਾ ਕਿ ਨਹੀਂ? ਜੇ ਸਪੀਕਰ ਨੂੰ ਲੱਗੇ ਕਿ ਵੀ ਅੱਤ ਜ਼ਰੂਰੀ ਨਹੀਂ ਹੈ ਵੀ ਅੱਜ ਹੀ ਇੱਥੇ ਗੱਲ ਕਰਨੀ ਆ, ਕਿਸੇ ਹੋਰ ਤਰੀਕੇ ਨਾਲ ਭਵਿੱਖ ਦੇ ਵਿੱਚ ਰੀਜ਼ਨੇਬਲ ਟਾਈਮ ਦੇ ਵਿੱਚ ਦੁਬਾਰਾ ਤੋਂ ਇੱਥੇ ਬਹਿਸ ਹੋ ਸਕਦੀ ਆ, ਤਾਂ ਵੀ ਜਿਹੜੀ ਇਹ ਵਾਲੀ ਰਿਕੁਐਸਟ ਆ ਉਹ ਡਿਨਾਈ ਕਰ ਦਿੱਤੀ ਜਾਂਦੀ ਆ। ਪਰ ਵਾਸੂ ਜੀ, ਗੱਲ ਉਹੀ ਆ ਕਿ ਕੀ ਅਜੇ ਵੀ ਹਾਊਸ ਆਫ ਕਾਮਨਸ ਨੂੰ ਇਹ ਨਹੀਂ ਲੱਗਦਾ ਕਿ ਇਹ ਮਾਮਲਾ ਐਮਰਜੈਂਸੀ ਆ, ਜਦੋਂ ਰੋਜ਼ਾਨਾ ਨਿੱਤ ਐਕਸਟੋਰਸ਼ਨ ਨਾਲ ਸੰਬੰਧਿਤ ਖਬਰਾਂ ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰਾਂ ਤੋਂ ਮੂਹਰੇ ਆ ਰਹੀਆਂ, ਸਾਹਮਣੇ ਆ ਰਹੀਆਂ ਨੇ, ਵਿਕਟਮਸ ਦੀ ਗਿਣਤੀ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ। ਹੁਣ ਸਰੀ ਪੁਲਿਸ ਸਰਵਿਸ ਕੋਲ 101 ਫਾਈਲਾਂ ਹੋ ਗਈਆਂ ਨੇ, ਅਤੇ ਉਹਨਾਂ ਦੇ ਵਿੱਚੋਂ ਜਿਹੜੇ 74 ਵੱਖੋ ਵੱਖਰੇ ਵਿਕਟਮਸ ਨੇ, ਕਿੰਨੇ ਹੀ ਮਾਮਲਿਆਂ ਦੇ ਵਿੱਚ ਗੋਲੀਆਂ ਚੱਲ ਚੁੱਕੀਆਂ ਅਤੇ ਇਕੱਲੇ ਸਰੀ ਦੇ ਨੰਬਰ ਨੇ, ਐਬਰਟਸਫੋਰਡ ਦੇ ਨੰਬਰ ਲੈ ਦੇ, ਕੈਲਗਰੀ ਦੇ ਨੰਬਰ ਲੈ ਦੇ, ਜਿਹੜੇ ਬਾਕੀ ਪੀਲ ਰੀਜਨ ਦੇ ਇਲਾਕੇ ਦੇ ਨੰਬਰਸ ਅਲੱਗ ਨੇ। ਸੋ ਇਹ ਐਮਰਜੈਂਸੀ ਕਿਉਂ ਨਹੀਂ ਲੱਗਦੀ ਪਈ, ਇਹ ਗੱਲ ਸਮਝ ਤੋਂ ਬਾਹਰ ਆ।
ਹੁਣ ਦੇਖੋ ਹਾਊਸ ਦੇ ਵਿੱਚ ਸਾਨੂੰ ਪਤਾ ਕਿ ਬਜਟ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੈ ਇਸ ਵੇਲੇ, ਤੇ ਕਾਫੀ ਸਾਰੇ ਬਜਟ ਨਾਲ ਸੰਬੰਧਿਤ ਵੋਟਸ ਹੋ ਰਹੀਆਂ ਨੇ, ਸਕੈਜੂਲ ਬੜਾ ਟਾਈਟ ਆ। ਸੋ ਜੇ ਤਾਂ ਸਕੈਜੂਲ ਦੇ ਵਿੱਚ ਹੋਰ ਬਹੁਤ ਜ਼ਿਆਦਾ ਮਸਰੂਫੀਅਤ ਹੋਣ ਕਰਕੇ ਕੱਲ੍ਹ ਇਹ ਡਿਬੇਟ ਨਹੀਂ ਕਰਾਈ ਗਈ
ਜੀ,
ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਮਰਜੈਂਸੀ ਡਿਬੇਟ ਕਰਾਈ ਜਾਂਦੀ ਹੈ ਐਕਸਟੋਰਸ਼ਨ ਤੇ, ਫਿਰ ਤਾਂ ਚਲੋ ਮੈਂ ਕਹਾਂਗਾ ਫਿਰ ਵੀ ਠੀਕ ਆ ਕਿ ਜਿਹੜੀ ਉਹ ਗੱਲ ਆ ਨਾ ਕਿ ਸਪੀਕਰ ਨੂੰ ਹੋਰ ਵੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵੀ ਸਕੈਜੂਲ ਟਾਈਟ ਆ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਡਿਬੇਟ ਨਹੀਂ ਹੁੰਦੀ ਤੇ ਫਿਰ ਇਹ ਬੜਾ ਸੀਰੀਅਸ ਕੰਸਰਨ ਬਣ ਜਾਏਗਾ।
ਜਿਹੜੇ ਕ੍ਰਿਮੀਨਲਸ ਇਹ ਵਾਰਦਾਤਾਂ ਕਰ ਰਹੇ ਨੇ ਉਹਨਾਂ ਨੂੰ ਕੀ ਸੰਕੇਤ ਜਾਂਦਾ? ਤੁਸੀਂ ਇਹ ਦੇਖੋ ਜਿਹੜਾ ਨਾ ਵਾਸੂ ਜੀ ਫੈਡਰਲ ਸਰਕਾਰ ਤੋਂ ਪਹਿਲਾਂ ਹੁਣ ਤੱਕ ਜਿਹੜੀ ਮੰਗ ਵੀ ਰਹੀ ਨਾ ਅਪਨਟਿਲ ਅ ਫਿਊ ਵੀਕਸ ਅਗੋ, ਉਹ ਇਹੀ ਸੀ ਕਿ ਜੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਤੁਸੀਂ ਟੈਰੋਰਿਸਟ ਐਂਟੀਟੀ ਦਾ ਦਰਜਾ ਦਿਓ। ਪਹਿਲਾਂ ਫੈਡਰਲ ਸਰਕਾਰ ਉਸ ਚੀਜ਼ ਤੋਂ ਵੀ ਬਹੁਤ ਜ਼ਿਆਦਾ ਉੱਥੇ ਪੁਸ਼ਬੈਕ ਕਰਦੇ ਰਹੇ, ਕਹਿੰਦੇ ਇੰਨਾ ਸਿੱਧਾ ਪੱਧਰਾ ਨਹੀਂ ਹੁੰਦਾ ਇਹ, ਅਤੇ ਜਿਹੜੀਆਂ ਸਾਡੀਆਂ ਹੋਰ ਇਨਵੈਸਟੀਗੇਟਿਵ ਏਜੰਸੀਆਂ ਨੇ ਉਹ ਪਹਿਲਾਂ ਪਬਲਿਕ ਸੇਫਟੀ ਮਿਨਿਸਟਰੀ ਨੂੰ ਸਿਫਾਰਿਸ਼ ਕਰਦੀਆਂ ਨੇ, ਫਿਰ ਉਸ ਮਾਮਲੇ ਦੇ ਉੱਪਰ ਵਿਚਾਰ ਕਰਕੇ ਪਬਲਿਕ ਸੇਫਟੀ ਮਿਨਿਸਟਰੀ ਵੱਲੋਂ ਫੈਸਲਾ ਲਿਆ ਜਾਂਦਾ ਕਿ ਕੀ ਕਿਸੇ ਵੀ ਇਸ ਤਰ੍ਹਾਂ ਦੇ ਸੰਗਠਨ ਨੂੰ, ਕਿਸੇ ਵੀ ਇਸ ਤਰ੍ਹਾਂ ਦੇ ਗਰੁੱਪ ਨੂੰ ਅਸੀਂ ਟੈਰੋਰਿਸਟ ਐਂਟੀ ਵਜੋਂ ਗਰਦਾਨਣਾ ਹੈ ਕਿ ਨਹੀਂ। ਸੋ ਪਹਿਲਾਂ ਤਾਂ ਇਹੀ ਕਿੰਨੀ ਦੇਰ ਗੱਲ ਚੱਲਦੀ ਰਹੀ, ਪਰ ਪ੍ਰਤੀਤ ਇਹ ਵੀ ਹੁੰਦਾ ਕਿ ਫੈਡਰਲ ਸਰਕਾਰ ਤੋਂ ਪਹਿਲਾਂ ਲੱਗਦਾ ਸੀ ਬਸ ਇਹੀ ਤਵੱਕੋ ਸੀ, ਭਾਵੇਂ ਸਾਡੇ ਪ੍ਰੀਮੀਅਰ ਸੀ, ਮੇਅਰ ਸੀ, ਫਿਰ ਬ੍ਰੈਂਪਟਨ ਦੇ ਮੇਅਰ ਨੇ ਵੀ ਗੱਲ ਆਖੀ, ਵੱਖੋ ਵੱਖਰੇ ਲੈਵਲ ਕੰਜ਼ਰਵੇਟਿਵਸ ਨੇ ਵੀ ਗੱਲ ਕਹੀ ਸੀ, ਮੰਗ ਹੀ ਪਹਿਲਾਂ ਇਹ ਕੀਤੀ ਜਾ ਰਹੀ ਸੀ, ਉਹ ਉਹਨਾਂ ਨੇ ਕਰਕੇ ਦੇ ਤਾ। ਉਹ ਤੋਂ ਬਾਅਦ ਫਿਰ ਹਾਲਾਤ ਅਜਿਹੇ ਬਣੇ ਕਿ ਐਕਸਟੋਰਸ਼ਨਸ ਦੇ ਮਾਮਲੇ ਨਿਰੰਤਰ ਜਾਰੀ ਨੇ, ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਿਛਲੇ ਦਿਨੀ ਲਾਸਟ ਵੀਕ ਜਦੋਂ ਮੈਟਰੋ ਵੈਨਕੂਵਰ ਦੇ ਵਿੱਚ ਆਉਂਦੇ ਨੇ ਤਾਂ ਸਰੀ ਨਹੀਂ ਆਉਂਦੇ, ਵਾਈਟ ਰੌਕ ਦੇ ਵਿੱਚ ਪੀਅਰ 'ਤੇ ਜਾ ਕੇ ਸੈਰ ਕਰਕੇ ਪੀਅਰ ਵਾਸਤੇ ਉਹ ਪੈਸੇ ਦੁਬਾਰਾ ਐਲਾਨ ਕਰਕੇ ਚਲੇ ਜਾਂਦੇ ਨੇ ਉੱਥੋਂ। ਪੀਅਰ ਪੋਲੀਐਵ ਨੇ ਉਸ ਗੱਲ ਨੂੰ ਵੀ ਆਪਣੀ ਗੱਲ ਦੇ ਵਿੱਚ ਕੱਲ੍ਹ ਹਾਈਲਾਈਟ ਕੀਤਾ, ਪਹਿਲਾਂ ਵੀ ਉਸ ਗੱਲ ਨੂੰ ਉਹਨਾਂ ਨੇ ਹਾਈਲਾਈਟ ਕੀਤਾ। ਲੰਘੇ ਵੀਕਐਂਡ 'ਤੇ, ਲੰਘੇ ਸ਼ਨੀਵਾਰ ਪੀਅਰ ਪੋਲੀਐਵ ਸਰੀ ਵੀ ਆਏ ਹੋਏ ਸੀ, ਅਤੇ ਉਸ ਆਪਣੀ ਫੇਰੀ ਦੌਰਾਨ ਐਬਰਟਸਫੋਰਡ ਦੇ ਵਿੱਚ 27 ਅਕਤੂਬਰ ਨੂੰ ਜਾਨ ਗਵਾਉਣ ਵਾਲੇ ਦਰਸ਼ਨ ਸਾਹਸੀ ਦੇ ਪਰਿਵਾਰ ਨੂੰ ਵੀ ਪੀਅਰ ਪੋਲੀਐਵ ਮਿਲ ਕੇ ਗਏ ਨੇ। ਸੋ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਵੀ ਡਿਬੇਟ ਇਸ ਵੇਲੇ ਹੋਣੀ ਬੜੀ ਜ਼ਰੂਰੀ ਹੈ।
ਅਤੇ ਉਹਨਾਂ ਨੇ ਆਪਣੀ ਇਸ ਮੰਗ ਦੇ ਵਿੱਚ, ਇਸ ਅਰਜ਼ੀ ਦੇ ਵਿੱਚ ਉਹਨਾਂ ਨੇ ਨਾਲ ਕਿਹਾ ਵੀ 3 ਚੀਜ਼ਾਂ ਸਾਨੂੰ ਕਰਨ ਦੀ ਲੋੜ ਆ
ਜੀ।
ਇੱਕ ਤਾਂ ਜਿਹੜਾ ਸੈਲਫ ਡਿਫੈਂਸ ਲਾਅ ਹੈ ਜਿਹਨੂੰ ਕੈਸਲ ਲਾਅ ਕਹਿੰਦੇ ਨੇ, ਵੀ ਘਰ ਤੁਹਾਡਾ ਆਪਣਾ ਕਿਲਾ ਹੈ,
ਸਟੈਂਡ ਯੂਰ ਗਰਾਊਂਡ,
ਕਿ ਉਹਨੂੰ ਪ੍ਰੋਟੈਕਟ ਕਰਨ ਦਾ ਤੁਹਾਡਾ ਹੱਕ ਬਣਦਾ, ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਸੈਲਫ ਪ੍ਰੋਟੈਕਸ਼ਨ ਲਾਅ ਜਿਹੜਾ ਉਹਨੂੰ ਹੋਰ ਸਖ਼ਤ ਉਹਨੂੰ ਸਟਰੋਂਗ ਕਰਨ ਦੀ ਲੋੜ ਆ।
ਸੋ ਜਿਹਦਾ ਬੇਸਿਕਲੀ ਮਤਲਬ ਇਹ ਹੈ ਕਿ ਅਸੀਂ ਕਿੰਨੇ ਪਿਛਲੇ ਸਮੇਂ ਦੇ ਵਿੱਚ ਵੀ ਦੇਖੇ ਨੇ ਨਾ ਵਾਸੂ ਜੀ ਕੇਸਿਸ, ਕਿ ਕਿਸੇ ਵਿਅਕਤੀ ਦੇ ਘਰ ਵਿੱਚ ਕੋਈ ਜ਼ਬਰਨ ਦਾਖਲ ਹੋ ਜਾਂਦਾ, ਜਦੋਂ ਹੋਮ ਓਨਰ ਆਪਣੀ ਪ੍ਰੋਟੈਕਸ਼ਨ ਦੇ ਵਾਸਤੇ, ਆਪਣੀ ਪਰਿਵਾਰ ਦੀ ਸੁਰੱਖਿਆ ਵਾਸਤੇ ਉਸ ਇੰਟਰੂਡਰ ਉੱਪਰ ਹਮਲਾ ਕਰਦਾ, ਤਾਂ ਚਾਰਜਿਸ ਹੋਮ ਓਨਰ ਉੱਪਰ ਲੱਗ ਜਾਂਦੇ ਨੇ। ਸੋ ਪੀਅਰ ਪੋਲੀਐਵ ਦਾ ਕਹਿਣਾ ਵੀ ਇਸ ਤਰ੍ਹਾਂ ਦੇ ਲਾਅ ਬਣਨਾ ਚਾਹੀਦਾ ਵੀ ਜੇ ਕੋਈ ਤੁਹਾਡੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੁੰਦਾ ਹੈ ਅਤੇ ਜੇ ਤੁਸੀਂ ਆਪਣੀ ਸੁਰੱਖਿਆ ਵਾਸਤੇ ਉਹਨੂੰ ਉਹਦੇ ਉੱਪਰ ਅਟੈਕ ਕਰਦੇ ਹੋ, ਤਾਂ ਫਿਰ ਉਹ ਕਾਨੂੰਨੀ ਉਸ ਹੋਮ ਓਨਰ ਉੱਪਰ ਚਾਰਜ ਨਾ ਲੱਗੇ।
ਅਤੇ ਪੋਲੀਐਵ ਕਾਫੀ ਸਮੇਂ ਤੋਂ ਕਹਿ ਰਹੇ ਨੇ ਕਿ ਫੈਡਰਲ ਸਰਕਾਰ ਨੇ ਆਪਣੇ ਸਾਬਕਾ ਪਿਛਲੇ ਬਿੱਲ C5 ਦੇ ਨਾਲ ਜੋ ਮੈਂਡੇਟੋਰੀ ਮਿਨੀਮਮ ਸੈਂਟੈਂਸਿਸ ਹਟਾ ਦਿੱਤੇ ਸਨ, ਉਹਨਾਂ ਨੇ ਕਿਹਾ ਵੀ ਸੀਰੀਅਸ ਕ੍ਰਾਈਮ ਜਿਹਨਾਂ ਦੇ ਵਿੱਚ ਗਨ ਕ੍ਰਾਈਮ ਵੀ ਸ਼ਾਮਲ ਹੈ, ਐਕਸਟੋਰਸ਼ਨ ਵੀ ਸ਼ਾਮਲ ਹੈ, ਉਹਨਾਂ ਤੋਂ ਮਿਨੀਮਮ ਮੈਂਡੇਟੋਰੀ ਸੈਂਟੈਂਸਿਸ ਹਟਾਏ ਗਏ ਸਨ, ਉਹਨਾਂ ਨੂੰ ਦੁਬਾਰਾ ਲਿਆਂਦਾ ਜਾਵੇ ਅਤੇ ਐਕਸਟੋਰਸ਼ਨ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ। ਐਕਸਟੋਰਸ਼ਨ ਵਾਸਤੇ ਮੈਂਡੇਟੋਰੀ ਮਿਨੀਮਮ ਸੈਂਟੈਂਸ ਹੋਣਾ ਚਾਹੀਦਾ, 3 ਈਅਰਸ ਫੋਰ ਆਲ ਕਾਇੰਡਸ ਆਫ ਐਕਸਟੋਰਸ਼ਨ, ਅਤੇ ਜੇ ਉਹਦੇ ਵਿੱਚ ਗਨ ਇਨਵੋਲਵ ਹੈ, ਸ਼ੂਟਿੰਗ ਇਨਵੋਲਵ ਹੈ ਤਾਂ 4 ਸਾਲ, ਅਤੇ ਜੇ ਇਹ ਮਾਮਲਾ ਔਰਗਨਾਈਜ਼ ਕ੍ਰਾਈਮ ਨਾਲ ਸੰਬੰਧਿਤ ਹੈ ਤਾਂ 5 ਸਾਲ
ਮਿਨੀਮਮ ਸੈਂਟੈਂਸ,
ਘੱਟੋ ਘੱਟ ਇੰਨੀ ਸਜ਼ਾ, ਜੇਲ੍ਹ ਟਾਈਮ ਤਾਂ ਹੋਣਾ ਚਾਹੀਦਾ। ਨਾਲ ਉਹ ਕਹਿ ਰਹੇ ਨੇ ਵੀ ਜਿਹੜੇ ਐਕਸਟੋਰਸ਼ਨ ਨਾਲ ਸੰਬੰਧਿਤ ਨੋਨ ਸਿਟੀਜ਼ਨਸ ਨੇ, ਜਿਹੜੇ ਈਵਨ ਨੋਨ ਸਿਟੀਜ਼ਨਸ ਦੇ ਵਿੱਚ PR ਵੀ ਆ ਜਾਣਗੇ,
ਕਰੈਕਟ,
ਕਿ ਉਹਨਾਂ ਨੂੰ ਇੱਥੋਂ ਰਿਪੋਰਟ ਕੀਤਾ ਜਾਵੇ, ਕਿਕ ਆਊਟ ਕੀਤਾ ਜਾਵੇ ਅਤੇ ਉਹਨਾਂ ਨੂੰ ਮੁਲਕ ਦੇ ਵਿੱਚ ਦਾਖਲ ਵੀ ਨਾ ਹੋਣ ਦਿੱਤਾ ਜਾਵੇ।
ਜਿਹੜੇ ਵਾਸੂ ਜੀ ਪਿਛਲੇ ਦਿਨੀ 3 ਬੰਦੇ ਰਿਪੋਰਟ ਕੀਤੇ ਨੇ,
ਹਾਂਜੀ,
ਜਦੋਂ ਇਹ ਖਬਰ ਆਈ ਸੀ ਕਿ CBSA ਵੱਲੋਂ 78 ਜਣਿਆਂ ਦੇ ਖਿਲਾਫ ਇਨਵੈਸਟੀਗੇਸ਼ਨ ਵਿੱਢੀਆਂ ਗਈਆਂ ਨੇ ਐਕਸਟੋਰਸ਼ਨ ਵਾਲੇ ਮਾਮਲੇ 'ਚ, 3 ਬੰਦੇ ਰਿਪੋਰਟ ਹੋ ਗਏ ਨੇ। ਉਦੋਂ ਤੋਂ ਸਵਾਲ ਇਹ ਉੱਠਦਾ ਰਿਹਾ, ਅਸੀਂ ਵੀ ਇਹ ਗੱਲ ਕਰਦੇ ਰਹੇ ਹਾਂ ਕਿ ਉਹਨਾਂ 3 ਬੰਦਿਆਂ ਦੇ ਨਾਮ ਦੱਸੋ ਕੌਣ ਨੇ, ਉਹਨਾਂ ਦੀ ਆਈਡੈਂਟੀ ਕਿਉਂ ਜਨਤਕ ਨਹੀਂ ਕੀਤੀ ਜਾ ਰਹੀ, ਕਿਉਂਕਿ ਉਹਨਾਂ 3 ਬੰਦਿਆਂ ਬਾਰੇ ਜਦੋਂ ਪਤਾ ਲੱਗੇਗਾ, ਉਹਨਾਂ ਦੇ ਕਨੈਕਸ਼ਨਸ ਕੀ ਨੇ, ਲਿੰਕਸ ਕੀ ਨੇ, ਉਹਨਾਂ ਬਾਰੇ ਵੀ ਪਤਾ ਲੱਗੇਗਾ, ਪਰ ਉਹ 3 ਬੰਦਿਆਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਹੋਏ। ਇਸ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਸਾਡੇ ਸੂਬੇ ਦੇ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਸ਼ਾਮਲ ਹੋਏ ਨੇ ਆਫਟਰ ਦੈਟ ਅਨਾਊਂਸਮੈਂਟ, ਉਹਨਾਂ ਨੂੰ ਬਾਰ ਬਾਰ ਇਹ ਸਵਾਲ ਪੁੱਛਿਆ ਕਿ ਕੀ ਨਾਮ ਕਿਹੜੇ ਨੇ 3, ਉਹ ਕਹਿੰਦੇ ਵੀ ਇਹ ਤਾਂ CBSA ਦੇ ਇਖਤਿਆਰ ਦੇ ਵਿੱਚ ਆ, ਰਿਕੁਐਸਟ ਅਸੀਂ ਫਾਰਵਰਡ ਕਰਦੇ ਹਾਂ ਉਹਨਾਂ ਤੋਂ ਪੁੱਛਾਂਗੇ। ਹੁਣ ਵਾਸੂ ਜੀ ਦੱਸਿਆ ਗਿਆ CBSA ਵੱਲੋਂ ਕਿ ਜਿਹੜੇ ਉਹ 3 ਬੰਦਿਆਂ ਦੇ ਨਾਮ CBSA ਜਨਤਕ ਨਹੀਂ ਕਰੇਗੀ, ਕਿਉਂਕਿ ਫੈਡਰਲ ਕਾਨੂੰਨ ਹੈ, ਫੈਡਰਲ ਕਾਨੂੰਨ ਅਧੀਨ ਜਿਹੜੇ ਉਹ ਤਿੰਨ ਬੰਦਿਆਂ ਦੀ ਪ੍ਰਾਈਵੇਸੀ ਪ੍ਰੋਟੈਕਟਿਡ ਆ। ਕਮਾਲ ਹੈ ਯਾਰ।
ਯਾ ਸੋ ਉਹਨਾਂ ਕਿਹਾ ਪ੍ਰਾਈਵੇਸੀ ਰੂਲਸ ਹੀ ਇਸ ਤਰ੍ਹਾਂ ਦੇ ਨੇ ਕਿ ਫੈਡਰਲ ਸਰਕਾਰ ਦੇ ਹੀ ਆਪਣੇ ਰੂਲਸ ਨੇ, ਆਪਣੇ ਕਾਨੂੰਨ ਨੇ, ਰੈਗੂਲੇਸ਼ਨਸ ਨੇ, ਉਹਨਾਂ ਦੇ ਆਧਾਰ 'ਤੇ ਅਸੀਂ ਪ੍ਰਾਈਵੇਸੀ ਕਾਰਨਾਂ ਕਰਕੇ ਨਾਮ ਜਨਤਕ ਨਹੀਂ ਕਰਾਂਗੇ।
ਵਾਸੂ ਜੀ, ਇਹ ਪ੍ਰਾਈਵੇਸੀ ਕਾਰਨਾਂ ਕਰਕੇ ਪਤਾ ਨਹੀਂ ਕਿਹੜੀ ਕਿੰਨੀ ਇਹੋ ਜਿਹੀ ਜਾਣਕਾਰੀ ਹੈ ਜੀ ਲੋਕਾਂ ਤੱਕ ਪਹੁੰਚ ਨਹੀਂ ਪਾਉਂਦੀ। ਉਹਦੇ ਕਰਕੇ ਦੇਖੋ ਸਮੱਸਿਆ ਪਤਾ ਕੀ ਆ, ਬਹੁਤ ਸਾਰੇ ਪਹਿਲੂਆਂ ਦੇ ਵਿੱਚ, ਕਈ ਕੇਸਿਸ ਦੇ ਵਿੱਚ ਅਫਵਾਹਾਂ ਬਹੁਤ ਫੈਲ ਜਾਂਦੀਆਂ ਨੇ। ਹਰ ਕੋਈ ਆਪੋ ਆਪਣੇ ਹਿਸਾਬ ਨਾਲ ਉਸ ਇਨਫੋਰਮੇਸ਼ਨ ਨੂੰ ਤੋੜ ਮਰੋੜ ਕੇ, ਐਕਸਟ੍ਰਾਪੋਲੇਟ ਕਰਕੇ ਆਪਣਾ ਹੀ ਕੋਈ ਨੈਰੇਟਿਵ ਉਹ ਚਲਾ ਲੈਂਦਾ।
ਦੇਖੋ ਵਿਜੇ ਜੀ, ਇਹ ਤਿੰਨ ਬੰਦੇ ਇਹ ਕਲੀਅਰਲੀ ਐਕਸਟੋਰਸ਼ਨ ਨਾਲ ਸੰਬੰਧਿਤ ਹੋਣਗੇ ਤਾਂ ਹੀ ਇਹਨਾਂ ਨੂੰ ਰਿਪੋਰਟ ਕੀਤਾ ਗਿਆ। ਇਹ ਜਿਹੜੇ ਹੁਣ ਤਿੰਨ ਬੰਦੇ ਰਿਪੋਰਟ, ਫਰਜ਼ ਕਰੋ ਵੀ ਜੇ ਇਹ ਇੰਡੀਆ ਰਿਪੋਰਟ ਕੀਤੇ ਗਏ ਨੇ, ਪੰਜਾਬ ਜੇ ਫਰਜ਼ ਕਰੋ ਰਿਪੋਰਟ, ਵੀ ਡੋਨਟ ਨੋ, ਵੀ ਡੋਨਟ ਨੋ, ਕਿਉਂਕਿ ਕੁਝ ਵੀ ਨਹੀਂ ਦੱਸਿਆ ਗਿਆ
ਉਹਨਾਂ ਦੀ ਨੈਸ਼ਨਲਿਟੀ ਵੀ ਨਹੀਂ ਦੱਸੀ ਗਈ,
ਬੀਨ ਰਿਮੂਵਡ ਫਰੋਮ ਦ ਕੰਟਰੀ। ਹੁਣ ਉਹਨਾਂ ਨੂੰ ਕਿੱਥੇ ਭੇਜਿਆ ਪਤਾ ਨਹੀਂ। ਲੈਟਸ ਅਸਿਊਮ, ਜਿਹੜਾ ਕਿ ਕਾਫੀ ਇੱਕ ਮੈਂ ਕਹਾਂਗਾ ਕਿ ਇਹ ਕੋਈ ਬਹੁਤ ਵੇ ਆਫ ਟਾਰਗੇਟ ਨਹੀਂ ਹੋਏਗਾ ਕਿ ਜੇ ਅਸੀਂ ਅਸਿਊਮ ਇਹ ਕਰੀਏ ਕਿ ਉਹ ਪੰਜਾਬ ਰਿਪੋਰਟ ਕੀਤੇ ਗਏ ਹੋਣ, ਤੇ ਇੱਥੇ ਦੀ ਜਿਹੜੀ ਸਾਡੀ ਕਮਿਊਨਿਟੀ ਹੈ, ਅਸੀਂ ਸਾਡੇ ਸੰਬੰਧ ਪੰਜਾਬ ਦੇ ਨਾਲ ਹੈਗੇ ਨੇ, ਪੰਜਾਬ ਦੇ ਵਿੱਚ ਪਰਿਵਾਰ ਹੈ, ਪ੍ਰੋਪਰਟੀ ਹੈ, ਪਰਿਵਾਰ ਪੰਜਾਬ ਵਿੱਚ ਆਉਣਾ ਜਾਣਾ ਹੈ। ਹੁਣ ਜਦੋਂ ਉਹ ਵਿਅਕਤੀ ਕਿਸੇ ਸਮੇਂ ਪੰਜਾਬ ਜਾਏਗਾ ਤੇ ਉੱਥੇ ਉਹ ਜਿਹੜਾ ਐਕਸਟੋਰਸ਼ਨਿਸਟ ਹੈ ਜਿਹਨੇ ਹਮਲਾ ਕੀਤਾ ਹੋਏਗਾ ਜਾਂ ਜਿਹੜਾ ਐਕਸਟੋਰਸ਼ਨ ਦੇ ਵਿੱਚ ਕਿਸੇ ਨਾਲ ਕਿਸੇ ਤਰ੍ਹਾਂ ਕਿਸੇ ਨਾਲ ਸੰਬੰਧਿਤ ਹੈ, ਉਦੋਂ ਉੱਥੇ ਫਿਰ ਮੌਜੂਦ ਹੈ, ਤੁਹਾਨੂੰ ਪਤਾ ਵੀ ਨਹੀਂ ਉਹ ਕੌਣ ਹੈ, ਉਹਦੀ ਆਈਡੈਂਟੀ ਵੀ ਨਹੀਂ ਪਤਾ।
ਯੈਸ,
ਤੇ ਇਹ ਕੀ ਪਤਾ, ਇਹਦੇ ਬਾਰੇ ਕੋਈ ਦੱਸਿਆ ਜਾਏਗਾ ਵੀ ਜਿਹੜੇ ਬੰਦੇ ਨੂੰ ਡਿਪੋਰਟ ਕੀਤਾ ਵੀ ਕੀ ਉਹ ਇਹ ਇਨਸ਼ੋਰ ਕੀਤਾ ਜਾ ਰਿਹਾ ਕਿ ਜਿਹੜੇ ਮੁਲਕ ਨੂੰ ਡਿਪੋਰਟ ਕੀਤਾ ਉੱਥੇ ਦੀਆਂ ਅਥਾਰਟੀਜ਼ ਨੂੰ ਸੰਪਰਕ ਕੀਤਾ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਤੁਹਾਡੇ ਉੱਥੇ ਦੇ ਕਾਨੂੰਨ ਦੇ ਮੁਤਾਬਕ ਇਸ ਵਿਅਕਤੀ ਦੇ ਖਿਲਾਫ ਬਣਦੀ ਕਾਰਵਾਈ ਕਰੋ, ਜਾਂ ਫਿਰ ਉੱਥੇ ਉਹ ਸੁਸਾਇਟੀ ਦੇ ਵਿੱਚ ਖੁੱਲੇਆਮ ਦੇ ਵਿੱਚ ਉਹ ਸਕਾਟ ਫਰੀ। ਸੋ ਜੇ ਉੱਥੇ ਉਹ ਘੁੰਮ ਰਹੇ ਨੇ, ਖੁੱਲ੍ਹੇ ਘੁੰਮ ਰਹੇ ਨੇ, ਅਤੇ ਤੁਸੀਂ ਪੰਜਾਬ ਵਿਜ਼ਿਟ ਕਰਨ ਜਾਂਦੇ ਹੋ, ਆਪਣੇ ਪਰਿਵਾਰ ਨੂੰ ਮਿਲਣ ਜਾਂਦੇ ਹੋ, ਪ੍ਰੋਪਰਟੀ ਦੇ ਸੰਬੰਧ ਵਿੱਚ, ਬਿਜ਼ਨਸ ਸੰਬੰਧ ਵਿੱਚ ਜਾਂਦੇ ਹੋ,
ਫੋਰ ਐਨੀਥਿੰਗ,
ਕੀ ਗਰੰਟੀ ਹੈ ਕਿ ਉਹ ਵਿਅਕਤੀ ਤੁਹਾਨੂੰ ਦੁਬਾਰਾ ਸੰਪਰਕ ਨਹੀਂ ਕਰ ਸਕਦਾ ਜਾਂ ਕੰਟੈਕਟ, ਜਾਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ
ਸਕਦਾ? ਨਹੀਂ ਪਹੁੰਚਾ ਸਕਦਾ। ਸੋ ਜਿਹੜਾ ਇਹਦਾ ਇਹ ਟਰਾਂਸਨੈਸ਼ਨਲ ਜਿਹੜੀ ਕ੍ਰਾਈਮ ਦਾ ਪੂਰਾ ਤਾਂ ਪੂਰਾ ਪਹਿਲੂ ਹੈ ਨਾ, ਪਹਿਲਾਂ ਵਾਸੂ ਜੀ ਤੁਹਾਨੂੰ ਯਾਦ ਹੈ ਪਿਛਲੇ ਕੁਝ ਸਾਲਾਂ 'ਚ ਅਸੀਂ ਇਹ ਗੱਲਾਂ ਸੁਣੀਆਂ ਸੀ ਚਾਈਨੀਜ਼ ਸਟੂਡੈਂਟਸ ਦੇ ਸੰਦਰਭ ਦੇ ਵਿੱਚ, ਕਿ ਚਾਈਨੀਜ਼ ਸਟੂਡੈਂਟਸ ਨੂੰ ਕਿਵੇਂ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਦੇ ਬੈਕ ਹੋਮ ਚਾਈਨਾ ਦੇ ਵਿੱਚ ਰਹਿੰਦੇ ਪਰਿਵਾਰ ਦੀ ਸਲਾਮਤੀ ਦਾ ਹਵਾਲਾ ਦੇ ਕੇ ਇੱਥੇ ਉਹਨਾਂ ਤੋਂ ਕੰਮ ਕਢਾਏ ਜਾਂਦੇ ਸੀ, ਅਤੇ ਉਹ ਜਿਹੜੇ ਕੰਮ ਸੀਗੇ ਕਈ ਵਾਰੀ ਪੋਲੀਟੀਕਲ ਕੰਮ ਉਹਨਾਂ ਤੋਂ ਲਏ ਜਾਂਦੇ ਸੀ। ਉਹਦੇ ਵਿੱਚ ਉਹ ਸੀਗੀ ਕਿ ਕੋਈ ਪੈਸਿਆਂ ਦੀ ਐਕਸਟੋਰਸ਼ਨ ਦੇ ਮਾਮਲੇ ਨਹੀਂ ਸੀ ਉਦੋਂ ਸੁਣਨ ਨੂੰ ਮਿਲਦੇ, ਪਰ ਜਿਸ ਹਿਸਾਬ ਦੇ ਨਾਲ ਇਹ ਸਥਿਤੀ ਬਣਦੀ ਪਈ ਆ, ਜਿਹੜਾ ਕੋਈ ਬੰਦਾ ਕ੍ਰਿਮੀਨਲ ਆ ਉਹਦੀ ਆਈਡੈਂਟੀ ਪ੍ਰੋਟੈਕਟ ਕਰਨ ਦਾ ਰੀਜ਼ਨ ਕੀ ਆ, ਇਹ ਕਿਹੜੀ ਪ੍ਰਾਈਵੇਸੀ ਆ ਜਿਹੜੀ ਪਬਲਿਕ ਸੇਫਟੀ ਤੋਂ ਉੱਤੇ ਦੀ ਆ?
ਅਤੇ ਦੇਖੋ, ਪ੍ਰਾਈਵੇਸੀ ਤੁਸੀਂ ਪ੍ਰੋਟੈਕਟ ਕਰੋ, ਚਾਹੇ ਕ੍ਰਿਮੀਨਲ ਵੀ ਹੋਵੇ, ਜੇ ਉਹ ਕੈਨੇਡੀਅਨ ਸਿਟੀਜ਼ਨ ਆ ਉਹਦੀ ਪ੍ਰਾਈਵੇਸੀ ਤੁਸੀਂ ਪ੍ਰੋਟੈਕਟ ਕਰੋ, ਕੈਨੇਡੀਅਨ ਲਾਅ ਜਿਹੜਾ ਸਾਰਿਆਂ ਦੇ ਉੱਤੇ ਲਾਗੂ ਹੁੰਦਾ, ਇਹ ਤਾਂ ਵਿਅਕਤੀ ਕੈਨੇਡੀਅਨ ਸਿਟੀਜ਼ਨ ਹੈ ਨਹੀਂ,
ਹੈ ਹੀ ਨਹੀਂ, ਸਹੀ ਗੱਲ ਆ।
ਜੇ ਕੈਨੇਡੀਅਨ ਸਿਟੀਜ਼ਨ ਸੀ ਉਹ ਰਿਪੋਰਟ ਨਹੀਂ ਕੀਤਾ ਜਾ ਸਕਦਾ,
ਰਿਪੋਰਟ ਨਹੀਂ ਕਰ ਸਕਦੇ,
ਉਹ ਕੈਨੇਡੀਅਨ ਸਿਟੀਜ਼ਨ ਤਾਂ ਹੈ ਨਹੀਂ, ਤੇ ਫਿਰ ਕੈਨੇਡੀਅਨ ਲਾਅ ਉਹਦੇ ਉੱਤੇ ਫਿਰ ਉਹਨੂੰ ਕਿਉਂ ਪ੍ਰੋਟੈਕਟ ਕਰ ਰਿਹਾ?
ਸੋ ਇਹ ਆਪਣੇ ਆਪ
ਕੈਨੇਡੀਅਨ ਲਾਅ ਕੈਨੇਡੀਅਨ ਸਿਟੀਜ਼ਨਸ ਵਾਸਤੇ ਹੈ, ਕੈਨੇਡੀਅਨ ਰੈਜ਼ੀਡੈਂਟਸ ਵਾਸਤੇ ਹੈ, ਨਾ ਕਿ ਉਹਨਾਂ ਵਾਸਤੇ ਜਿਹਨਾਂ ਨੂੰ ਰਿਪੋਰਟ ਕੀਤਾ ਜਾ।
ਲਾਅ ਆਫ ਦਾ ਲੈਂਡ ਉਹਨਾਂ ਵਾਸਤੇ ਹੈ ਜਿਹੜੇ ਇਸ ਜ਼ਮੀਨ ਨੂੰ, ਇਸ ਮੁਲਕ ਨੂੰ ਬਿਹਤਰ ਬਣਾਉਣ ਦੇ ਵਾਸਤੇ ਕੰਮ ਕਰ ਰਹੇ, ਨਾ ਕਿ ਇਸ ਮੁਲਕ ਨੂੰ ਬਦਤਰ ਕਰਨ ਲਈ ਕੰਮ ਕਰ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ। ਵੈਸੇ ਹੁਣ ਜਿਹੜੇ ਇੱਦਾਂ ਦੇ ਕਾਨੂੰਨ ਨੇ, ਜਿਹੜੀਆਂ ਇੱਦਾਂ ਦੀਆਂ ਜਦੋਂ ਕੋਈ ਵੀ ਜਦੋਂ ਇਨਫੋਰਮੇਸ਼ਨ ਸਾਹਮਣੇ ਆਉਂਦੀ ਹੈ ਨਾ, ਬਸ ਜੀ ਇਹਦੇ ਨਾਲ ਕ੍ਰਿਮੀਨਲ ਦੀ ਜ਼ਰੂਰਤ ਹੋਰ ਵਧਣੀ ਆ। ਹੱਸਦੇ ਹੋਣੇ ਉਹ ਤਾਂ ਕੈਨੇਡਾ 'ਤੇ ਵੀ, ਤੁਹਾਡੇ ਕਿਹੋ ਜਿਹੇ ਕਾਨੂੰਨ ਨੇ, ਕਿਹੋ ਜਿਹਾ ਤੁਹਾਡਾ ਮੁਲਕ ਆ ਕਿ ਜਿਹਦੇ ਵਿੱਚ ਜਿਹੜੇ ਤਿੰਨ ਬੰਦੇ ਡਿਪੋਰਟ ਵੀ ਕਰਤੇ ਵੀ ਹਾਏ ਕਿਤੇ ਉਹਨਾਂ ਦੀ ਨਾ ਜੀ ਪ੍ਰਾਈਵੇਸੀ ਦੀ ਉਲੰਘਣਾ ਹੋ ਜਾਵੇ, ਅਸੀਂ ਨਾਂ ਨਹੀਂ ਦੱਸਣੇ।
ਸਹੀ ਗੱਲ। ਐਂਡ ਵਿਜੇ ਜੀ ਹੁਣ ਇਹ ਬੜੀ ਇੰਪੋਰਟੈਂਟ ਇਹ ਗੱਲ ਹੋਏਗੀ, ਇਹ ਦੇਖਣਾ, ਇਹਨੂੰ ਫੋਲੋ ਕਰਨਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਐਕਸਟੋਰਸ਼ਨ ਤੇ ਡਿਬੇਟ ਹੁਣ ਕਦੋਂ ਕਰਾਈ ਜਾਂਦੀ ਹੈ, ਕਰਾਈ ਵੀ ਜਾਂਦੀ ਹੈ ਕਿ ਨਹੀਂ। ਤੇ ਜੇ ਐਕਸਟੋਰਸ਼ਨ ਦੇ ਮਸਲੇ ਤੇ ਹਾਊਸ ਆਫ ਕਾਮਨਸ ਦੇ ਵਿੱਚ ਡਿਬੇਟ ਨਹੀਂ ਹੁੰਦੀ, ਸਭ ਤੋਂ ਪਹਿਲਾਂ ਸਵਾਲ ਪੁੱਛਣਾ ਬਣਦਾ ਸਾਡੇ ਜਿਹੜੇ ਲੋਕਲ MPs ਨੇ ਉਹਨਾਂ ਨੂੰ, ਤੇ ਉਸ ਤੋਂ ਬਾਅਦ ਫੈਡਰਲ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ, ਫਿਰ ਪ੍ਰਧਾਨ ਮੰਤਰੀ ਜਦੋਂ ਮਿਡਲ ਈਸਟ ਦੇ ਦੌਰੇ ਤੋਂ ਵਾਪਸ ਆਉਣਗੇ ਸਾਊਥ ਅਫਰੀਕਾ ਦੇ ਦੌਰੇ ਤੋਂ, ਉਹਨਾਂ ਨੂੰ
G20 ਤੋਂ,
ਹਾਂ, ਕਿ ਤੁਸੀਂ ਇੱਥੇ ਇਸ ਮਸਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ ਜੇ ਉਦੋਂ ਤੱਕ ਇਹ ਡਿਬੇਟ ਨਹੀਂ ਕਰਾਈ ਜਾਂਦੀ।
ਵਾਸੂ ਜੀ, ਜਿਸ ਹਿਸਾਬ ਦਾ ਕ੍ਰਾਈਸਿਸ ਇਹ ਬਣਿਆ ਹੋਇਆ, ਪਰਸੋਂ ਬਜਟ ਦੇ ਉੱਪਰ ਪਹਿਲੀ ਵੋਟ ਹੋਈ ਸੀ ਜਿਹੜੇ ਸਰਕਾਰ ਸਰਵਾਈਵ ਕੀਤੀ ਹੈ, ਇੱਕ ਇੱਕ ਵੋਟ ਲਈ ਸਰਕਾਰ ਉਸ ਵੇਲੇ ਮੁਹਤਾਜ ਸੀ, ਇੱਕ ਇੱਕ ਵੋਟ, ਕਿਉਂਕਿ ਬਿਲਕੁਲ ਰੇਜ਼ਰ ਥਿਨ ਦੋ ਵੋਟਾਂ ਦੇ ਫਰਕ ਤੋਂ ਹੀ ਜਿੱਤੇ ਨੇ। ਜਿਹੜੀਆਂ ਜਿਹੜੀਆਂ ਕਮਿਊਨਿਟੀਜ਼ ਦੇ ਵਿੱਚ ਇਸ ਵੇਲੇ ਐਕਸਟੋਰਸ਼ਨ ਦਾ ਕ੍ਰਾਈਸਿਸ ਇੰਨਾ ਜ਼ਿਆਦਾ ਵਧਿਆ ਹੋਇਆ, ਜੇ ਉਹਨਾਂ ਕਮਿਊਨਿਟੀਜ਼ ਦੇ MPA ਕਹਿ ਦਿੰਦੇ, ਜਿਹੜੇ ਲਿਬਰਲ MPs ਨੇ, ਕਿ ਜੀ ਅਸੀਂ ਨਹੀਂ, ਅਸੀਂ ਐਂ ਕਰਨ ਲੱਗੇ ਹਾਂ, ਅਸੀਂ ਫਿਰ ਕੌਕਸ ਤੋਂ ਬਾਹਰ ਹੋ ਜਾਂਦੇ ਹਾਂ, ਜੇ ਸਰਕਾਰ ਇਸ ਮਾਮਲੇ ਨੂੰ ਸੋਲਵ ਕਰਨ ਲਈ ਕੰਸਟੀਚੂਐਂਟਸ ਨੂੰ ਰੈਪ੍ਰਜੈਂਟ ਕਰਨਾ। ਸਾਡੇ ਹਲਕੇ ਦੇ ਲੋਕ ਇਸ ਸਮੱਸਿਆ ਕਰਕੇ ਡਾਢੇ ਪਰੇਸ਼ਾਨ ਨੇ, ਸੋ ਇਸ ਕਰਕੇ ਅਸੀਂ ਬਜਟ ਨੂੰ ਪਾਸ ਹੋਣ ਦੇ ਹੱਕ ਵਿੱਚ ਵੋਟ ਨਹੀਂ ਪਾਉਂਦੇ, ਅਤੇ ਜੇ ਪਾਰਟੀ ਨੇ ਵਿਪ ਜਾਰੀ ਕੀਤੀ ਆ ਲਓ ਅਸੀਂ ਪਾਰਟੀ ਛੱਡਦੇ ਹਾਂ। ਇਹ ਗੱਲ ਪੱਕੀ ਸੀ ਉਹਨਾਂ ਦੀਆਂ, ਅਗਲੇ ਕਈ ਇਲੈਕਸ਼ਨਸ ਤੱਕ ਸੀਟ ਨੂੰ ਕੋਈ ਆਂਚ ਨਹੀਂ ਸੀ ਆਉਣੀ, ਕਿਉਂਕਿ ਲੋਕਾਂ ਨੇ ਇਸ ਗੱਲ ਦੀ ਕਦਰ ਕਰਨੀ ਸੀ।
ਤੁਸੀਂ ਦੇਖੋ ਜਿਹੜੇ NDP ਦੇ ਦੋ MP ਨੇ
ਜੀ,
ਲੋਰੀ ਐਡਲਾਊਟ ਅਤੇ ਗੋਡ ਜੌਨਸ,
ਹਾਂ,
ਉਹਨਾਂ ਨੇ ਆਪਣੀ ਆਪਣੀ ਰਾਈਡਿੰਗ ਦੇਖੀ ਕਿ ਸਾਡੀ ਰਾਈਡਿੰਗ ਦੇ ਵਿੱਚ ਇਸ ਬਜਟ ਵਾਸਤੇ ਚੀਜ਼ਾਂ ਹੈਗੀਆਂ ਨੇ
ਜੀ,
ਤੇ ਸਾਡੇ ਕੰਸਟੀਟੂਐਂਟ ਚਾਹੁੰਦੇ ਨੇ ਕਿ ਅਸੀਂ ਇਸ ਬਜਟ ਨੂੰ ਸਪੋਰਟ ਕਰੀਏ
ਜੀ।
ਉਹਨਾਂ ਨੇ ਪਾਰਟੀ ਲਾਈਨ ਤੋਂ ਹਟ ਕੇ ਐਬਸਟੇਨ ਕਰਨ ਦੀ ਲੋੜ ਵੀ ਨਹੀਂ ਸੀ, ਜਿਹੜੀ ਆਪਾਂ ਕੱਲ ਗੱਲ ਡਿਸਕਸ ਕੀਤੀ ਬੜੀ ਡੀਟੇਲ ਦੇ ਵਿੱਚ, ਉਹ ਫਿਰ ਵੀ ਐਬਸਟੇਨ ਕੀਤਾ ਉਹਨਾਂ ਨੇ ਆਪਣੀ ਕਮਿਊਨਿਟੀ ਵਾਸਤੇ, ਆਪਣੀ ਕੰਸਟੀਟੂਐਂਸੀ ਵਾਸਤੇ ਉਹਨਾਂ ਨੇ ਸਟੈਂਡ ਲਿਆ।
ਹਾਂ, ਉਹ ਪਾਰਟੀ ਲਾਈਨ ਤੋਂ ਪਰਾਂ ਹੋ ਕੇ ਯੈਸ।
ਤੇ ਜਿਹੜੇ ਸਾਡੇ MP ਨੇ ਉਹ ਫਿਰ ਸਾਡੀ ਕਮਿਊਨਿਟੀ ਵਾਸਤੇ ਸਟੈਂਡ ਕਿਉਂ ਨਹੀਂ ਲੈ
ਸਕਦੇ?
ਤੁਹਾਡੀ ਤਾਂ ਸਰਕਾਰ ਆ, ਤੇ ਇੱਕ MP ਦੀ ਜਿੰਨੀ ਇਸ ਵੇਲੇ ਲੈਵਰੇਜ ਆ ਉਹ ਸ਼ਾਇਦ ਇਨ ਰੀਸੈਂਟ ਮੈਮਰੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਦੇ ਹੋਈ ਨਹੀਂ।
ਜੀ, ਪਰਸੋਂ ਜੇ ਬਜਟ ਪਾਸ ਕਰਵਾਉਣ ਵੇਲੇ ਦੇਖੋ ਜੀ, ਦੋ ਵੋਟਾਂ ਦਾ ਹੀ ਫਰਕ ਸੀ। ਜਿੰਨੀਆਂ ਵੀ ਕਮਿਊਨਿਟੀਜ਼ ਦੇ ਵਿੱਚ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ, ਉੱਥੋਂ ਤੁਸੀਂ ਦੇਖ ਲਓ ਲਿਬਰਲ MP ਕਿੰਨੇ ਨੇ, 3 ਤਾਂ ਸਰੀ ਤੋਂ ਹੀ ਨੇ।
ਤੇ ਇਹ ਸਾਰੇ ਰਲ ਕੇ ਇਹ ਮੰਗ ਰੱਖ ਦਿੰਦੇ
ਜੀ
ਪ੍ਰਧਾਨ ਮੰਤਰੀ ਦੇ ਸਾਹਮਣੇ ਕਿ ਪ੍ਰਧਾਨ ਮੰਤਰੀ ਜੀ, ਵਿਦ ਆਲ ਡਿਊ ਰਿਸਪੈਕਟ,
ਸਾਊਥ ਸਰੀ ਵਾਲੇ ਵੀ
ਸਾਰੇ ਜਣੇ, ਜੇ ਇਹ ਸਾਰੇ ਇਹਨਾਂ ਕਮਿਊਨਿਟੀਜ਼ ਦੇ ਜਿਹੜੇ MPs ਨੇ, ਜਿਹੜੇ ਲਿਬਰਲ MPs ਨੇ, ਜੇ ਇਹ ਪ੍ਰਧਾਨ ਮੰਤਰੀ ਸਾਹਮਣੇ ਰਿਕੁਐਸਟ ਰੱਖਦੇ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ, ਵਿਦ ਆਲ ਡਿਊ ਰਿਸਪੈਕਟ, ਅਸੀਂ ਬਜਟ ਨੂੰ ਸਪੋਰਟ ਕਰਨਾ ਚਾਹੁੰਦੇ, ਅਸੀਂ ਕਰਾਂਗੇ, ਸਾਡੀ ਜ਼ਿੰਮੇਵਾਰੀ ਹੈ, ਤੇ ਪਰ ਇੱਕ ਰਿਕੁਐਸਟ ਆ ਵੀ ਤੁਸੀਂ ਪਲੀਜ਼ ਐਕਸਟੋਰਸ਼ਨ ਤੇ ਇੱਕ ਡਿਬੇਟ ਜ਼ਰੂਰ ਕਰਾਓ ਹਾਊਸ ਆਫ ਕਾਮਨਸ ਦੇ ਵਿੱਚ, ਇਹਨੂੰ ਇੱਕ ਨੈਸ਼ਨਲ ਮਸਲੇ ਵਜੋਂ ਟ੍ਰੀਟ ਕੀਤਾ ਜਾਵੇ। ਤੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਤਾਂ ਪੈਰਿਸ ਅਕੋਰਡ ਪੂਰਾ ਕਰਨ ਦੀ ਜਿਹੜੀ ਸ਼ਰਤ ਆ ਉਹ ਮੰਗ ਲਈ, ਉਹਨਾਂ ਨੇ ਐਲਿਜ਼ਾਬੈਥ ਮੇ ਦੀ ਉਹ ਡਿਮਾਂਡ ਮੰਨ ਲਈ ਕਿ ਹਾਂਜੀ ਹਾਂਜੀ ਆਪਾਂ ਉਹ ਪੂਰਾ ਕਰਾਂਗੇ। ਹੋਣਾ ਵੀ ਨੀ ਉਹ ਪੂਰਾ, ਉਹ ਉਸ ਵੇਲੇ ਇੰਨੇ ਮਜਬੂਰ ਸਨ ਕਿ ਉਹਨਾਂ ਨੂੰ ਐਲਿਜ਼ਾਬੈਥ ਮੇ ਦੀ ਉਹ ਇੱਕ ਬੜੀ ਐਕਸਟ੍ਰੀਮ ਮੰਗ ਵੀ ਜਿਹੜੀ ਆ, ਜਿਹੜੀ ਪਤਾ ਪੂਰੀ ਨਹੀਂ ਕਰ ਸਕਦੇ, ਉਹਦੇ ਲਈ ਵੀ ਹਾਂ ਕਰਨਾ ਪਿਆ। ਤੇ ਇਹ ਤਾਂ ਇੱਕ ਬੜੀ ਨੈਚੁਰਲ ਜੀ ਮੰਗ ਸੀ, ਤੇ ਇਹਦੇ ਵਾਸਤੇ ਤਾਂ ਪ੍ਰਧਾਨ ਮੰਤਰੀ ਨੇ ਨਾ ਕਹਿਣਾ ਹੀ ਨਹੀਂ ਸੀ। ਸੋ ਕੀ ਫਿਰ ਸਾਡੀਆਂ ਕਮਿਊਨਿਟੀਜ਼ ਨੂੰ ਪ੍ਰੋਪਰਲੀ ਰੈਪ੍ਰਜੈਂਟ ਹੀ ਨਹੀਂ ਕੀਤਾ ਜਾ ਰਿਹਾ?
ਇਹ ਸਵਾਲ ਕਈ ਲੋਕੀ ਪੁੱਛ ਰਹੇ ਨੇ, ਇਹ ਜਿਹੜਾ ਕੁਐਸਚਨ ਹੈਗਾ ਇਹ ਕਈ ਲੋਕਾਂ ਦੇ ਮਨਾਂ ਵਿੱਚ ਆਉਂਦਾ ਪਿਆ ਕਿ ਜਿਹੜੀ ਉਹ ਰੈਪ੍ਰਜੈਂਟੇਸ਼ਨ ਦਾ ਮਤਲਬ ਕੀ ਆ। ਅਸੀਂ ਪਹਿਲਾਂ ਵੀ ਗੱਲ ਕੀਤੀ ਵੀ ਜਿਹੜੇ ਇਹ ਪੋਲੀਟੀਸ਼ੀਅਨਸ ਨੇ, MPs ਨੇ, ਭਾਵੇਂ MLAs ਹੋਣ, MPs ਹੋਣ, ਇੱਥੇ ਸਪੈਸੀਫਿਕਲੀ ਗੱਲ MPs ਦੀ ਹੋ ਰਹੀ ਹੈ ਬਿਕੋਜ਼ ਇਟ ਇਜ਼ ਅਬਾਊਟ ਦ ਫੈਡਰਲ ਸਿਚੁਏਸ਼ਨ। ਬਸ ਜੀ, ਪੋਲਿਸੀ ਸੈੱਟ ਨਹੀਂ ਕਰਦੇ, ਪੋਲਿਸੀ ਸੈੱਲ ਕਰਦੇ ਨੇ ਵੀ ਆਹ ਉੱਥੋਂ ਪੋਲਿਸੀ ਸੈੱਟ ਕਰ ਦਿੱਤੀ ਗਈ ਆ, ਅਸੀਂ ਤਾਂ ਸਿਰਫ ਬਸ ਇਹਨੂੰ ਐਂਪਲੀਫਾਈ ਕਰਨਾ, ਇਹਨੂੰ ਅਸੀਂ ਹੋਰ ਹੋਕਾ ਦੇ ਕੇ ਲੋਕਾਂ ਤੱਕ ਪਹੁੰਚਾਉਣਾ। ਪਰ ਜਿਹੜੀ ਉਹ ਰੈਪ੍ਰਜੈਂਟੇਸ਼ਨ ਹੈਗੀ ਆ, ਉਹ ਰੈਪ੍ਰਜੈਂਟੇਸ਼ਨ ਜਦੋਂ ਇਸ ਕ੍ਰਾਈਸਿਸ ਵਾਲੇ ਮੌਕੇ 'ਤੇ ਨਾ ਜਦੋਂ ਆਈ, ਤਾਂ ਫਿਰ ਉਹਦਾ ਫਾਇਦਾ ਕੀ?
ਪੋਲਿਸੀ ਮੇਕਰਸ ਨਹੀਂ ਹੈਗੇ, ਪੋਲਿਸੀ ਸੈਲਰਸ ਨੇ,
ਪੋਲਿਸੀ ਸੈਲਰਸ ਯਾ ਬਿਲਕੁਲ। ਸੋ ਦੇਖਦੇ ਹਾਂ ਵਾਸੂ ਜੀ ਕੀ ਹੁੰਦਾ, ਪਰ ਪੋਲੀਐਫ ਦੀ ਜਿਹੜੀ ਇਹ ਡਿਬੇਟ ਵਾਲੀ ਗੱਲ ਆ ਉਹਦੇ ਉੱਪਰ ਕੋਈ ਗੱਲ ਬਣ ਨਹੀਂ ਸਕੀ। ਵਾਸੂ ਜੀ, ਅੱਜ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆਉਂਦੀ ਪਈ ਹੈ ਕਿ ਐਲਬਰਟਾ ਦੀ ਸਰਕਾਰ ਅਤੇ ਫੈਡਰਲ ਗਵਰਨਮੈਂਟ ਵਿਚਕਾਰ ਪਿਛਲੇ ਸਮੇਂ ਤੋਂ ਕੁਝ ਨੈਗੋਸੀਏਸ਼ਨ ਚੱਲ ਰਹੀਆਂ ਨੇ, ਅਤੇ ਉਸ ਨੈਗੋਸੀਏਸ਼ਨ ਤਹਿਤ ਇਸ ਮਹੀਨੇ ਦੇ 28-29 ਤਰੀਕ ਤੋਂ ਪਹਿਲਾਂ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਸਕਦਾ ਬਿਟਵੀਨ ਦੀ ਗਵਰਨਮੈਂਟ ਆਫ ਐਲਬਰਟਾ ਐਂਡ ਦੀ ਫੈਡਰਲ ਗਵਰਨਮੈਂਟ, ਅਤੇ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦਾ ਹਿੱਸਾ ਹੋਵੇਗਾ, ਹੋ ਸਕਦਾ ਹੈ, ਐਲਬਰਟਾ ਤੋਂ BC ਦੇ ਨੌਰਥ ਕੋਸਟ ਤੱਕ ਕੱਚੇ ਤੇਲ ਦੀ ਪਾਈਪਲਾਈਨ, ਉਹੀ ਕੱਚੇ ਤੇਲ ਦੀ ਪਾਈਪਲਾਈਨ ਜਿਹੜੀ ਕਿ ਪਹਿਲਾਂ ਟੈਂਕਰ ਬੈਨ ਕਰਕੇ ਕੈਂਸਲ ਹੋ ਗਈ ਸੀ, ਅਤੇ ਜਿਸ ਪਾਈਪਲਾਈਨ ਦੀ ਜਦ ਤੋਂ ਮੁੜ ਤੋਂ ਗੱਲ ਚੱਲੀ ਆ, ਅਤੇ ਹੁਣ ਪਿਛਲੇ ਸਮੇਂ ਤੋਂ ਪ੍ਰੀਮੀਅਰ DVDB ਅਤੇ BC ਦੀ NDP ਸਰਕਾਰ ਉਸ ਨੌਰਥ ਕੋਸਟ ਵਾਲੀ ਪਾਈਪਲਾਈਨ ਦੀ ਡਟ ਕੇ ਸਖ਼ਤ ਮੁਖਾਲਫਤ ਕਰ ਰਹੀ ਆ। ਸੋ ਉਹ ਪਾਈਪਲਾਈਨ ਹੋ ਸਕਦਾ ਕਿ ਬਾਏ ਦੀ ਐਂਡ ਆਫ ਦਿਸ ਮੰਥ ਉਹਨੂੰ ਲੈ ਕੇ ਕੋਈ ਨਾ ਕੋਈ ਐਗਰੀਮੈਂਟ ਓਟਵਾ ਅਤੇ ਐਲਬਰਟਾ ਵਿਚਕਾਰ ਹੋ ਜਾਵੇ।
ਸੋ ਐਲਬਰਟਾ ਦੀ ਸਰਕਾਰ ਫੈਡਰਲ ਸਰਕਾਰ ਤੋਂ, ਜਸਟਿਨ ਟਰੂਡੋ ਦੀ ਸਰਕਾਰ ਤੋਂ ਬੜੀ ਨਾਰਾਜ਼ ਰਹੀ ਹੈ। ਉਹਨਾਂ ਦਾ ਕਹਿਣਾ ਸੀ ਵੀ ਜਿਹੜੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਸੀ ਉਹ ਐਲਬਰਟਾ ਦੇ ਆਇਲ ਐਂਡ ਗੈਸ ਸੈਕਟਰ ਦਾ ਧਿਆਨ ਨਹੀਂ ਸੀ ਰੱਖਦੀ। ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਐਲਬਰਟਾ ਗਏ, ਡੈਨੀਅਲ ਸਮਿਥ ਨੂੰ ਮਿਲੇ। ਡੈਨੀਅਲ ਸਮਿਥ ਨੂੰ ਜਾ ਕੇ ਕਹਿੰਦੇ ਕਿ ਅਸੀਂ ਤੁਹਾਡੇ ਆਇਲ ਐਂਡ ਗੈਸ ਸੈਕਟਰ ਨੂੰ ਹੋਰ ਵਧੀਆ ਤਰੀਕੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹਾਂ, ਕਿ ਪਹਿਲੀ ਵਾਲੀ ਗੱਲ ਨਹੀਂ ਰਹੇਗੀ ਹੁਣ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਤੇ ਡੈਨੀਅਲ ਸਮਿਥ ਨੇ ਕਿਹਾ ਸੀ ਇੱਦਾਂ ਨਹੀਂ, ਮੂੰਹ ਜ਼ਬਾਨੀ ਨਹੀਂ ਕੰਮ ਚੱਲਣਾ, ਸਾਨੂੰ ਲਿਖਤ ਦੇ ਵਿੱਚ ਦਿਓ, ਤੁਹਾਡਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਅਸੀਂ ਸਾਈਨ ਕਰਨਾ ਚਾਹੁੰਦੇ ਹਾਂ। ਉਸ MOU ਦੇ ਉੱਤੇ ਕਾਫੀ ਸਮੇਂ ਤੋਂ ਗੱਲਬਾਤ ਚੱਲਦੀ ਸੀ। ਪਿਛਲੇ ਦਿਨੀ ਡੈਨੀਅਲ ਸਮਿਥ ਨੇ ਕਿਹਾ ਸੀ ਵੀ ਗ੍ਰੇ ਕੱਪ ਤੋਂ ਪਹਿਲਾਂ ਇਹ MOU ਸਾਈਨ ਹੋਏਗਾ।
ਗ੍ਰੇ ਕੱਪ ਤਾਂ ਹੋ ਗਿਆ ਪਿਛਲੇ ਵੀਕਐਂਡ ਤੇ,
ਸੋ ਪਿਛਲੇ ਐਤਵਾਰ, ਸੋ ਫਾਈਨਲ ਸੀਗਾ। ਸੋ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸਾਈਨ ਹੋਏਗਾ ਇਹ MOU, ਉਦੋਂ ਤੱਕ ਨਹੀਂ ਹੋਇਆ। ਹੁਣ ਸੋਰਸਿਸ ਇਹ ਕਹਿ ਰਹੇ ਨੇ ਕਿ ਅਗਲੇ ਵੀਕਐਂਡ ਤੋਂ ਪਹਿਲਾਂ ਇਹ MOU ਸਾਈਨ ਹੋ ਜਾਏਗਾ। ਅਗਲੇ ਵੀਕਐਂਡ ਹੈਗੀ ਆ UCP ਦੀ ਕਨਵੈਨਸ਼ਨ,
ਸੋ 28 ਤਰੀਕ ਨੂੰ,
ਸੋ 28 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਕਨਵੈਨਸ਼ਨ UCP ਦੀ, ਯੂਨਾਈਟਿਡ ਕੰਸਰਵੇਟਿਵ ਪਾਰਟੀ ਆਫ ਅਲਬਰਟਾ ਦੀ, ਤੇ ਉਸ ਤੋਂ ਪਹਿਲਾਂ ਹੁਣ ਸਾਡੇ ਪ੍ਰਧਾਨ ਮੰਤਰੀ ਤਾਂ ਚਲੇ ਗਏ ਨੇ ਮਿਡਲ ਈਸਟ ਤੇ ਸਾਊਥ ਅਫਰੀਕਾ,
ਹਾਂਜੀ,
ਸੋ ਉੱਥੋਂ ਉਹਨਾਂ ਨੇ ਵਾਪਸ ਆ ਜਾਣਾ 24 ਤਰੀਕ ਨੂੰ,
24 ਨਵੰਬਰ ਨੂੰ,
ਸੋ 24 ਨਵੰਬਰ ਨੂੰ ਵਾਪਸ ਆਉਣਾ ਤੇ 28 ਤਰੀਕ ਤੋਂ ਕਨਵੈਨਸ਼ਨ ਸ਼ੁਰੂ ਹੋਣੀ UCP ਦੀ, ਸੋ ਉਸ ਤੋਂ ਪਹਿਲਾਂ
ਸੋ 24 ਤੋਂ 28 ਦੇ ਵਿੱਚ,
ਹਾਂ, ਸੋ 24 ਤੋਂ 28 ਦੀ ਵਿੰਡੋ ਬਣ ਰਹੀ ਆ, ਜਿਹਦੇ ਵਿੱਚ ਸੋਰਸਿਸ ਐਕਸਪੈਕਟ ਕਰ ਰਹੇ ਨੇ ਕਿ ਇਹ MOU ਜਿਹੜਾ ਆਫੀਸ਼ਲੀ ਸਾਈਨ ਕੀਤਾ ਜਾ ਸਕਦਾ। ਤੇ ਐਜ਼ ਯੂ ਮੈਂਸ਼ਨਡ ਵੀ ਇਹਦੇ ਵਿੱਚ ਆਇਲ ਪਾਈਪਲਾਈਨ ਦਾ ਜ਼ਿਕਰ ਹੈ ਕਿ ਆਇਲ ਪਾਈਪਲਾਈਨ ਜਿਹੜੀ ਕਿ ਮੰਗ ਕੀਤੀ ਜਾ ਰਹੀ ਸੀ ਅਲਬਰਟਾ ਵੱਲੋਂ ਕਿ BC ਦੀ ਨਾਰਥ ਕੋਸਟ ਤੱਕ ਜਿੱਥੇ ਟੈਂਕਰ ਬੈਨ ਲੱਗਿਆ ਹੋਇਆ
ਜੀ, ਜੀ, ਜੀ,
ਉੱਥੇ ਤੱਕ ਇਹ ਆਇਲ ਪਾਈਪਲਾਈਨ ਨਵੀਂ ਵਿਛਾਈ ਜਾਵੇ ਤੇ ਉਹ ਟੈਂਕਰ ਬੈਨ ਹਟਾਇਆ ਜਾਵੇ। ਇਸ MOU ਦੇ ਵਿੱਚ ਸੋਰਸਿਸ ਦੇ ਮੁਤਾਬਕ ਟੈਂਕਰ ਬੈਨ ਦੇ ਵਿੱਚੋਂ ਇੱਕ ਸਮਝੋ ਕਿ ਆਰਜ਼ੀ ਜਾਂ ਕਹਿ ਲਓ ਇੱਕ ਪ੍ਰੋਵਿਜ਼ਨਲ ਜਾਂ ਲਿਮਿਟਿਡ ਐਗਜ਼ੈਂਪਸ਼ਨ ਸ਼ਾਮਲ ਹੈ ਵੀ ਜਿੰਨੇ ਕੁ ਇਲਾਕੇ ਦੇ ਵਿੱਚ ਪਾਈਪਲਾਈਨ ਪਹੁੰਚਣੀ ਹੈ ਵੀ ਸਿਰਫ ਉਸੇ ਇਲਾਕੇ ਦੇ ਵਿੱਚੋਂ ਟੈਂਕਰ ਬੈਨ ਹਟਾ ਦੇਣਾ, BC ਦੀ ਪੂਰੀ ਨੌਰਥ ਕੋਸਟ ਤੋਂ ਟੈਂਕਰ ਬੈਨ ਨਹੀਂ ਹਟਾਇਆ ਜਾਏਗਾ।
ਹਾਂ, ਸੋ ਕੀ ਉਹ ਸਿਰਫ ਇੱਕ ਸਪੈਸੀਫਿਕ ਏਰੀਆ ਵਾਸਤੇ ਜਾਂ ਈਵਨ ਜਿਹੜੀ ਉਹ ਲਿਮਿਟਿਡ ਟੈਂਕਰ ਬੈਨ ਦੀ ਐਗਜ਼ੈਂਪਸ਼ਨ ਹੋਏਗੀ ਉਹਦੇ ਵਿੱਚ ਨੰਬਰ ਆਫ ਟੈਂਕਰਸ ਦੀ ਵੀ ਗੱਲ ਹੋਏਗੀ। ਸੋ ਸਾਰੀਆਂ ਚੀਜ਼ਾਂ ਦੇ
ਸਪੈਸੀਫਿਕ ਏਰੀਆ ਹਾਲ ਦੀ ਸੋਰਸਿਸ ਮੈਂਸ਼ਨ ਕਰ ਰਹੇ
ਜਿਹੜੀ ਵਸਤੂ ਜੀ ਸਾਰੀ ਨੈਗੋਸੀਏਸ਼ਨ ਆ। ਦੇਖੋ ਵੀ ਜੋ ਅਗੇਨ ਇਹ ਅਨਨੇਮਡ ਸੋਰਸਿਸ ਦੇ ਹਵਾਲੇ ਤੋਂ ਇਹ ਗੱਲ ਅੱਜ ਗਲੋਬ ਐਂਡ ਮੇਲ ਵੱਲੋਂ ਛਾਪੀ ਗਈ ਆ। ਇਹਨਾਂ ਦਾ ਇਹ ਕਹਿਣਾ ਕਿ ਜਦੋਂ ਡੋਨਲਡ ਟਰੰਪ ਨੇ ਪਿਛਲੇ ਦਿਨੀ ਕੈਨੇਡਾ ਦੇ ਨਾਲ ਟ੍ਰੇਡ ਨੈਗੋਸੀਏਸ਼ਨ ਇੱਕਦਮ ਬੰਦ ਕਰਤੀ ਸੀ ਨਾ, ਜਦੋਂ ਟਰੰਪ ਨੇ ਕਿਹਾ ਅਰਲੀਅਰ ਇਨ ਅਕਟੋਬਰ ਕਿ ਜੀ ਓਨਟੈਰੀਓ ਵਾਲਿਆਂ ਨੇ ਐਡ ਚਲਾ ਤੀ ਅਤੇ ਇਹ ਮੈਨੂੰ ਗੱਲ ਬੜੀ ਚੰਗੀ ਨਹੀਂ ਲੱਗੀ, ਇਸ ਕਰਕੇ ਕੈਨੇਡਾ ਦੇ ਨਾਲ ਸਾਰੀ ਗੱਲਬਾਤ ਠੱਪ ਹੈ, ਬੰਦ ਆ, ਜਦੋਂ ਵਰਲਡ ਸੀਰੀਜ਼ ਦੀਆਂ ਗੇਮਸ ਚੱਲਦੀਆਂ ਸੀ ਬੇਸਬਾਲ ਵਾਲੀਆਂ। ਅਤੇ ਉਹ ਤੋਂ ਬਾਅਦ ਜਿਹੜੇ ਪ੍ਰੀਵੀ ਕਾਉਂਸਲ ਦੇ ਕਲਰਕ ਨੇ ਮਾਈਕਲ ਸੇਬੀਆ, ਉਹਨਾਂ ਨੇ ਫਿਰ ਉਹ ਹੁਣ ਇੱਕ ਬੜੀ ਅਹਿਮ ਭੂਮਿਕਾ ਨਿਭਾ ਰਹੇ ਨੇ ਅਲਬਰਟਾ ਦੇ ਨਾਲ ਇਹ ਸਾਰੀ ਗੱਲਬਾਤ ਦੇ ਵਿੱਚ। ਸੋ ਟਰੰਪ ਵੱਲੋਂ ਕੈਨੇਡਾ ਦੇ ਨਾਲ ਟ੍ਰੇਡ ਦੀ ਗੱਲਬਾਤ ਪਿਛਲੇ ਮਹੀਨੇ ਜਦੋਂ ਬੰਦ ਹੋਈ, ਉਹ ਤੋਂ ਬਾਅਦ ਮਾਈਕਲ ਸੇਬੀਆ ਅਲਬਰਟਾ ਦੇ ਨਾਲ ਇਸ ਨੈਗੋਸੀਏਸ਼ਨ ਦੇ ਵਿੱਚ ਇਨਵੋਲਵ ਹੋਏ ਨੇ ਅਤੇ ਉਹ ਹੁਣ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦਾ ਰੂਪ ਇਖਤਿਆਰ ਕਰ ਸਕਦੀ ਆ। ਮਈ ਮਹੀਨੇ ਤੱਕ ਅਲਬਰਟਾ ਦੀ ਸਰਕਾਰ ਦਾ ਵੀ ਜਿਹੜਾ ਵਰਕਿੰਗ ਗਰੁੱਪ ਹੈ ਉਹ ਵੀ ਇਸ ਤਰ੍ਹਾਂ ਦੀ ਨੌਰਥ ਕੋਸਟ ਦੀ ਪਾਈਪਲਾਈਨ ਦੇ ਵਾਸਤੇ ਆਪਣੀ ਇੱਕ ਯੋਜਨਾ ਤਿਆਰ ਕਰਦਾ ਪਿਆ। ਪ੍ਰਾਈਵੇਟ ਪ੍ਰੋਪੋਨੈਂਟ ਅਜੇ ਤੱਕ ਕੋਈ ਹੈ ਨਹੀਂ। ਅਲਬਰਟਾ ਦੀ ਸਰਕਾਰ ਦੀ ਉਸ ਯੋਜਨਾ ਦੀ ਤਿਆਰੀ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਆਇਲ ਦੀਆਂ ਉਹਨਾਂ ਨੂੰ ਮਦਦ ਕਰ ਰਹੀਆਂ ਨੇ, ਪਰ ਅਜੇ ਤੱਕ ਕਿਸੇ ਵੀ ਪ੍ਰਾਈਵੇਟ ਕੰਪਨੀ ਨੇ ਇਹ ਨਹੀਂ ਕਿਹਾ ਕਿ ਅਸੀਂ ਇਹ ਪਾਈਪਲਾਈਨ ਵਿਛਾਉਣ ਦੇ ਵਾਸਤੇ ਰਾਜ਼ੀ ਹਾਂ। ਉਹ ਅਜੇ ਤੱਕ ਮੂਹਰੇ ਕੋਈ ਨਹੀਂ ਆਇਆ ਉਹਦਾ।
ਸੋ ਸੋਰਸਿਸ ਮੁਤਾਬਕ ਇਸ MOU ਦੇ ਵਿੱਚ ਲਿਖਿਆ ਹੋਏਗਾ ਵੀ ਪਾਈਪਲਾਈਨ ਬਣਾਈ ਜਾਏ ਪਰ ਕੁਝ ਸ਼ਰਤਾਂ ਨੇ ਵੀ ਪ੍ਰਾਈਵੇਟ ਪ੍ਰੋਪੋਨੈਂਟ ਹੋਣਾ ਚਾਹੀਦਾ, ਫਸਟ ਨੇਸ਼ਨਸ ਦਾ ਬਾਏ ਇਨ ਹੋਣਾ ਚਾਹੀਦਾ, ਉਹਨਾਂ ਦੀ ਸਪੋਰਟ ਹੋਣੀ ਚਾਹੀਦੀ ਹੈ ਤੇ ਨਾਲ ਇਹਦੇ 'ਚ ਐਨਵਾਇਰਮੈਂਟਲ ਅਪਰੂਵਲ ਜਿਹੜੇ ਨੇ ਉਹ ਲੈਣੇ ਪੈਣਗੇ। ਪਰ ਇਹਦੇ ਵਿੱਚ ਇਹ ਲਿਖਿਆ ਕਿ ਨਹੀਂ ਲਿਖਿਆ ਪੱਕਾ ਪਤਾ ਨਹੀਂ ਕਿ ਕੀ BC ਸਰਕਾਰ ਦਾ ਅਪਰੂਵਲ ਵੀ ਜ਼ਰੂਰੀ ਹੋਏਗਾ ਕਿ ਨਹੀਂ।
ਵਾਸੂ ਜੀ, ਜੇ ਇੰਟਰ ਪ੍ਰੋਵਿੰਸ਼ੀਅਲ ਪ੍ਰੋਜੈਕਟ ਆ, ਅਸੀਂ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਵੇਲੇ ਵੀ ਤਾਂ ਵੇਖਿਆ ਸੀ ਕਿ BC ਦੀ ਸਰਕਾਰ ਦੀ ਮੁਖਾਲਫਤ ਦੇ ਬਾਵਜੂਦ ਜਿਹੜੀ ਉਹ ਪਾਈਪਲਾਈਨ ਸੀ ਉਹ ਵਿਛ ਗਈ। ਅਦਾਲਤ ਨੇ ਵੀ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਸੀ ਕਿ ਜਦੋਂ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਪਾਈਪਲਾਈਨ ਦਾਖਲ ਹੋ ਰਹੀ ਆ ਉਦੋਂ ਫਿਰ ਸੂਬਿਆਂ ਦਾ ਜਿਹੜਾ ਜਿਹੜੀ ਜੁਰਿਸਡਿਕਸ਼ਨ ਆ ਉਹ ਖਤਮ ਹੋ ਜਾਂਦੀ ਆ। ਜਿਹੜੀ ਜਿਹੜੀ ਫੈਡਰਲ ਜੁਰਿਸਡਿਕਸ਼ਨ ਆ ਦੈਟ ਟੇਕਸ ਓਵਰ,
ਅਲਟੀਮੇਟਲੀ ਜਿਹੜਾ ਵੀਟੋ ਹੈ ਉਹ ਫੈਡਰਲ ਸਰਕਾਰ ਦੇ ਕੋਲ ਹੀ ਆ, ਉਹਨਾਂ ਦੀ ਡਿਸਕ੍ਰਿਪਸ਼ਨ ਆ।
ਉਦੋਂ ਮੇਰੇ ਯਾਦ ਹੈ, ਸੋਰੀ ਗੱਲ ਇੱਕ ਇਹ ਵੀ ਚੱਲੀ ਸੀ ਵੀ ਠੀਕ ਹੈ ਜੇ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਪਾਈਪਲਾਈਨ ਆਉਣ ਦੇ ਉੱਪਰ ਫੈਡਰਲ ਇਖਤਿਆਰ ਆ ਕਿ ਜਦੋਂ ਅਲਬਰਟਾ ਤੋਂ BC ਦਾ ਬਾਰਡਰ ਕ੍ਰੋਸ ਕਰ ਰਹੀ ਆ ਠੀਕ ਆ ਉਦੋਂ ਫੈਡਰਲ ਇਖਤਿਆਰ ਆ, ਜਦੋਂ BC ਦੇ ਵਿੱਚ ਦਾਖਲ ਹੋ ਗਈ ਕਿਉਂਕਿ ਆਉਣੀ ਤਾਂ ਉਹ ਬਰਨ ਵੀ ਤੱਕ ਸੀਗੀ, ਸੋ ਪ੍ਰਟੀ ਮੱਚ ਨਾ ਦੀ ਐਂਟਾਇਰ ਲੈਂਥ ਆਫ ਦ ਪ੍ਰੋਵਿੰਸ ਉਹਨੇ ਟੱਪ ਕੇ ਆਉਣਾ ਸੀ ਵੀ ਫਿਰ ਤਾਂ BC ਦੀ ਸਰਕਾਰ ਰੋਕ ਸਕਦੀ ਆ। ਅਦਾਲਤ ਨੇ ਕਹਿਤਾ ਸੀ ਕਿ ਨਹੀਂ ਕਿਉਂਕਿ ਇਹ ਪ੍ਰੋਜੈਕਟ ਅੱਛਾ ਫਿਰ ਇਹ ਵੀ ਤਾਂ ਗੱਲ
ਅੱਗੋ ਜਾਣਾ ਵੀ ਤਾਂ ਪੋਰਟ ਤੇ ਆ,
ਜਾਣਾ ਵੀ ਤਾਂ ਪੋਰਟ ਤੇ ਆ,
ਤਾਂ BC ਫੈਡਰਲ ਸਰਕਾਰ ਦੇ,
ਪੋਰਟ ਵੀ ਫੈਡਰਲ ਸਰਕਾਰ ਦੇ ਨੇ,
ਫੈਡਰਲ ਜੁਰਿਸਡਿਕਸ਼ਨ ਹੈ ਤੇ ਇੰਟਰਨੈਸ਼ਨਲ ਟ੍ਰੇਡ ਦਾ ਮਸਲਾ ਹੈ, ਨੈਚੁਰਲ ਰਿਸੋਰਸਿਸ ਦਾ ਮਸਲਾ ਹੈ। ਤੇ ਵਿਜੇ ਜੀ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਇਹ ਵੀ ਆ ਕਿ ਕੀਸਟੋਨ ਐਕਸਲ ਪਾਈਪਲਾਈਨ, ਸੋ ਉਹਨੂੰ ਵੀ ਰਿਵਾਈਵ ਕਰਨ ਦੀ ਗੱਲ ਲਿਖੀ ਹੋਈ ਹੋ ਸਕਦੀ ਹੈ ਇਸ MOU ਦੇ ਵਿੱਚ। ਮੈਂ ਗੱਲ ਕਰਨ ਲੱਗਿਆ ਸੀ, ਮੈਨੂੰ ਗੱਲ ਹੁਣ
ਤੁਸੀਂ ਚੇਤੇ ਕਰੋ ਮੇਰੀ ਗੱਲ, ਉਦੋਂ ਤੱਕ ਮੈਂ ਵੀ ਗੱਲ ਕਰਨੀ ਚਾਹੁੰਦਾ ਸੀ। ਤੁਸੀਂ ਕਿਹਾ ਨਾ ਵੀ ਇਸ MOU ਦੇ ਵਿੱਚ ਇਹ ਵੀ ਹੋਏਗਾ ਕਿ ਐਨਵਾਇਰਮੈਂਟਲ ਜਿਹੜੀ ਅਸੈਸਮੈਂਟ ਆ ਉਹ ਵੀ ਪਾਸ ਕਰਨੀ ਪੈਣੀ ਆ। ਸੋ ਕੀ ਇਹਦਾ ਮਤਲਬ ਇਹ ਹੈ ਕਿ ਇਸ ਪ੍ਰੋਜੈਕਟ ਨੂੰ ਬਿੱਲ C5 ਦੇ ਤਹਿਤ ਨੇਸ਼ਨ ਬਿਲਡਿੰਗ ਪ੍ਰੋਜੈਕਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ? ਕਿਉਂਕਿ ਬਿੱਲ C5 ਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਵੀ ਪ੍ਰੋਜੈਕਟ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਦੇ ਵਜੋਂ ਡੈਜ਼ੀਗਨੇਟ ਕਰ ਦਿੱਤੇ ਜਾਂਦੇ ਨੇ, ਜਿਨ੍ਹਾਂ ਨੂੰ ਮੇਜਰ ਪ੍ਰੋਜੈਕਟਸ ਆਫਿਸ ਅਪਰੂਵ ਕਰ ਦਿੰਦਾ, ਉਹਨਾਂ ਦੇ ਵਾਸਤੇ ਫਿਰ ਜਿਹੜਾ ਇੰਪੈਕਟ ਅਸੈਸਮੈਂਟ ਐਕਟ ਆ ਉਹ ਲਾਗੂ ਨਹੀਂ ਹੋਣਾ।
ਜਾਂ ਕੁਝ ਐਗਜ਼ੈਂਪਸ਼ਨਸ ਹੋਣਗੀਆਂ, ਪਰ ਬਿਲਕੁਲ ਹੀ এনवायरमेंटਲ ਕਲੀਅਰੈਂਸ ਕੋਈ ਲਈ ਨਾ ਜਾਵੇ,
ਫਿਰ ਹਾਂ
ਇਦਾਂ ਤਾਂ
ਫਿਰ ਮੁਖਾਲਫਤ ਜ਼ਿਆਦਾ ਹੋਏਗੀ।
ਤੇ ਸੋ ਬਿੱਲ C5 ਦੇ ਵਿੱਚ, ਸੋ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪਹਿਲੀਆਂ ਦੋ ਲਿਸਟਾਂ ਜਿਹੜੀਆਂ ਅਜੇ ਤੱਕ ਆਈਆਂ ਨੇ, ਜਿਹੜੇ ਪ੍ਰੋਜੈਕਟਸ ਮੇਜਰ ਪ੍ਰੋਜੈਕਟਸ ਆਫਿਸ ਨੂੰ ਰੈਫਰ ਕੀਤੇ ਗਏ ਨੇ, ਉਹਨਾਂ ਸੂਚੀਆਂ ਦੇ ਵਿੱਚ BC ਨੂੰ ਤਰਜੀਹ ਦਿੱਤੀ ਗਈ ਸੀ।
ਹਾਂਜੀ,
ਤੇ ਉਹ ਤਰਜੀਹ ਫਿਰ ਲੋਲੀਪੋਪ ਹੀ ਸੀ
ਜੀ ਜੀ,
ਕਿ ਪਹਿਲੇ 5 ਪ੍ਰੋਜੈਕਟਸ ਦੇ ਵਿੱਚੋਂ 2 ਪ੍ਰੋਜੈਕਟਸ BC ਵਿੱਚ, ਫਿਰ 7 ਦੇ ਵਿੱਚੋਂ 3 BC ਦੇ ਵਿੱਚ, ਵੀ ਉਹ ਪਹਿਲਾਂ ਲੋਲੀਪੋਪ ਦੇ ਦਿੱਤਾ ਕਿ ਜਿਹੜੀ ਹੁਣ ਤੀਜੀ ਜਾਂ ਚੌਥੀ ਲਿਸਟ ਆਏਗੀ ਉਹਦੇ ਵਿੱਚ ਇੱਕ ਅਜਿਹਾ ਪ੍ਰੋਜੈਕਟ ਹੋਣਾ ਵੀ ਜਿਹੜੀ ਇੱਕ ਕਹਿ ਲਓ ਵੀ ਕੌੜੀ ਗੋਲੀ ਆ, ਤੁਹਾਨੂੰ ਨਿਕਲਣੀ ਪੈਣੀ।
ਤੁਸੀਂ ਇੱਕ ਇਹ ਦੇਖੋ ਜਿਹੜਾ ਇੱਕ ਹੋਰ ਦੋ ਚੀਜ਼ਾਂ ਆਪਸ ਜੁੜਦੀਆਂ ਨੇ, BC ਦੇ ਵਿੱਚ ਜਿਹੜੇ ਪ੍ਰੋਜੈਕਟ ਐਲਾਨੇ ਗਏ, ਚਲੋ ਪਹਿਲੀ ਲਿਸਟ ਤਾਂ ਪਹਿਲਾਂ ਐਲਾਨ ਦਿੱਤੀ ਸੀ, ਜਿਹੜੀ ਦੂਜੀ ਲਿਸਟ ਸੀ ਇੱਥੇ BC NDP ਦੀ ਬਾਏ ਐਨੂਅਲ ਕਨਵੈਨਸ਼ਨ ਤੋਂ ਮਹਿਜ਼ 1 ਜਾਂ 2 ਦਿਨ ਪਹਿਲਾਂ ਉਹ ਲਿਸਟ ਅਨਾਊਂਸ ਕੀਤੀ ਗਈ, ਜਿਹਦੇ ਵਿੱਚ ਫਿਰ BC ਦੇ ਪ੍ਰੋਜੈਕਟ ਸ਼ਾਮਲ ਹੋਏ। ਅਸੀਂ ਗੱਲ ਕਰਦੇ ਸੀ ਕਿ ਇਹ ਜਿਹੜੀਆਂ ਲਿਸਟ ਅਨਾਊਂਸ ਕੀਤੀਆਂ ਗਈਆਂ ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨੂੰ ਅਤੇ NDP ਨੂੰ, DVDB ਨੂੰ ਇੱਕ ਬਹੁਤ ਵੱਡਾ ਆਸ਼ੀਰਵਾਦ ਦੇ ਗਏ, ਕਿਉਂਕਿ ਕਨਵੈਨਸ਼ਨ ਤੋਂ ਪਹਿਲਾਂ ਇੱਕ ਯੂਨੀਅਨਸ ਉਸ ਗੱਲ 'ਤੇ ਵੀ ਖੁਸ਼ ਸੀ ਵੀ ਦੇਖੋ BC ਦੇ ਪ੍ਰੋਜੈਕਟਸ ਨੂੰ ਜੇ ਫੈਡਰਲ ਸਰਕਾਰ ਅੱਗੇ ਰੈਫਰ ਕਰ ਰਹੀ ਆ ਤਾਂ ਇਹਦਾ ਮਤਲਬ ਇਹ ਹੈ ਕਿ ਸਾਡੇ ਇੱਥੇ ਜੋਬਸ ਦੀ ਤਗੜੀ ਕ੍ਰੀਏਸ਼ਨ ਹੋਣੀ ਆ।
ਪਰ BC ਦੇ ਵਿੱਚ ਉਹਨਾਂ ਪ੍ਰੋਜੈਕਟਸ ਦੇ ਕਰਕੇ ਜਿਹੜੇ ਐਨਵਾਇਰਮੈਂਟਲ ਗਰੁੱਪਸ ਨੇ
ਉਹ ਨਾਰਾਜ਼
ਵੀ ਹੋ ਗਏ, ਤੇ ਐਨੂਅਲ ਜਿਹੜੀ ਬਾਏ ਐਨੂਅਲ ਕਨਵੈਨਸ਼ਨ ਦੇ ਵਿੱਚ ਐਨਵਾਇਰਮੈਂਟਲ ਗਰੁੱਪਸ ਨੇ ਵਿਰੋਧ ਵੀ ਕੀਤਾ।
ਪਰ ਫਿਰ ਇਹ ਕਹਿ ਲਓ ਕਿ ਦਬਦਬਾ ਯੂਨੀਅਨਸ ਦਾ ਐਨਵਾਇਰਮੈਂਟਲ ਗਰੁੱਪਸ ਨਾਲੋਂ
ਜ਼ਿਆਦਾ ਹੈ।
ਅੱਛਾ, ਹੁਣ ਇੱਧਰ ਜਿਹੜੀ ਆਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੀ ਗੱਲ ਆ ਰਹੀ ਹੈ, ਇਹ MOU ਸਾਈਨ ਹੋਣਾ ਹੈ ਐਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਤੋਂ ਪਹਿਲਾਂ। ਸੋ ਤੁਸੀਂ ਇਹ ਕਹਿ ਲਓ ਵੀ ਉੱਥੇ ਪਾਰਟੀ ਦੀ ਉਸ ਕਨਵੈਨਸ਼ਨ ਦੇ ਵਿੱਚ ਵੀ, ਫਿਰ ਡੇਨੀਅਲ ਸਮਿਥ ਦੀ ਵੀ, ਤੇ ਫਿਰ ਫੈਡਰਲ ਸਰਕਾਰ ਦੀ ਵੀ ਬੱਲੇ ਬੱਲੇ ਹੋਏਗੀ, ਜ਼ਿਆਦਾ ਡੇਨੀਅਲ ਸਮਿਥ ਦੀ ਬੱਲੇ ਬੱਲੇ ਹੋਣੀ ਆ। ਸੋ ਪ੍ਰੀਮੀਅਰਸ ਨੂੰ ਵੀ ਖੁਸ਼ ਕਰਨ ਦਾ ਇੱਕ ਤਰੀਕਾ ਇਹ, ਦ ਵੇ ਥਿੰਗਸ ਆਰ ਬੀਂਗ ਪੋਜੀਸ਼ਨਡ।
ਯਾ, ਸੋ ਲੈਟਸ ਸੀ। ਹੁਣ ਹਾਲ ਹੀ ਵਿੱਚ ਡੈਨੀਅਲ ਸਮਿਥ ਨੇ, ਕੱਲ੍ਹ ਹੀ ਉਹਨਾਂ ਨੇ ਇਹ ਗੱਲ ਕਹੀ ਸੀ, ਯੈਸਟਰਡੇ, ਕਹਿੰਦੇ ਸੀ ਕਿ ਵੀ ਮਾਰਕ ਕਾਰਨੀ ਤਾਂ ਮੇਰੀ ਇਸ ਗੱਲ ਨਾਲ ਸਾਰੀ ਸਹਿਮਤ ਨੇ, MOU ਸਾਈਨ ਕਰਨ ਵਾਸਤੇ, ਆਇਲ ਪਾਈਪਲਾਈਨ ਵਿਛਾਉਣ ਵਾਸਤੇ ਮਾਰਕ ਕਾਰਨੀ ਤਾਂ ਸਹਿਮਤ ਨੇ, ਉਹਨਾਂ ਦੀ ਕੈਬਨਿਟ ਦੇ ਵਿੱਚ ਕੁਝ ਨੇ ਸੇਅਰਸ ਹੈਗੇ ਨੇ,
ਉਹਨਾਂ ਨੂੰ ਕਿਵੇਂ ਮਨਾਉਣਗੇ,
ਤੇ ਕਹਿੰਦੇ ਵੀ ਹੁਣ ਸਾਰੀ ਗੱਲ ਮਾਰਕ ਕਾਰਨੀ ਦੇ ਮੋਢੇ 'ਤੇ ਆ, ਵੀ ਕੀ ਉਹ ਸਾਰਾ ਦਾਰੁਮਦਾਰ ਉਹਨਾਂ ਦੇ ਸਿਰ ਆ, ਕਿ ਕੀ ਉਹ ਆਪਣੇ ਕੈਬਨਿਟ ਮੰਤਰੀਆਂ ਨੂੰ, ਜਿਹੜੇ ਉਹਨਾਂ ਦੇ ਟੀਮ ਦੇ ਮੈਂਬਰਸ, ਜਿਹੜੇ ਕਹਿ ਲਓ ਵੀ ਨੰਨਾ ਪਾ ਰਹੇ ਨੇ ਪੰਜਾਬੀ 'ਚ ਕਹਿੰਦੇ, ਵੀ ਉਹਨਾਂ ਨੂੰ ਮਨਾ ਸਕਣਗੇ ਕਿ ਨਹੀਂ, ਉਹਨਾਂ ਨੂੰ ਔਨਬੋਰਡ ਲਿਆ ਸਕਣਗੇ ਕਿ ਨਹੀਂ। ਅਤੇ ਹੁਣ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਵੀ MOU ਬਸ ਤਿਆਰ ਆ, ਉਹ 'ਤੇ ਸਾਈਨ ਕਰਨੇ ਬਾਕੀ ਨੇ, ਅਤੇ 24 ਤੋਂ 28 ਨਵੰਬਰ ਦੀ ਵਿੰਡੋ ਬਣਦੀ ਆ ਜਦੋਂ ਸੰਭਾਵੀ ਤੌਰ 'ਤੇ ਇਹਦੇ ਉੱਤੇ ਹਸਤਾਖਰ ਕੀਤੇ ਜਾ ਸਕਦੇ ਨੇ।
ਹੁਣ ਤੁਸੀਂ ਦੇਖੋ, ਇਹ ਵੀ ਇਟ ਵਿਲ ਬੀ ਇੰਟਰਸਟਿੰਗ ਟੂ ਸੀ ਕਿ BC ਦੀ ਸਰਕਾਰ ਦਾ ਰਿਐਕਸ਼ਨ ਕੀ ਆਉਂਦਾ। ਹੁਣ ਇਹ 4 ਦਿਨ 3 ਦਿਨ ਪਹਿਲਾਂ ਹੀ ਪ੍ਰੀਮੀਅਰ ਨੇ ਫੈਡਰਲ ਬਜਟ ਨੂੰ ਇੱਕ ਤਰ੍ਹਾਂ ਇੰਡੋਰਸ ਹੀ ਕੀਤਾ ਸੀ, ਜਦੋਂ ਕਿਹਾ ਸੀ ਕਿ ਮੈਂ ਆਟਵਾ ਦੇ ਵਿੱਚ ਆਪਣੇ ਕੋਲੀਗਸ ਨੂੰ ਕਹਿੰਦਾ ਕਿ ਭਾਈ ਫੈਡਰਲ ਬਜਟ ਨੂੰ ਪਾਸ ਕਰਾ ਦਿਓ। ਅਤੇ ਸੋ ਜਿਹੜੀ ਫੈਡਰਲ ਸਰਕਾਰ ਦੀਆਂ ਨੀਤੀਆਂ ਦੀ ਉਹ ਪ੍ਰੋੜਤਾ ਕਰ ਰਹੇ ਨੇ ਕਿ ਇਹ ਹੁਣ ਇੱਕ ਕੌਨਫਲਿਕਟ ਦਾ ਪੁਆਇੰਟ ਬਣ ਜਾਣਾ।
ਯਾਰ DVDB ਦੇਖੋ, ਵੈਸੇ ਤਾਂ ਵਿਜੇ ਜੀ, BC ਦੀ ਜੋ ਆਰਥਿਕ ਸਥਿਤੀ ਆ, ਜੇ ਤਾਂ ਆਪਾਂ ਉਹਨੂੰ ਧਿਆਨ 'ਚ ਰੱਖ ਕੇ ਦੇਖੀਏ, ਤਾਂ ਇਹ ਜਿਹੜਾ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਪ੍ਰੋਜੈਕਟ ਆ ਜਿਹਦੇ ਨਾਲ ਥੋੜ੍ਹਾ ਬਹੁਤ ਕਿਤੋਂ ਰੈਵਨਿਊ ਜਨਰੇਟ ਹੋਏਗਾ BC ਨੂੰ ਵੀ, ਉਹਦਾ ਸਵਾਗਤ ਹੋਣਾ ਚਾਹੀਦਾ। ਤੇ ਸਾਡੀ ਜਿਹੜੀਆਂ ਬੁੱਕਸ ਨੇ ਵੀ ਉਹ 14.3 ਬਿਲੀਅਨ ਡਾਲਰ ਡੈਫਿਸਿਟ ਆ। ਵਿਜੇ ਜੀ ਗੁੱਸੇ ਹੋ ਜਾਂਦੇ ਜੇ 11.3,
ਕਿਉਂਕਿ ਜਿਹੜਾ ਟਬੈਕੋ ਸੈਟਲਮੈਂਟ ਵਾਲਾ $2.7 ਬਿਲੀਅਨ ਅਗਲੇ 18 ਸਾਲਾਂ 'ਚ ਆਉਣਾ, ਉਹ ਇਸੇ ਸਾਲ ਜੋੜ ਕੇ ਕਹਿ ਦਿੱਤਾ ਕਿ ਜੀ ਦੇਖੋ 2.7 ਵੀ ਆ ਗਿਆ ਤਾਂ ਸਾਡਾ ਡੈਫਿਸਿਟ 11.6 ਆ।
BC ਦੀ ਸਰਕਾਰ ਮੁਤਾਬਕ ਜਿਹੜਾ ਡੈਫਿਸਿਟ $11.6 ਬਿਲੀਅਨ ਆ, ਉਹ ਬੈਲੈਂਸ ਦਾ ਕੋਈ ਪਾਥ ਸਾਨੂੰ ਕੋਈ ਦਿਖਾਇਆ ਨਹੀਂ ਅਜੇ ਤੱਕ ਸਰਕਾਰ ਨੇ, ਉਹ ਬਜਟ ਬੈਲੈਂਸ ਹੋਣਾ ਨਹੀਂ, ਉਹ ਘਾਟੇ ਪੂਰੇ ਕਿੱਦਾਂ ਕਰਨੇ ਆ।
ਜੀ ਜੀ,
ਸੋ ਵੈਸੇ ਤਾਂ ਮੈਨੂੰ ਲੱਗਦਾ ਕਿ ਫਾਈਨੈਂਸ ਮਿਨਿਸਟਰੀ ਤਾਂ ਸ਼ਾਇਦ ਖੁਸ਼ ਹੀ ਹੋਏਗੀ ਇਸ ਪ੍ਰੋਜੈਕਟ ਦੇ ਨਾਲ, ਤੇ ਹੋ ਸਕਦਾ BC ਸਰਕਾਰ ਵੀ ਅੰਦਰੋਂ ਅੰਦਰੋਂ ਖੁਸ਼ ਹੀ ਹੋ ਰਹੀ ਹੋਵੇ।
ਜੀ ਜੀ,
ਪਰ ਇਹ ਹੁੰਦਾ ਕਿ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ, ਖਾਸ ਤੌਰ 'ਤੇ ਜਿਹੜੀ ਤੁਹਾਡੇ ਪਾਰਟੀ ਦੇ ਸਮਰਥਕ ਹੋਣ, ਜਿਹੜਾ ਤੁਹਾਡਾ ਵੋਟ ਬੈਂਕ ਹੋਵੇ ਉਹਨੂੰ ਨਾਲ ਲੈ ਕੇ ਚੱਲਣਾ ਹੋਰ ਵੀ ਜ਼ਰੂਰੀ ਹੁੰਦਾ ਸਿਆਸੀ ਕਾਰਨਾਂ ਕਰਕੇ ਵੀ। ਸੋ ਹੋ ਸਕਦਾ ਕਿ ਉੱਪਰੋਂ ਉੱਪਰੋਂ ਕਹਿੰਦੇ ਹੋਣ ਸਾਨੂੰ ਇਹ ਪ੍ਰੋਜੈਕਟ ਪਸੰਦ ਨਹੀਂ,
ਅੰਦਰੋਂ ਤੇਰੇ ਵੱਲ ਹੀ
ਹਾਂ,
ਜਿਹੜਾ ਉਹ ਕੀ ਸੀ ਦੁੱਲੇ ਰਾਜਾ ਸੀ ਨਾ, ਜੌਨੀ ਲੀਵਰ ਦਾ ਕੈਰੈਕਟਰ, ਕਾਦਰ ਖਾਨ ਨੂੰ ਕਹਿੰਦਾ, ਕਹਿੰਦਾ ਉਂਗਲੀ ਉਸਕੀ ਤਰਫ ਹੈ, ਦਿਲ ਤੋਂ ਆਪ ਹੀ ਕੀ ਤਰਫ,
ਦਿਲ ਤੋਂ ਆਪ ਕੀ ਤਰਫ। ਸੋ ਅੰਦਰੋਂ ਸ਼ਾਇਦ ਖੁਸ਼ ਹੀ ਹੁੰਦੇ ਹੋਣ, ਪਰ ਪਹਿਲਾਂ ਦੇਖੋ, ਪਹਿਲਾਂ ਤਾਂ ਇਹ ਕਹਿੰਦੇ ਸੀ DVDB ਜਦੋਂ ਪ੍ਰੀਮੀਅਰ ਬਣੇ ਸਨ ਕਿ ਫੋਸਿਲ ਫਿਊਲ ਦਾ ਅਸੀਂ ਕੋਈ ਪ੍ਰੋਜੈਕਟ ਅਪਰੂਵ ਕਰਨ ਨਹੀਂ ਦੇਣਾ, ਤੇ ਉਸ ਤੋਂ ਬਾਅਦ ਹੁਣ LNG ਦੇ ਸਭ ਤੋਂ ਵੱਡੇ ਕਹਿ ਲਓ ਕਰੂਸੇਡਰ ਹੀ ਜਿਵੇਂ DVDB ਬਣੇ ਹੋਏ ਨੇ ਅੱਜ ਕੱਲ੍ਹ, ਤੇ ਕਹਿੰਦੇ ਵੀ LNG ਦੇਖੋ ਵੀ ਕਿੰਨੇ ਸਾਰੇ ਪ੍ਰੋਜੈਕਟ BC ਵਿੱਚ ਲੱਗ ਰਹੇ ਨੇ,
4 ਅਸੀਂ ਹੋਰ ਲਾਉਣੇ ਆ,
4 ਹੋਰ ਲਾ ਦੇਣੇ, 232 ਤੱਕ ਅਸੀਂ 3 ਪ੍ਰੋਜੈਕਟ ਚਲਾ ਕੇ ਕੰਮ ਵੀ ਉੱਥੋਂ ਐਕਸਪੋਰਟ ਵੀ ਸ਼ੁਰੂ ਕਰ ਦੇਣੀ ਹੈ
ਜਿਹੜੀ
ਪਾਲਿਸੀ ਹੁਣੇ ਜਾਰੀ ਕੀਤੀ
ਉਹਦੀ ਵੀ ਗੱਲ ਕਰਦੇ ਅੱਗੇ ਚੱਲ ਕੇ
ਹਾਂਜੀ ਸੋ ਲੈਟ ਸੀ ਕਿ ਡੇਵੀ ਡੀ ਬੀ ਵੱਲੋਂ ਕਿਸ ਤਰ੍ਹਾਂ ਪ੍ਰਤੀਕਰਮ ਆਉਂਦਾ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਵੀ ਇਹਦੇ ਨਾਲ ਉਹਨਾਂ ਨੂੰ ਸਭ ਤੋਂ ਵੱਡਾ ਕੰਸਰਨ ਇਹ ਹੈ ਵੀ ਫਸਟ ਨੇਸ਼ਨ ਦੇ ਨਾਰਾਜ਼ ਹੋ ਗਏ ਜਿਹਨਾਂ ਪ੍ਰੋਜੈਕਟਸ ਦੇ ਉੱਤੇ ਸਹਿਮਤੀ ਆਲਰੇਡੀ ਬਣੀ ਹੋਈ ਹੈ ਫਸਟ ਨੇਸ਼ਨ ਔਨ ਬੋਰਡ ਨੇ
ਉਹ ਵੀ
ਪ੍ਰੋਜੈਕਟ ਜਿਹੜੇ ਨੇ ਖਤਰੇ 'ਚ ਨਾ ਪੈ ਜਾਣ ਮਾਈਨਿੰਗ ਵਾਲੇ ਵੀ ਅਤੇ ਐਲ ਐਨ ਜੀ ਵਾਲੇ ਵੀ
ਜੀ ਵਾਸੂ ਜੀ ਕੈਨੇਡਾ ਪੋਸਟ ਦੀ ਕੱਲ੍ਹ ਐਨੂਅਲ ਪਬਲਿਕ ਮੀਟਿੰਗ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਕੈਨੇਡਾ ਪੋਸਟ ਨੇ 2025 ਇਸ ਸਾਲ ਦੇ ਵਿੱਚ ਹੁਣ ਤੱਕ $1 billion ਦਾ ਓਪਰੇਟਿੰਗ ਘਾਟਾ ਖਾ ਲਿਆ ਹੋਇਆ ਅਤੇ ਪਿਛਲੇ ਕੁਆਟਰ ਦੇ ਵਿੱਚ $541 million ਦਾ ਲੋਸ ਹੋਇਆ ਬਿਫੋਰ ਟੈਕਸ ਜਿਹੜਾ ਕਿ ਕੈਨੇਡਾ ਪੋਸਟ ਦੀ ਹਿਸਟਰੀ ਦੇ ਵਿੱਚ ਕਿਸੇ ਵੀ ਇੱਕ ਤਿਮਾਹੀ ਦੇ ਵਿੱਚ ਹੋਇਆ ਸਭ ਤੋਂ ਵੱਡਾ ਘਾਟਾ ਹੈ ਅਤੇ ਕੈਨੇਡਾ ਪੋਸਟ ਦੇ CEO ਨੇ ਕਿਹਾ ਹੁਣ ਵੀ ਸਾਨੂੰ ਵੱਡੀਆਂ ਜੋਬ ਕੱਟਸ ਕਰਨੀਆਂ ਪੈਣਗੀਆਂ
ਯਾ ਸੋ ਸਤੰਬਰ ਦੇ ਵਿੱਚ ਫੈਡਰਲ ਸਰਕਾਰ ਨੇ ਕੈਨੇਡਾ ਪੋਸਟ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਤੁਸੀਂ ਆਪਣੀ ਮੈਂਡੇਟ ਦੇ ਵਿੱਚ ਤਬਦੀਲੀ ਕਰੋ ਤੁਸੀਂ ਜਿਹੜੀ ਹੋਮ ਡਿਲੀਵਰੀ ਹੈ ਡਾਕ ਦੀ ਉਹ ਬੰਦ ਹੀ ਕਰ ਦਿਓ ਰੂਰਲ ਇਲਾਕਿਆਂ ਦੇ ਵਿੱਚ ਜਿਹੜੇ ਕੋਈ ਪੋਸਟ ਆਫਿਸਿਸ ਨੇ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਇਸ ਤਰ੍ਹਾਂ ਦੀਆਂ ਹੋਰ ਤਬਦੀਲੀਆਂ ਕਰਨ ਦੇ ਉਹਨਾਂ ਨੇ ਇੱਕ ਡਾਇਰੈਕਸ਼ਨ ਦਿੱਤੀ ਸੀ ਅਤੇ ਕੈਨੇਡਾ ਪੋਸਟ ਨੂੰ ਕਿਹਾ ਸੀ ਤੁਸੀਂ ਇੱਕ ਪਲਾਨ ਬਣਾਓ ਅਤੇ ਸਾਨੂੰ ਸਬਮਿਟ ਕਰੋ ਕੈਨੇਡਾ ਪੋਸਟ ਨੇ ਚੁੱਪ ਚੁਪੀਤੇ ਉਹ ਪਲਾਨ ਇਸ ਮਹੀਨੇ ਅਰਲੀਅਰ ਦਿਸ ਮੰਥ ਉਹ ਸਬਮਿਟ ਕਰਤਾ ਹੋਇਆ
ਸਰਕਾਰ ਕੋਲ ਹਾਂਜੀ
ਤੇ ਉਸ ਪਲਾਨ ਦੇ ਵਿੱਚ ਸੰਭਾਵੀ ਤੌਰ ਤੇ ਜੋਬ ਕੱਟਸ ਦਾ ਜ਼ਿਕਰ ਹੈ ਜਿਹੜੀ ਗੱਲ ਕੱਲ CEO ਨੇ ਇਹ ਗੱਲ ਕਹੀ ਹੈ ਡਗ ਐਟਿੰਗਰ ਨੇ ਇਹ ਕੱਲ ਐਨੂਅਲ ਪਬਲਿਕ ਮੀਟਿੰਗ ਸੀ ਕੈਨੇਡਾ ਪੋਸਟ ਦੀ ਜਿਹਦੇ ਵਿੱਚ CEO ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਐਟਰੀਸ਼ਨ ਦੇ ਨਾਲ ਬਹੁਤ ਸਾਰੇ ਜੋਬ ਕੱਟ ਸਾਨੂੰ ਕਰਨੇ ਪੈਣੇ ਆ ਮਤਲਬ ਬੇਸਿਕਲੀ ਕਿ ਸਾਨੂੰ ਆਪਣੀ ਜਿਹੜੀ ਵਰਕਫੋਰਸ ਆ ਉਹਦਾ ਸਾਈਜ਼ ਘਟਾਉਣਾ ਪੈਣਾ ਇਸ ਵੇਲੇ ਕੈਨੇਡਾ ਪੋਸਟ ਦੇ ਵਿੱਚ ਤਕਰੀਬਨ 62,000 ਵਰਕਰਸ ਨੇ ਐਮਪਲੋਈਸ ਨੇ ਤੇ ਐਕਸਪੈਕਟੇਸ਼ਨ ਇਹ ਹੈ ਕਿ 2030 ਤੱਕ 16,000 ਵਿਅਕਤੀ ਜਿਹੜੇ ਮੁਲਾਜ਼ਮ ਨੇ ਕੈਨੇਡਾ ਪੋਸਟ ਦੇ ਜਾਂ ਤਾਂ ਜੋਬ ਛੱਡ ਦੇਣਗੇ ਜਾਂ ਰਿਟਾਇਰ ਹੋ ਜਾਣਗੇ ਅਗਲੇ 5 ਸਾਲ ਜਿਹੜੇ ਨੇ 2030 ਤੋਂ 2035 ਦਰਮਿਆਨ 14,000 ਹੋਰ ਇਸ ਤਰ੍ਹਾਂ ਦੇ ਲੋਕ ਜੋਬ ਛੱਡਣਗੇ ਜਾਂ ਫਿਰ ਰਿਟਾਇਰ ਹੋਣਗੇ ਮਤਲਬ ਟੋਟਲ ਮਿਲਾ ਕੇ 30,000 ਬਣਦਾ 2035 ਤੱਕ ਤੇ ਇਸ ਵੇਲੇ ਟੋਟਲ ਸਟਰੈਂਥ ਹੈ 62,000 ਸੋ ਜੇ ਹੋਰ ਕੋਈ ਹਾਇਰਿੰਗ ਨਹੀਂ ਹੁੰਦੀ ਮੰਨ ਲਓ ਜੇ ਹਾਇਰਿੰਗ ਫਰੀਜ਼ ਵੀ ਨਾਲ ਲੱਗ ਜਾਂਦਾ ਤੇ 30,000 ਵਰਕਰਸ ਛੱਡ ਕੇ ਜਾਂਦੇ ਨੇ ਜਾਂ ਰਿਟਾਇਰ ਹੁੰਦੇ ਨੇ ਤੇ ਫਿਰ ਤਾਂ ਇਹ ਵਰਕ ਫੋਰਸ
ਅੱਧੀ ਰਹਿ ਗਈ
ਅੱਧੀ ਕਰ ਦੇਣ ਦਾ ਫਿਰ ਇਹ ਸੰਕੇਤ ਹੈ ਬਹੁਤ ਵੱਡੇ ਜੋਬ ਕੱਟਸ ਦੀ ਗੱਲ ਕੀਤੀ ਹੈ CEO ਡਗ ਐਟਿੰਗਰ ਨੇ
ਜਿਹੜੀ ਕੈਨੇਡਾ ਯੂਨੀਅਨ ਆਫ ਪੋਸਟਲ ਵਰਕਰਸ ਆਫ ਕੋਰਸ ਉਹ ਇਸ ਗੱਲ ਤੋਂ ਬੜੇ ਖਫਾ ਨੇ ਉਹਨਾਂ ਨੇ ਇਹ ਕਿਹਾ ਕਿ ਪਹਿਲੀ ਗੱਲ ਤਾਂ ਫੈਡਰਲ ਸਰਕਾਰ ਨੂੰ ਯੂਨੀਅਨ ਦੇ ਨਾਲ ਅਤੇ ਕੈਨੇਡਾ ਪੋਸਟ ਦੇ ਗਾਹਕਾਂ ਦੇ ਨਾਲ ਪ੍ਰੋਪਰ ਕੰਸਲਟੇਸ਼ਨ ਕਰਨੀ ਚਾਹੀਦੀ ਆ ਜਿਹੜੀ ਇਹ ਯੋਜਨਾ ਬਣਾ ਕੇ ਕੈਨੇਡਾ ਪੋਸਟ ਨੇ ਸਰਕਾਰ ਕੋਲ ਜਮ੍ਹਾਂ ਕਰਾ ਦਿੱਤੀ ਕੈਨੇਡੀਅਨਸ ਨੂੰ ਤਾਂ ਕਹਿੰਦੇ ਹਨੇਰੇ 'ਚ ਰੱਖ ਲਿਆ ਇਹਨਾਂ ਨੇ ਕੈਨੇਡੀਅਨਸ ਨੂੰ ਤਾਂ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਕਿਉਂਕਿ ਜਦੋਂ ਸੀਵੀਅਰ ਜੋਬ ਕੱਟਸ ਹੋਣਗੇ ਉਹਦਾ ਇੰਪੈਕਟ ਸਾਰੇ ਕੈਨੇਡੀਅਨਸ ਨੂੰ ਝੱਲਣਾ ਪੈਣਾ ਫਿਰ ਦੂਜੀ ਗੱਲ ਉਹਨੇ ਇਹ ਕਹੀ ਕਿ ਜਿਹੜੀ ਅਰਲੀਅਰ ਦਿਸ ਈਅਰ ਟਿਕਟ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਸੀ ਕੈਨੇਡਾ ਪੋਸਟ ਨੇ ਕਹਿੰਦੇ ਟਿਕਟ ਦੀਆਂ ਕੀਮਤਾਂ 'ਚ ਹੋਏ ਵਾਧੇ ਨੇ ਕਾਫੀ ਸਾਰਾ ਜਿਹੜਾ ਘਾਟਾ ਉਹਦੀ ਭਰਪਾਈ ਕਰ ਦੇਣੀ ਆ ਕਹਿੰਦੇ ਨਾਲੇ ਕੁਝ ਹੋਰ ਤਬਦੀਲੀਆਂ ਕੈਨੇਡਾ ਪੋਸਟ ਵਾਲੇ ਕਰਨ ਸੋ ਯੂਨੀਅਨ ਵੱਲੋਂ ਇਸ ਤਰ੍ਹਾਂ ਦੀ ਗੱਲ ਆਖੀ ਗਈ ਆ
ਪਰ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਨੇ ਉਹ ਇਹ ਕਹਿ ਰਹੇ ਨੇ ਕਿ ਕਹਿੰਦੇ ਵੀ ਜੋ ਜੋਬ ਐਕਸ਼ਨ ਚੱਲੀ ਜਾ ਰਿਹਾ ਤੇ ਕਹਿੰਦੇ ਵੀ ਰਾਜ਼ੀਨਾਮਾ ਕੋਈ ਹੋ ਹੀ ਨਹੀਂ ਰਿਹਾ ਕੰਟਰੈਕਟ ਨੂੰ ਲੈ ਕੇ ਕਹਿੰਦੇ ਇਸ ਕਰਕੇ ਵੀ ਕਹਿੰਦੇ ਬਹੁਤ ਘਾਟੇ ਪੈ ਰਹੇ ਨੇ ਤੇ ਉਹਨਾਂ ਨੇ ਤਾਂ ਕਿਹਾ ਵੀ ਇਫੈਕਟਿਵਲੀ ਕੈਨੇਡਾ ਪੋਸਟ ਇਸ ਵੇਲੇ ਇਨਸੋਲਵੈਂਟ ਹੈ
ਦੀਵਾਲੀਆ ਨਿਕਲ ਗਿਆ
ਹੋ ਚੁੱਕੀ ਹੈ ਕੈਨੇਡਾ ਪੋਸਟ ਤੇ ਉਹਨਾਂ ਨੇ ਘਾਟੇ ਵਗੈਰਾ ਦੀਆਂ ਗੱਲਾਂ ਕੀਤੀਆਂ ਨੇ ਇਸ ਵੇਲੇ ਵਿਜੇ ਜੀ ਸਾਨੂੰ ਪਤਾ ਜਦੋਂ ਸਤੰਬਰ ਦੇ ਵਿੱਚ ਜਦੋਂ ਫੈਡਰਲ ਸਰਕਾਰ ਨੇ ਉਹ ਡਾਇਰੈਕਸ਼ਨ ਦਿੱਤੀ ਸੀ ਕਿ ਤੁਸੀਂ ਚੇਂਜਸ ਕਰੋ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਯੂਨੀਅਨ ਨੇ ਨੇਸ਼ਨ ਵਾਈਡ ਸਟ੍ਰਾਈਕ ਅਨਾਊਂਸ ਕਰਤੀ ਸੀ ਫਿਰ 11 ਅਕਤੂਬਰ ਨੂੰ ਇਹਨਾਂ ਨੇ ਕਿਹਾ ਸੀ ਵੀ ਅਸੀਂ ਨੇਸ਼ਨ ਵਾਈਡ ਸਟ੍ਰਾਈਕ ਜਿਹੜੀ ਵਾਪਸ ਲੈ ਰਹੇ ਹਾਂ ਰੋਟੇਟਿੰਗ ਸਟ੍ਰਾਈਕਸ ਹੋਣਗੀਆਂ ਡਾਕ ਦੀ ਡਿਲੀਵਰੀ ਚੱਲਣੀ ਸ਼ੁਰੂ ਹੋ ਗਈ ਸੀ ਦੁਬਾਰਾ ਤੋਂ ਡਿਲੀਵਰੀ ਹੋ ਰਹੀ ਹੈ ਡਾਕ ਦੀ ਰੋਟੇਟਿੰਗ ਸਟ੍ਰਾਈਕਸ ਅਜੇ ਵੀ ਚੱਲ ਰਹੀਆਂ ਨੇ ਨੈਗੋਸੀਏਸ਼ਨ ਇਸ ਵੇਲੇ ਵੀ ਕੈਨੇਡਾ ਪੋਸਟ ਅਤੇ ਸਰਕਾਰ ਦੇ ਵਿਚਕਾਰ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ ਇਸ ਵੇਲੇ ਚੱਲ ਰਹੀ ਹੈ ਫੈਡਰਲ ਮੀਡੀਏਟਰਸ ਦੀ ਮਦਦ ਦੇ ਨਾਲ
ਵਾਸੂ ਜੀ ਵਟਸਐਪ 'ਤੇ ਇੱਕ ਮੈਸੇਜ ਆਇਆ ਕਿ ਐਕਚੁਲੀ ਕੈਨੇਡਾ ਪੋਸਟ ਦੀ ਕੋਈ ਰਿਟਾਇਰਮੈਂਟ ਏਜ ਹੈ ਹੀ ਨਹੀਂ ਅਤੇ ਮੈਂ ਹੁਣ ਇੱਕ ਕੁਇਕ ਸਰਚ ਕੀਤੀ ਆ ਕਿ ਕੈਨੇਡਾ ਇੱਥੇ ਜਿਹੜੀ ਫੈਡਰਲੀ ਮੈਂਡੇਟਰੀ ਰਿਟਾਇਰਮੈਂਟ ਏਜ 'ਤੇ ਐਸ ਸੱਚ ਕੋਈ ਹੈ ਹੀ ਨਹੀਂ ਸੋ ਉਹੀ ਆ ਨਾ ਵੀ ਤੁਸੀਂ 65 ਸਾਲ ਦੀ ਉਮਰ 'ਤੇ ਤੁਸੀਂ ਪੈਨਸ਼ਨ ਲੈਣੀ ਸ਼ੁਰੂ ਕਰ ਸਕਦੇ ਹੋ ਪਰ ਇਹ ਨਹੀਂ ਨਾ ਹੁੰਦਾ ਵੀ ਤੁਸੀਂ ਜਿੱਥੇ ਵੀ ਜੋਬ ਕਰ ਰਹੇ ਹੋ ਤੁਹਾਨੂੰ ਉਹ ਅਦਾਰਾ ਕਹਿ ਦੇਵੇ ਕਿ ਠੀਕ ਹੈ ਜੀ ਹੁਣ ਤੁਸੀਂ ਸੇਵਾ ਮੁਕਤ ਹੋ ਗਏ ਸੋ ਐਸ ਸੱਚ ਕੋਈ ਰਿਟਾਇਰਮੈਂਟ ਏਜ ਨਹੀਂ ਹੈ ਪਰ ਸਾਨੂੰ ਇਹ ਵੀ ਪਤਾ ਹੈ ਕਿ ਰਿਟਾਇਰਮੈਂਟ ਏਜ ਨਹੀਂ ਹੈ ਇਹਦਾ ਮਤਲਬ ਨਹੀਂ ਹੈ ਵੀ ਕੈਨੇਡੀਅਨ ਰਿਟਾਇਰ ਨਹੀਂ ਹੁੰਦੇ ਰਿਟਾਇਰਮੈਂਟ ਰਾਈਟ ਸੋ ਰਿਟਾਇਰ ਤਾਂ ਲੋਕ ਹੁੰਦੇ ਨੇ ਪਰ ਯੈਸ ਇਹ ਆਪਣੇ ਆਪ ਦੇ ਵਿੱਚ ਇਹ ਵੀ ਗੱਲ ਯਾਦ ਰੱਖਣੀ ਜ਼ਰੂਰੀ ਆ ਕਿ ਇੱਥੇ ਉਹ ਹਿਸਾਬ ਨਹੀਂ ਹੈ ਵੀ 58 ਸਾਲ ਦੇ ਹੋਏ ਜਾਂ 60 ਸਾਲ ਦੇ ਹੋਏ ਜਾਂ 65 ਦੇ ਹੋ ਗਏ ਅਤੇ ਇੰਪਲੋਇਰ ਨੇ ਕਹਿ ਦੇਣਾ ਕਿ ਠੀਕ ਹੈ ਜੀ ਬਸ ਹੁਣ ਤੁਸੀਂ ਸੇਵਾ ਮੁਕਤ ਹੋ
ਅਤੇ ਜੋ ਪਿਛਲੇ ਟ੍ਰੈਂਡਸ ਰਹੇ ਨੇ ਉਹਨਾਂ ਦੇ ਆਧਾਰ 'ਤੇ ਐਕਸਪੈਕਟੇਸ਼ਨ ਆ ਕਿ 2035 ਤੱਕ 30,000 ਮੈਂਬਰ ਜਿਹੜੇ ਕੈਨੇਡਾ ਪੋਸਟ ਦੇ ਵਰਕਰ ਜਿਹੜੇ ਨੇ ਵੀ ਉਹ ਜਾਂ ਰਿਟਾਇਰ ਹੋਣਗੇ ਜਾਂ ਕੰਮ ਛੱਡ ਦੇਣਗੇ
ਇਨ ਦ ਨੈਕਸਟ 10 ਇਅਰਸ
ਇਨ ਦ ਨੈਕਸਟ
ਜਿਹਦਾ ਉਹ 16,000 ਵੀ ਅਗਲੇ 5 ਸਾਲਾਂ 16,000 ਅਤੇ 2030 ਤੋਂ 35 ਵਿਚਕਾਰ 14,000 ਸੋ ਟੋਟਲ 30,000 ਬਣਦਾ ਸੋ ਕੈਨੇਡਾ ਪੋਸਟ ਦੇ ਹਵਾਲੇ ਤੋਂ ਇਹ ਅਪਡੇਟ ਕੱਲ੍ਹ ਸਾਂਝੀ ਕੀਤੀ ਗਈ ਹੈ ਕੈਨੇਡਾ ਪੋਸਟ ਦੀ ਐਨੂਅਲ ਪਬਲਿਕ ਮੀਟਿੰਗ ਦੌਰਾਨ ਵਸੂ ਜੀ ਇਸ ਤੋਂ ਪਹਿਲਾਂ ਬੀ ਸੀ ਦੇ ਈਵੀ ਮੈਂਡੇਟ ਦੀ ਗੱਲ ਕਰੀਏ ਫਾਈਟਰ ਜੈੱਟ ਪ੍ਰੋਕਿਓਰਮੈਂਟ ਦੀ ਗੱਲ ਨਾ ਕਰ ਲਈਏ
ਸ਼ੋਰ
ਸਵੀਡਨ ਦੇ ਰਾਜਾ ਰਾਣੀ ਅਤੇ ਹੋਰ ਬੜਾ ਵੱਡਾ ਵਫਦ ਉਹ ਵੀ ਕੈਨੇਡਾ ਆਇਆ ਹੋਇਆ ਅਤੇ ਉਹਦੇ ਸਾਰੀ ਬੈਕਡ੍ਰੋਪ ਦੇ ਵਿੱਚ ਗੱਲ ਇਹ ਵੀ ਚੱਲ ਰਹੀ ਹੈ ਕਿ ਸਵੀਡਨ ਦੀ ਜਿਹੜੀ ਫਾਈਟਰ ਜੈੱਟ ਬਣਾਉਣ ਵਾਲੀ ਕੰਪਨੀ ਹੈ ਸਾਬ ਜਿਹਨਾਂ ਦਾ ਗ੍ਰਿਪਨ ਫਾਈਟਰ ਜੈੱਟ ਆ ਜਿਹਨੂੰ ਕਿ ਕੰਸੀਡਰ ਇੱਕ ਵੇਲੇ ਕੀਤਾ ਜਾ ਰਿਹਾ ਸੀ ਕੈਨੇਡਾ ਵੱਲੋਂ ਜਦੋਂ F-35 ਦਾ ਆਰਡਰ ਅਮਰੀਕਾ ਨੂੰ ਪਲੇਸ ਕੀਤਾ ਗਿਆ ਪਰ ਗ੍ਰਿਪਨ ਹੁਣ ਦੁਬਾਰਾ ਤੋਂ ਇਸ ਕਰਕੇ ਚਰਚਾ ਦੇ ਵਿੱਚ ਆ ਕਿਉਂਕਿ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਉਸ ਤੋਂ ਪਹਿਲਾਂ ਹੀ ਡੋਨਲਡ ਟਰੰਪ ਨੇ ਜਿਹੜੀ ਆਹ ਟ੍ਰੇਡ ਵਾਰ ਛੇੜ ਦਿੱਤੀ ਸੀ ਕੈਨੇਡਾ ਨੇ ਅਮਰੀਕਾ ਦੀ ਕੰਪਨੀ ਲੋਕਹੀਡ ਮਾਰਟਿਨ ਦੇ ਨਾਲ ਜਿਹੜਾ 88 F-35 ਫਾਈਟਰ ਜੈੱਟਸ ਦਾ ਕੰਟਰੈਕਟ ਕੀਤਾ ਸੀ ਉਹਦੇ ਵਿੱਚੋਂ 16 ਦੀ ਪੇਸ਼ਗੀ ਰਕਮ ਕਹਿ ਲਓ ਦਿੱਤੀ ਵੀ ਜਾ ਚੁੱਕੀ ਹੈ 16 ਜੈੱਟ ਤਾਂ ਖਰੀਦਣੇ ਪੈਣਗੇ ਬਾਕੀ ਦੇ 72 ਕੀ ਉਹਨਾਂ ਦਾ ਕੀ ਮਾਰਕ ਕਾਰਨੀ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਉਸ ਤੋਂ ਬਾਅਦ ਇੱਕ ਰਿਵਿਊ ਆਰਡਰ ਕਰ ਦਿੱਤਾ ਸੀ ਕਿਹਾ ਜਾ ਰਿਹਾ ਸੀ ਵੀ ਉਹ ਰਿਵਿਊ ਸਤੰਬਰ ਤੱਕ ਮੁੱਕ ਜਾਏਗਾ ਅਜੇ ਤੱਕ ਉਸ ਰਿਵਿਊ ਦੇ ਕੋਈ ਨਤੀਜੇ ਸਾਹਮਣੇ ਨਹੀਂ ਆਏ ਹੈਗੇ ਪਰ ਇਹ ਗੱਲ ਹੁਣ ਹੋਰ ਜ਼ਿਆਦਾ ਜ਼ੋਰ ਫੜਦੀ ਜਾ ਰਹੀ ਆ ਕਿ ਕੈਨੇਡਾ ਹੋ ਸਕਦਾ ਹੈ ਕਿ F-35 ਦੀ ਥਾਂ ਵੀ 16 F-35 ਤਾਂ ਖਰੀਦਣੇ ਹੀ ਪੈਣਗੇ ਉਹ ਖਰੀਦ ਲਵੇ ਅਤੇ ਬਾਕੀ ਜਿਹੜੇ ਕੁਝ ਜੈੱਟਸ ਨੇ ਉਹ ਸਾਬ ਦੇ ਗ੍ਰਿਪਨ ਵਾਲੇ ਜਿਹੜੇ ਫਾਈਟਰ ਜੈੱਟਸ ਨੇ ਉਹ ਹੋ ਸਕਦੇ ਨੇ ਅਤੇ ਸਾਬ ਵਾਲੇ ਆਪਣੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਆਫਰਸ ਕੈਨੇਡਾ ਮੂਹਰੇ ਰੱਖ ਰਹੇ ਨੇ ਕੈਨੇਡਾ ਨੂੰ ਲੁਭਾਉਣ ਦੇ ਲਈ ਉਹ ਇਸ ਕਦਰ ਐਂਟਾਈਸਿੰਗ ਨੇ ਕਿ ਸਾਡੀ ਜਿਹੜੀ ਇੰਡਸਟਰੀ ਮਿਨਿਸਟਰ ਨੇ ਮੈਲਨੀ ਜੋਲੀ ਉਹਨਾਂ ਨੇ ਵੀ ਕੱਲ੍ਹ ਇਹ ਗੱਲ ਆਖ ਦਿੱਤੀ ਆ ਕਿ ਸਾਬ ਕੈਨੇਡਾ ਦੇ ਵਿੱਚ 10,000 ਜੋਬਸ ਕ੍ਰੀਏਟ ਕਰਨ ਦਾ ਵਾਅਦਾ ਕਰੀ ਜਾਂਦਾ ਅਤੇ ਜੇ ਅਸੀਂ ਲੋਕਹੀਡ ਮਾਰਟਿਨ ਤੋਂ $27 billion ਦੇ F-35 ਖਰੀਦਦੇ ਹਾਂ ਤਾਂ ਫਿਰ ਕੈਨੇਡੀਅਨਸ ਨੂੰ ਉਮੀਦ ਇਹ ਆ ਵੀ ਲੋਕਹੀਡ ਮਾਰਟਿਨ ਵੀ ਸਾਡੇ ਵਾਸਤੇ ਬਦਲੇ ਦੇ ਵਿੱਚ ਕੁਝ ਟੇਬਲ 'ਤੇ ਲੈ ਕੇ ਆਵੇ
ਜਾਂ ਸੋ ਉਹਨਾਂ ਨੇ ਕੱਲ੍ਹ ਪਬਲਿਕਲੀ ਐਕਨੋਲੇਜ ਕੀਤਾ ਮੈਲਨੀ ਜੋਲੀ ਨੇ ਕਿ ਅਸੀਂ ਸਾਬ ਜਿਹੜੀ ਕੰਪਨੀ ਹੈ ਸਵੀਡਨ ਦੀ ਇਹਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਉਹਨਾਂ ਨੇ ਕਿਹਾ ਵੀ 10,000 ਜੋਬਸ ਉਹ ਕ੍ਰੀਏਟ ਕਰਨ ਦਾ ਵਾਅਦਾ ਕਰ ਰਹੇ ਨੇ ਅਤੇ ਅਸੀਂ ਦੇਖਾਂਗੇ ਕਿ ਲੋਕਹੀਡ ਮਾਰਟਿਨ ਵਾਲੇ ਕੀ ਕਰਨਗੇ ਸਾਡੇ ਵਾਸਤੇ ਲੋਕਹੀਡ ਮਾਰਟਿਨ ਨੇ ਸਟੇਟਮੈਂਟ ਜਾਰੀ ਕੀਤੀ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਵਾਸਤੇ
ਹੋ ਜਾਵਾਂਗੇ ਨੰਬਰ ਤੇ ਕਿਹਾ
ਹਾਂ ਸੋ ਕਿਹੜਾ ਵਾਲਾ
ਚਲੋ ਤੁਸੀਂ ਕਰੋ ਮੈਂ ਤਾਂ ਕਰਦੇ ਗੱਲ
ਸੋ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਜਿਹੜਾ ਤੁਸੀਂ ਉਹ ਇੰਡਸਟਰੀਅਲ ਵੈਲਿਊ ਦੀ ਗੱਲ ਕਰੇ ਸੋ ਉਹਨਾਂ ਨੇ ਕਿਹਾ ਵੀ ਅਸੀਂ ਅਗਲੇ 5 ਦਹਾਕਿਆਂ ਦੇ ਵਿੱਚ 50 ਸਾਲਾਂ ਦੇ ਵਿੱਚ $15 billion ਦੀ ਇੰਡਸਟਰੀਅਲ ਵੈਲਿਊ ਤੁਹਾਡੇ ਵਾਸਤੇ ਕ੍ਰੀਏਟ ਕਰਾਂਗੇ ਇਸ ਡੀਲ ਦੇ ਨਾਲ
ਸੋ ਜਦੋਂ ਨਾ ਪਹਿਲਾਂ ਬੰਦਾ ਪੜ੍ਹਦਾ $15 billion ਵੀ ਯਾਰ ਅੱਛਾ $27 billion ਦਾ ਕੰਟਰੈਕਟ ਕੈਨੇਡਾ ਨੇ ਦੇਣਾ 88 ਜਹਾਜ਼ਾਂ ਲਈ ਜੇ ਸਾਰੇ ਦੇ ਸਾਰੇ 88 ਖਰੀਦੇ ਜਾਂਦੇ ਨੇ ਲੋਕਹੀਡ ਮਾਰਟਿਨ ਦੇ ਅਤੇ $15 billion ਦੀ ਇੰਡਸਟਰੀਅਲ ਵੈਲਿਊ ਕੈਨੇਡਾ 'ਚ ਹੀ ਕ੍ਰੀਏਟ ਹੋ ਰਹੀ ਆ ਫਿਰ ਕਹਿੰਦੇ ਵੀ ਇਹ ਜਿਹੜੀ ਇੰਡਸਟਰੀਅਲ ਵੈਲਿਊ ਹੈ 2007 ਤੋਂ 2058 ਦੇ ਵਿਚਕਾਰ ਇਹ ਟੋਟਲ ਵੈਲਿਊ ਇੰਨੀ ਕ੍ਰੀਏਟ ਹੋਣੀ ਆ
ਅਤੇ ਨਾਲ ਹੋਰ ਵੀ ਕਈ ਇੰਡਸਟਰੀਅਲ ਬੈਨੀਫਿਟਸ ਵਗੈਰਾ ਉਹ ਕਹਿੰਦੇ ਹੋਣਗੇ ਇਹਦੇ ਅਤੇ ਉਹਨਾਂ ਨੇ ਨਾਲ ਇੱਕ ਜਿਵੇਂ ਧਮਕੀ ਜੀ ਵੀ ਦਿੱਤੀ ਕਹਿੰਦੇ ਵੀ ਇਹ ਜਿਹੜਾ ਤੁਹਾਨੂੰ ਅਸੀਂ $15 billion ਕਹਿ ਰਹੇ ਹਾਂ ਅਤੇ ਹੋਰ ਇੰਡਸਟਰੀਅਲ ਬੈਨੀਫਿਟਸ ਦੱਸ ਰਹੇ ਹਾਂ ਇਹ ਤਾਂ ਬੇਸਡ ਹੈਗਾ ਜੇ ਤੁਸੀਂ 88 ਜੈੱਟ ਖਰੀਦੋਗੇ
ਹਾਂਜੀ
ਜੇ ਤੁਸੀਂ ਆਰਡਰ ਛੋਟਾ ਕਰੋਗੇ ਤਾਂ ਬੈਨੀਫਿਟਸ ਵੀ ਛੋਟੇ ਹੋ ਜਾਣਗੇ ਘੱਟ ਜਾਣਗੇ ਪਰ ਮੈਲਨੀ ਜੋਲੀ ਦਾ ਇਹ ਕਹਿਣਾ ਵੀ ਇੰਡਸਟਰੀਅਲ ਬੈਨੀਫਿਟਸ ਤਾਂ ਠੀਕ ਨੇ ਸਿਰਫ ਇਹਦੇ ਨਾਲ ਕੰਮ ਨਹੀਂ ਚੱਲਣਾ ਜੋਬਸ ਦੱਸੋ ਕਿੰਨੀਆਂ ਕ੍ਰੀਏਟ ਕਰੋਗੇ
ਕਰੈਕਟ
ਉਹਨਾਂ ਨੇ ਕਿਹਾ ਵੀ ਹੁਣ ਇਸ ਗੱਲ 'ਤੇ ਕੈਬਨਿਟ ਦੇ ਵਿੱਚ ਸਹਿਮਤੀ ਆ ਕਹਿੰਦੇ ਅਸੀਂ ਬੜੇ ਸ਼ੋਰ ਹਾਂ ਕਿ ਅਸੀਂ ਜਿਹੜਾ ਇਹ ਕੰਟਰੈਕਟ ਦੇਣਾ ਸੀ ਸਭ ਤੋਂ ਪਹਿਲਾਂ ਚੀਜ਼ ਇਹ ਦੇਖਣੀ ਆ ਵੀ ਕੈਨੇਡਾ ਦੇ ਵਿੱਚ ਜੋਬਸ ਕਿੰਨੀਆਂ ਕ੍ਰੀਏਟ ਹੋਣਗੀਆਂ ਅਤੇ ਕਹਿੰਦੇ ਲੋਕਹੀਡ ਮਾਰਟਿਨ ਵਾਲੇ ਦੱਸਣ ਕਿ ਜੇ ਸਾਬ ਵਾਲੇ 10,000 ਜੋਬਸ ਕ੍ਰੀਏਟ ਕਰਨਗੇ ਕੈਨੇਡਾ ਦੇ ਵਿੱਚ ਤੁਸੀਂ ਜੋਬਸ ਕਿੰਨੀਆਂ ਕ੍ਰੀਏਟ ਕਰੋਗੇ
ਜਿਹੜੇ ਬਸ ਜੀ ਸਾਬ ਵਾਲਿਆਂ ਦਾ ਇੱਕ ਜਿਹੜਾ ਜਹਾਜ਼ ਹੈਗਾ ਗਲੋਬਲ ਆਈ ਜੈੱਟ ਹੈਗਾ ਜਿਹੜਾ ਕਿ ਇੱਕ ਲੌਂਗ ਰੇਂਜ ਤੋਂ ਹੀ ਡਿਟੈਕਟ ਕਰ ਲੈਂਦਾ ਕਿਸੇ ਵੀ ਥ੍ਰੈਟ ਨੂੰ ਸਰਵੇਲੈਂਸ ਜੈੱਟ ਹੈ ਇਹ ਜਿਹੜਾ ਮੌਜੂਦਾ ਸਮੇਂ ਜਿਹੜੀ ਕੈਨੇਡੀਅਨ ਕੰਪਨੀ ਆ ਬੰਬਾਰਡੀਏ ਦਾ ਇੱਕ ਲੌਂਗ ਰੇਂਜ ਬਿਜ਼ਨਸ ਜੈੱਟ ਆ ਉਹਦੀ ਜਿਹੜਾ ਉਹਦਾ ਪਲੇਟਫਾਰਮ ਹੈ ਉਹਦੇ ਉੱਪਰ ਇਹ ਜਹਾਜ਼ ਤਿਆਰ ਕੀਤਾ ਜਾਂਦਾ ਇਨਫੈਕਟ ਜਿਹੜੀ ਇਹਦੀ ਇਨੀਸ਼ੀਅਲ ਅਸੈਂਬਲੀ ਆ ਉਹ ਇੱਥੇ ਟੋਰੋਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਲਾਗੇ ਹੁੰਦੀ ਆ ਫਿਰ ਇਸ ਜਹਾਜ਼ ਨੂੰ ਉੱਥੋਂ ਕਹਿ ਲਓ ਵੀ ਬਿਲਕੁਲ ਬੇਸਿਕ ਜਿਹਾ ਜਹਾਜ਼ ਉਹਨੂੰ ਸਵੀਡਨ ਲਿਜਾਇਆ ਜਾਂਦਾ ਸਵੀਡਨ ਦੇ ਵਿੱਚ ਫਿਰ ਸਾਰੀ ਦੀ ਸਾਰੀ ਜਿਹੜੀ ਉਹਦੇ ਵਿੱਚ ਰੈਟਰੋਫਿਟਿੰਗ ਕੀਤੀ ਜਾਂਦੀ ਆ ਜਿਹੜੇ ਆਧੁਨਿਕ ਰਡਾਰਸ ਲਗਾਏ ਜਾਂਦੇ ਨੇ ਤਾਂ ਕਿ ਉਹ ਸਰਵੇਲੈਂਸ ਵਾਲਾ ਜੈੱਟ ਬਣ ਸਕੇ ਸਾਬ ਦੀ ਆਫਰ ਇਹ ਆ ਕਿ ਜਿਹੜੀ ਉਹ ਟੈਕਨੋਲੋਜੀ ਹੈਗੀ ਆ ਉਹ ਪੂਰਾ ਦਾ ਪੂਰਾ ਮੁਕੰਮਲ ਸਰਵੇਲੈਂਸ ਜੈੱਟ ਤਿਆਰ ਕਰਨ ਦੀ ਗਲੋਬਲ ਆਈ ਜੈੱਟ ਉਹ ਅਸੀਂ ਪੂਰੀ ਦੀ ਪੂਰੀ ਟੈਕਨੋਲੋਜੀ ਕੈਨੇਡਾ ਦੇ ਵਿੱਚ ਟ੍ਰਾਂਸਫਰ ਕਰ ਦਿਆਂਗੇ ਇਕੱਲੇ ਇਹਦੇ ਨਾਲ ਹੀ ਆ ਗਲੋਬਲ ਆਈ ਜੈੱਟ ਦੀ ਮੁਕੰਮਲ ਕੈਨੇਡੀਅਨ ਮੈਨੂਫੈਕਚਰਿੰਗ ਦੇ ਨਾਲ ਹੀ 3,000 ਜੋਬਸ ਤਾਂ ਇਹਦੇ ਨਾਲ ਹੀ ਕ੍ਰੀਏਟ ਹੋ ਜਾਣਗੀਆਂ
ਪਰ ਨਾਲ ਉਹਨਾਂ ਨੇ ਕਿਹਾ ਵੀ ਜੇ ਕੈਨੇਡਾ ਇਹ ਵਾਲੇ ਜਹਾਜ਼ ਆਰਡਰ ਕਰੇਗਾ ਤਾਂ
ਆਰਡਰ ਕਰੇਗਾ ਤਾਂ
ਸੋ ਗ੍ਰਿਪਨ ਨਹੀਂ
ਹਾਂ
ਗਲੋਬਲ ਆਈ ਸੋ ਗਲੋਬਲ ਆਈ ਸਰਵੇਲੈਂਸ ਜਹਾਜ਼ ਹੈ
ਪੋਸਾਈਡਨ ਦਾ ਕੈਨੇਡਾ ਦੇ ਕੋਲ ਜਿਹੜੇ ਸਰਵੇਲੈਂਸ ਵਾਲੇ ਪੋਸਾਈਡਨ ਜਹਾਜ਼ ਨੇ
ਸੋ ਕੈਨੇਡਾ ਦੇ ਕੋਲ ਇਸ ਵੇਲੇ CP-140 ਅਰੋਰਾ ਜਹਾਜ਼ ਸਰਵੇਲੈਂਸ ਦੇ ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਕੈਨੇਡਾ ਨੇ 2023 ਚ ਅਨਾਊਂਸ ਕੀਤਾ ਸੀ ਅਸੀਂ ਪੋਸਾਈਡਨ ਜਹਾਜ਼ ਖਰੀਦਾਂਗੇ ਸੋ ਅਸੀਂ ਆਲਰੇਡੀ ਉਹ ਅਨਾਊਂਸਮੈਂਟ ਕਰ ਚੁੱਕੇ ਹਾਂ ਤੇ ਕੀ ਫਿਰ ਉਹਦੇ ਨਾਲ ਨਾਲ ਸੋ ਇਹ ਜਿਹੜਾ ਜਹਾਜ਼ ਹੈ ਪੋਸਾਈਡਨ ਵਰਗਾ ਹੀ ਕੰਮ ਕਰਦਾ ਥੋੜਾ ਜਿਹਾ ਕਹਿੰਦੇ ਫਰਕ ਆ ਟੈਕਨੀਕਲ ਕੀ ਆ ਉਹ ਅਸੀਂ ਮਹਾਰੀ ਹੈਗੇ ਪਰ ਕੀ ਕੈਨੇਡਾ ਕਹਿ ਲਓ ਵੀ ਐਕਸਟਰਾ ਇੱਕ ਚੀਜ਼ ਖਰੀਦੇਗਾ ਗਲੋਬਲ ਆਈ ਜਿਹੜਾ ਸਰਵੇਲੈਂਸ ਜਹਾਜ਼ ਹੈ ਕਿ ਇਹਦਾ ਵੀ ਆਰਡਰ ਪਲੇਸ ਕਰੇਗਾ ਤਾਂ ਜੋ ਵੀ ਕੈਨੇਡਾ ਦੇ ਵਿੱਚ ਇਹ ਜਹਾਜ਼ ਜਿਹੜੇ ਮੁਕੰਮਲ ਤੌਰ ਤੇ ਅਸੈਂਬਲ ਹੋ
ਸਕਣ ਪੂਰੀ ਮੈਨੂਫੈਕਚਰਿੰਗ ਇੱਥੇ ਆ ਜਾਵੇ ਅੱਛਾ ਜਿਹੜੀ ਵਾਸੂ ਜੀ ਸਾਹਿਬ ਨੇ ਤਾਂ ਇਹ ਵੀ ਕਿਹਾ ਵੀ ਬੰਬਾਰਡੀਅਰ ਨਾਲ ਲੜ ਕੇ ਜਿਹੜਾ ਇਹ ਗ੍ਰਿਪਨ ਫਾਈਟਰ ਜੈਟ ਆ ਇਹ ਵੀ ਅਸੀਂ ਕੈਨੇਡਾ ਦੇ ਵਿੱਚ ਮੈਨੂਫੈਕਚਰ ਕਰ ਸਕਦੇ ਹਾਂ ਉਹਦੀ ਇੱਕ ਨਵੀਂ ਫੈਕਟਰੀ ਕਿਉਂਬੈਕ ਜਾਂ ਓਨਟੈਰੀਓ ਦੇ ਵਿੱਚ ਅਸੀਂ
ਟੈਕਨੋਲੋਜੀ ਟ੍ਰਾਂਸਫਰ ਵੀ ਕਹਿੰਦੇ
ਟੈਕਨੋਲੋਜੀ ਟ੍ਰਾਂਸਫਰ ਵੀ ਕਰਾਂਗੇ ਵੀ ਇੱਦਾਂ ਨਹੀਂ ਆ ਤੁਹਾਡੇ ਤੋਂ ਇਕੱਲਾ ਖੋਖਲਾ ਜਹਾਜ਼ ਲੈ ਗਏ ਅਤੇ ਬਾਕੀ ਚੀਜ਼ ਆਪਣੇ ਆਪ ਕਰਕੇ ਤੁਹਾਨੂੰ ਪਤਾ ਹੀ ਨਹੀਂ ਵੀ ਅਸੀਂ ਉਹਨੂੰ ਕਿਵੇਂ ਕਰ ਰਹੇ ਹਾਂ ਜਦੋਂ ਟੈਕਨੋਲੋਜੀ ਟ੍ਰਾਂਸਫਰ ਹੋ ਜਾਂਦੀ ਆ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਇੱਕ ਪਰਟੀਕੁਲਰ ਟੈਕਨੋਲੋਜੀ ਦਾ ਆਧਾਰ ਬਣ ਜਾਵੇ ਇਕੋਸਿਸਟਮ ਕ੍ਰੀਏਟ ਹੋ ਜਾਂਦਾ ਬੇਸਿਕਲੀ ਉਹਦੇ ਨਾਲ ਉਹ ਜਿਹੜੀ ਲੌਂਗ ਟਰਮ ਸਸਟੇਨੇਬਲ ਜੋਬਸ ਨੇ ਉਸ ਟੈਕਨੋਲੋਜੀ ਦੇ ਆਧਾਰ ਦੇ ਉੱਪਰ ਹੀ ਤਾਂ ਫਿਰ ਪੈਦਾ ਹੁੰਦੀਆਂ ਨੇ ਸੋ ਇਹ ਹੁਣ ਦੇਖਣਾ ਹੋਏਗਾ ਕਿ ਲੋਕਹੀਡ ਮਾਰਟਿਨ ਕੀ ਸੱਚਮੁੱਚ ਆਪਣੇ ਵੱਲੋਂ ਕੁਝ ਬਿਹਤਰ ਆਫਰ ਲੈ ਕੇ ਆਉਂਦੇ ਨੇ ਸਾਬ ਦੀ ਜਿਹੜੀ ਇਹ ਆਫਰ ਵੀ ਹੈਗੀ ਆ ਦੇਖੋ 10,000 ਜੋਬਸ ਕ੍ਰੀਏਟ ਹੋਣਗੀਆਂ ਕਹਿ ਦੇਣਾ ਫਿਰ ਉਹ 10,000 ਜੋਬ ਅਸਲ ਦੇ ਵਿੱਚ ਕ੍ਰੀਏਟ ਵੀ ਹੋ ਸਕਣੀਆਂ ਜਦੋਂ ਉਹਦੀਆਂ ਡੀਟੇਲਸ ਜਾਰੀ ਹੁੰਦੀਆਂ ਨੇ ਕਿ ਉਹ 10,000 ਜੋਬਸ ਵਾਲਾ ਜਿਹੜਾ ਵਾਅਦਾ ਵੀ ਹੈ ਉਹ ਕਿੰਨਾ ਕੁ ਪੁਖਤਾ ਵਾਅਦਾ ਅਜੇ ਇਹਦੀ ਵੀ ਪੁਣਛਾਣ ਹੋਣੀ ਬਾਕੀ ਆ
ਪਰ ਇਹ ਨਾ ਭੁੱਲੀਏ ਕਿ ਜੇਕਰ ਕੈਨੇਡਾ ਲੋਕਹੀਡ ਮਾਰਟਿਨ ਦਾ ਆਪਣਾ ਆਰਡਰ ਨਹੀਂ ਪੂਰਾ ਕਰਦਾ ਉਹਦੇ ਨਾਲ ਡੋਨਲਡ ਟਰੰਪ ਨਾਰਾਜ਼ ਹੋ ਜਾਣਗੇ
ਜੀ
ਤੇ ਅਮਰੀਕਾ ਦੇ ਨਾਲ ਜਿਹੜੀ ਸਾਡੀ ਇਸ ਵੇਲੇ ਟ੍ਰੇਡ ਨਾਲ ਸੰਬੰਧਿਤ ਗੱਲਬਾਤ ਜਿਹੜੀ ਇਸ ਵੇਲੇ ਠੱਪ ਹੋਈ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਪਿਛਲੇ ਕੁਝ ਸਮੇਂ ਤੋਂ ਜਦੋਂ ਦਾ ਡੋਨਲਡ ਟਰੰਪ ਨੇ ਸਾਨੂੰ ਬੁਲਾਉਣਾ ਛੱਡਿਆ ਕਈ ਲੋਕ ਹੁੰਦੇ ਨਾ ਜਦੋਂ ਕਹਿੰਦੇ ਵੀ ਤੁਹਾਨੂੰ ਨਾ ਬੁਲਾਉਣ ਕਹਿੰਦੇ ਵਧੀਆ ਹੀ ਆ
ਵਧੀਆ ਹੀ ਆ
ਵੀ ਭਲਾ ਹੋਇਆ ਮੇਰਾ ਚਰਖਾ ਟੁੱਟਿਆ
ਜੀ ਜੀ
ਵੀ ਠੀਕ ਹੈ ਯਾਰ ਵਧੀਆ
ਜੀ
ਵੀ ਨਾ ਬੁਲਾ ਤੂੰ ਤੇਰਾ ਨਾ ਬੁਲਾਉਣਾ ਹੀ ਬਿਹਤਰ ਆ
ਜੀ
ਲੈਟ ਸਲੀਪਿੰਗ ਡੋਗਸ ਲਾਏ
ਜੀ
ਕਿ ਪਿਛਲੇ ਕੁਝ ਸਮੇਂ ਤੋਂ ਥੋੜੀ ਜਿਹੀ ਸਾਡੇ ਇੱਥੇ ਆਰਥਿਕ ਅਨਿਸ਼ਚਿਤਤਾ ਘਟੀ ਆ
ਯੈਸ
ਇਹ ਥੋੜਾ ਜਿਹਾ ਇੱਦਾਂ ਲੱਗ ਰਿਹਾ ਵੀ ਬੈਂਕ ਆਫ ਕੈਨੇਡਾ ਵੀ ਕਹਿਣ ਲੱਗ ਪਿਆ ਕਿ ਜੀ ਇਨਫਲੇਸ਼ਨ ਥੋੜੀ ਕੰਟਰੋਲ 'ਚ ਆ ਜੋ ਇੰਟਰਸਟ ਰੇਟ ਰੱਖਿਆ ਉਹ ਲੱਗਦਾ ਵੀ ਠੀਕ ਆ ਇਹਦੇ ਨਾਲ ਸਭ ਕੁਝ ਠੀਕ ਹੋ ਜਾਏਗਾ ਉਹ ਤਾਂ ਕਰਕੇ ਉਹਦੇ ਵਿੱਚ ਇੱਕ ਵੱਡਾ ਕੰਟਰੀਬਿਊਟਿੰਗ ਫੈਕਟਰ ਇਹ ਹੈ ਕਿ ਡੋਨਲਡ ਟਰੰਪ ਨੇ ਕੋਈ ਨਵੀਂ ਕੋਈ ਕੈਨੇਡਾ ਪ੍ਰਤੀ ਅਨਾਊਂਸਮੈਂਟ ਨਹੀਂ ਕੋਈ ਨਵੀਂ ਕਰਤੀ ਕਿ 10% ਮੈਂ ਟੈਰਿਫ ਵਧਾ ਰਿਹਾ ਜਾਂ ਘਟਾ ਰਿਹਾ ਜਾਂ ਇੱਥੇ ਲਾ ਰਿਹਾ ਉੱਥੋਂ ਹਟਾ ਰਿਹਾ ਸੋ ਉਹ ਚੁੱਪ ਨੇ ਹੁਣ ਜੇ ਅਸੀਂ ਇਹ ਵਾਲਾ ਪੰਗਾ ਲੈਂਦੇ ਹਾਂ
ਉਹਨਾਂ ਨੇ ਫਿਰ ਚੁੱਪ ਉਹਨਾਂ ਨੇ ਫਿਰ ਬੋਲੋ
ਉਹ ਫਿਰ ਨਾਰਾਜ਼ ਹੋ
ਜਾਣਗੇ ਜਿਹਨੇ ਦੁਬਾਰਾ ਤੋਂ ਸਭ ਹਿਲਾ ਦੇਣਾ
ਤੇ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਹੁਣ ਇਹ ਸਵਾਲ ਪੁੱਛਿਆ ਜਾਂਦਾ ਕਿ ਅਮਰੀਕਾ ਦੇ ਨਾਲ ਤੁਸੀਂ ਕਿਹਾ ਸੀ ਵੀ ਸਾਰੀਆਂ ਟੈਰਿਫ ਹਟਾਵਾਂਗੇ ਡੀਲ ਹੋਏਗੀ ਕੁਝ ਨਹੀਂ ਹੋਇਆ ਦੱਸੋ ਉਹ ਕਹਿੰਦੇ ਰਾਈਟ ਨਾਓ ਵੀ ਹੈਵ ਦਾ ਬੈਸਟ ਡੀਲ ਵਿਦ ਦਾ US ਉਹ ਕਿਉਂ ਕਿਉਂਕਿ ਉਹ ਚੁੱਪ ਬੈਠੇ ਨੇ
ਜੀ ਜੀ
ਤੇ ਇਸ ਵੇਲੇ ਉਹਨਾਂ ਨੇ ਜਿਹੜੀ ਕੋਈ ਟੈਰਿਫ ਲਗਾਈ ਉਹ USMCA ਐਗਜ਼ੈਮ ਚੀਜ਼ਾਂ ਦੇ ਉੱਤੇ ਟੈਰਿਫ ਨਹੀਂ ਲੱਗਦੀ ਸੋ ਇਸ ਕਰਕੇ ਉਹ ਕਹਿੰਦੇ ਵੀ ਹੈਵ ਦਾ ਬੈਸਟ ਡੀਲ ਵਿਦ ਦਾ US ਪਰ ਜੇ ਡੋਨਲਡ ਟਰੰਪ ਇਸ ਚੀਜ਼ ਤੋਂ ਨਾਰਾਜ਼ ਹੋ ਕੇ F-35 ਵਾਲੀ ਡੀਲ ਅਸੀਂ ਖਾਰਜ ਕਰਦੇ ਹਾਂ ਤੇ ਅਸੀਂ ਸਵੀਡਨ ਦੇ ਜਹਾਜ਼ ਖਰੀਦਦੇ ਹਾਂ ਸਾਬ ਗ੍ਰਿਪਨ ਤੇ ਫਿਰ ਉਹ ਦੁਬਾਰਾ ਨਾਰਾਜ਼ ਹੋ ਕੇ ਜੇ ਸ਼ੁਰੂ ਹੋ ਗਏ ਕੈਨੇਡਾ ਵੱਲੋਂ ਨਾਲ ਧਿਆਨ ਆ ਗਿਆ
ਫਿਰ ਕੋਈ ਪੰਗਾ ਲੈ ਲੈਣਾ
ਪੰਗਾ ਨਾ ਪੈ ਜਾਏ
ਅੱਛਾ ਇੱਕ ਚੀਜ਼ ਨਾ ਹੋਰ ਆ ਟਰੰਪ ਦੀ ਜੇ ਜ਼ਿਕਰ ਹੋਈ ਗਿਆ ਪਿਛਲੇ ਮਹੀਨੇ ਟਰੰਪ ਨੇ ਚੁੱਪ ਚੁਪੀਤੇ ਇੱਕ ਹੁਕਮ ਜਾਰੀ ਕੀਤਾ ਜਿਹੜੇ ਅਮੈਰੀਕਨ ਕਸਟਮਸ ਨੂੰ ਕਿ ਜਿਹੜਾ ਸਟੀਲ ਬਾਹਰੋਂ ਆਉਂਦਾ ਪਿਆ ਜਿਹੜਾ ਕੈਨੇਡਾ ਤੋਂ ਸਟੀਲ ਆਉਂਦਾ ਪਿਆ ਜੇ ਤੁਸੀਂ ਚਾਹੋ ਉੱਤੇ ਟੈਰਿਫ ਅੱਧੇ ਕਰ ਲਿਓ ਸਿਰਫ ਤਾਂ ਉਸ ਸੂਰਤ ਦੇ ਵਿੱਚ ਜੇ ਉਹ ਵਾਲਾ ਸਟੀਲ ਅਮਰੀਕਾ ਦੇ ਵਿੱਚ ਬਣਨ ਵਾਲੀਆਂ ਆਟੋ ਮੈਨੂਫੈਕਚਰਰਸ ਨੇ ਇਸਤੇਮਾਲ ਕਰਨਾ ਹੈ ਸੋ ਜੇ ਬੇਸਿਕਲੀ ਅਮਰੀਕਾ 'ਚ ਬਣਨ ਵਾਲੀਆਂ ਕਾਰਾਂ ਦੇ ਵਿੱਚ ਜੇ ਉਹ ਪ੍ਰੋਡਕਟ ਯੂਜ਼ ਹੋਣਾ ਸੋ ਜਿਵੇਂ ਪਿਛਲੇ ਦਿਨੀ ਡੋਨਲਡ ਟਰੰਪ ਨੇ ਲੰਘੇ ਸ਼ੁੱਕਰਵਾਰ ਕੁਝ ਫੂਡ ਆਈਟਮਸ ਦੇ ਉੱਪਰੋਂ ਵੀ ਟੈਰਿਫ ਹਟਾਇਆ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਵੱਧ ਰਹੀ ਮਹਿੰਗਾਈ ਹੈ ਉਹ ਹੁਣ ਸੱਚਮੁੱਚ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ
ਪੋਲੀਟੀਕਲ ਰੀਜ਼ਨ ਬਣਦੀ ਜਾ ਰਹੀ ਹੈ ਪੋਲੀਟੀਕਲ ਬੈਕਲੈਸ਼ ਜਿਹੜਾ ਜਿਵੇਂ ਜਿਵੇਂ ਮਿਡ ਟਰਮਸ ਨੇੜੇ ਆਉਣਗੀਆਂ ਉਹਦੇ ਉੱਤੇ ਇੱਕ ਉਮੀਦ ਬਣੀ ਹੋਈ ਹੈ ਵੀ ਸ਼ਾਇਦ ਡੋਨਲਡ ਟਰੰਪ ਥੋੜ੍ਹੇ ਜਿਹੇ ਮੱਧਮ ਪੈ ਜਾਣ
ਜੀ ਸੋ ਉਹ ਹੁਣ ਅਸਰ ਦਿਸਣਾ ਸ਼ੁਰੂ ਹੋ ਗਿਆ ਹੋਇਆ ਪਰ ਇਹ ਗੱਲ ਸਹੀ ਹੈ ਕਿ ਜੇ F-35 ਦੀ ਡੀਲ ਕੈਨੇਡਾ ਵੱਲੋਂ ਕੈਂਸਲ ਕੀਤੀ ਜਾਂਦੀ ਆ ਤਾਂ ਫਿਰ ਡੋਨਲਡ ਟਰੰਪ ਨੇ ਕੋਈ ਨਾ ਕੋਈ ਹੋਰ ਅਜਿਹੀ ਪੋਸਟ ਪਾ ਕੇ ਕੋਈ ਨਾ ਕੋਈ ਹੋਰ ਅਜਿਹੀ ਗੱਲ ਕਰ ਦੇਣੀ ਆ ਜਿਹਨੇ ਦੁਬਾਰਾ ਤੋਂ ਥੋੜ੍ਹੀ ਜਿਹੀ ਸਟੇਬਲਾਈਜ਼ ਹੋ ਰਹੀ ਸਥਿਤੀ ਨੂੰ ਮੁੜ ਤੋਂ ਉਹਦੇ ਵਿੱਚ ਫਿਰ ਇੱਕ ਅਫਰਾ ਤਫਰੀ ਮਚਾ ਦੇਣੀ ਆ ਦੂਜੀ ਗੱਲ ਇਹ ਵੀ ਤਾਂ ਹੈ ਵਸੂ ਜੀ ਜੇ F-35 ਖਰੀਦਿਆ ਜਾ F-35 ਦੀ ਥਾਂ ਜੇ ਗ੍ਰਿਪਨ ਜੈਟ ਖਰੀਦਿਆ ਜਾਂਦਾ ਮਿਕਸਡ ਫਲੀਟ ਦੀ ਗੱਲ ਵੀ ਤਾਂ ਹੈ ਇੱਕ ਜਿਹੜੇ ਡਿਫੈਂਸ ਡਿਪਾਰਟਮੈਂਟ ਦੇ ਸਾਬਕਾ ਪ੍ਰੋਕਿਓਰਮੈਂਟ ਅਫਸਰ ਨੇ ਇੱਕ ਗੱਲ ਆਖੀ ਆ ਕਿ ਜਿਹੜਾ ਲਾਈਫ ਸਾਈਕਲ ਸਸਟੇਨਮੈਂਟ ਕੋਸਟ ਹੈਗੀ ਆ ਗ੍ਰਿਪਨ ਦੀ ਉਹ F-35 ਦੇ ਮੁਕਾਬਲੇ 1/6 ਆ ਸੋ ਜੇ F-35 ਨੂੰ ਸਸਟੇਨ ਕਰਨ 'ਤੇ ਮੰਨ ਲਓ ਜੇ $100 ਲੱਗਦਾ ਅਤੇ ਇਹਤੇ $16 $67 ਹੀ ਲੱਗਣੇ ਨੇ, ਸੋ ਮਲਟੀ ਬਿਲੀਅਨ ਡਾਲਰ ਦੀਆਂ ਸੇਵਿੰਗਸ ਵੀ ਹੋ ਸਕਦੀਆਂ ਨੇ ਜੇ ਕੈਨੇਡਾ ਗ੍ਰਿਪਨ ਜੈਟਸ ਨੂੰ ਅਡੋਪਟ ਕਰਦਾ F-35 ਦੀ ਥਾਂ 'ਤੇ। ਪਰ ਜਿਹੜੀ ਇਸ ਵੇਲੇ ਰੋਇਲ ਕੈਨੇਡੀਅਨ ਏਅਰਫੋਰਸ ਦੀ ਨਵੀਂ ਮੁਖੀ ਨੇ ਜੇਮੀ ਬਲੈਂਸ਼ੈਟ, ਉਹ F-35 ਪ੍ਰੋਗਰਾਮ ਦੀ ਪ੍ਰੋੜਤਾ ਕਰਦੇ ਨੇ।
ਜਿੰਨੇ ਵੀ ਡਿਫੈਂਸ ਵਾਲੇ ਨੇ
ਜੀ
ਸਾਰੇ ਹੀ F-35 ਪ੍ਰੋਗਰਾਮ ਦੀ ਪ੍ਰੋੜਤਾ ਕਰਦੇ ਨੇ
ਜੀ।
ਤੇ ਜਿਹੜਾ ਰਿਵਿਊ ਆਰਡਰ ਕੀਤਾ ਸੀ ਜਿਹਦੇ ਨਤੀਜੇ ਅਜੇ ਤੱਕ ਜਨਤਕ ਨਹੀਂ ਕੀਤੇ ਗਏ, ਉਹ ਰਿਵਿਊ ਵੀ ਡਿਫੈਂਸ ਆਫੀਸ਼ਲਸ ਨੇ ਕੀਤਾ ਜਿਨ੍ਹਾਂ ਨੇ ਇਨ ਫਸਟ ਪਲੇਸ ਫੈਸਲਾ ਕੀਤਾ ਸੀ ਅਸੀਂ F-35 ਉਹਦੇ ਨਤੀਜੇ ਜਨਤਕ ਨਹੀਂ ਕੀਤੇ ਜਾ ਰਹੇ। ਉਹਦੇ ਪਿੱਛੇ ਇਹ ਵੀ ਹੋ ਸਕਦਾ ਕਿ ਵੀ ਉਹਦੇ ਉਸ ਰਿਵਿਊ ਦੇ ਨਤੀਜੇ ਵਿੱਚ ਦੁਬਾਰਾ ਇਸੇ ਗੱਲ ਦੀ ਪ੍ਰੋੜਤਾ ਕੀਤੀ ਗਈ ਹੋਵੇ ਕਿ
F-35
ਮਾਰਕ ਕਾਰਨੀ ਗਵਰਨਮੈਂਟ ਅਜੇ ਉਹਨੂੰ ਇੱਕ ਲੈਵਰੇਜ ਵਜੋਂ ਇਸਤੇਮਾਲ ਕਰਨਾ ਚਾਹੁੰਦੀ ਹੈ ਸ਼ਾਇਦ, ਇਸ ਕਰਕੇ ਉਹਨੂੰ ਅਜੇ ਲੁਕੋ ਕੇ ਰੱਖਿਆ ਹੋਇਆ ਉਸ ਫੈਸਲੇ ਨੂੰ, ਉਹਨੂੰ ਰਿਵੀਲ ਨਹੀਂ ਕੀਤਾ ਜਾ ਰਿਹਾ।
ਐਂਡ ਸਪੈਸ਼ਲੀ ਆਲ ਆਫ ਦਿਸ ਇਨ ਲਾਈਟ ਆਫ ਕਿ ਸਵੀਡਨ ਦੇ ਕਿੰਗ ਤੇ ਕੁਈਨ ਉਹ ਕੈਨੇਡਾ ਆਏ ਹੋਏ,
ਡਿਪਟੀ ਪ੍ਰਾਈਮ ਮਿਨਿਸਟਰ ਨੂੰ ਨਾਲ ਲੈ ਕੇ ਆਏ ਨੇ, ਡਿਪਟੀ ਪ੍ਰਾਈਮ ਮਿਨਿਸਟਰ ਇੰਟਰਵਿਊਜ਼ ਦੇ ਰਹੇ ਨੇ, ਉਹ ਕਹਿੰਦੇ ਵੀ ਤੁਹਾਡਾ ਸਾਡਾ ਗ੍ਰਿਪਨ ਜੈਟ ਆ ਵੀ ਉਹ ਤੁਹਾਡੇ F-35 ਤੋਂ 21 ਆ, 19 ਨਹੀਂ, ਵੀ ਜਿਹੜਾ ਕੰਮ F-35 ਕਰਦਾ ਗ੍ਰਿਪਨ ਉਸ ਤੋਂ ਵਧੀਆ
ਕੰਮ ਹੀ ਕਰਦਾ। ਸੋ ਇਹ ਸਾਰੀ ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਗ੍ਰਿਪਨ ਦੇ ਜਿਹੜੇ CEO ਨੇ ਉਹਨਾਂ ਨੇ ਪਿਛਲੇ ਦਿਨ ਇੱਕ ਇੰਟਰਵਿਊ 'ਚ ਕਿਹਾ ਸੀ ਵੀ ਸਾਨੂੰ ਕੈਨੇਡਾ ਗਾਹਕ ਵਜੋਂ ਨਹੀਂ ਚਾਹੀਦਾ, ਸਾਨੂੰ ਕੈਨੇਡਾ ਇੱਕ ਪਾਰਟਨਰ ਵਜੋਂ ਚਾਹੀਦਾ। ਸੋ ਜਿਹੜੀ ਉਹ ਵੀ ਗੱਲ ਹੈਗੀ ਆ ਕਾਫ਼ੀ ਆਕਰਸ਼ਿਤ ਕਰ ਰਹੀ। ਅੱਛਾ, ਕੱਲ੍ਹ ਅਸੀਂ ਗੱਲ ਕਰਦੇ ਸੀ ਬਸੂ ਜੀ, ਰਿਲੇਟਡ ਆ ਪਰ ਆਹ ਸਾਹਿਬ ਵਾਲੀ ਗੱਲ ਨਾਲ ਰਿਲੇਟਡ ਨਹੀਂ ਆ ਉਹ, ਕਿ ਜਿਹੜੇ ਸਵੀਡਨ ਦੇ ਰਾਜਾ ਤੇ ਰਾਣੀ ਕੈਨੇਡਾ ਆਏ ਹੋਏ ਨੇ, ਵੀ ਜਿਹੜੇ ਕੈਨੇਡਾ ਦੇ ਚੀਫ ਜਸਟਿਸ ਨੇ ਰਿਚਰਡ ਵੈਗਨਰ, ਉਹ ਵੀ ਉਸ ਵਫਦ ਦਾ ਹਿੱਸਾ ਨੇ ਜਿਨ੍ਹਾਂ ਨੇ ਸਵਾਗਤ ਕਰਨਾ। ਐਕਚੁਅਲੀ ਜਿਹੜੇ ਸਾਡੇ ਗਵਰਨਰ ਜਨਰਲ ਨੇ ਮੈਰੀ ਸਾਹਿਬ, ਉਹਨਾਂ ਦੀ ਤਬੀਅਤ ਹੈ ਖਰਾਬ।
ਅੱਛਾ,
ਜਦੋਂ ਗਵਰਨਰ ਜਨਰਲ ਬਿਮਾਰ ਹੋਣ ਤਾਂ ਫਿਰ ਕਰਾਊਨ ਦਾ ਰੈਪ੍ਰੈਜੈਂਟੇਟਿਵ ਚੀਫ ਜਸਟਿਸ ਆਫ ਦਾ ਸੁਪਰੀਮ ਕੋਰਟ ਹੁੰਦਾ, ਉਹਨੂੰ ਉਹ ਫਿਰ ਐਡਮਿਨਿਸਟ੍ਰੇਟਰ ਆਫ ਕੈਨੇਡਾ ਦੀ ਹੈਸੀਅਤ ਦੇ ਵਿੱਚ ਸੇਵਾ ਨਿਭਾਉਂਦੇ ਨੇ। ਸੋ ਜਿਹੜਾ ਕੱਲ੍ਹ ਰਿਡੋ ਹਾਲ ਦੇ ਵਿੱਚ ਡਿਨਰ ਹੋਸਟ ਕੀਤਾ ਗਿਆ ਆਫੀਸ਼ੀਅਲ, ਕਿਉਂਕਿ ਮੈਰੀ ਸਾਈਮਨ ਗਵਰਨਰ ਜਨਰਲ ਬਿਮਾਰ ਨੇ, ਉਹਦੇ ਹੋਸਟ ਵਜੋਂ ਜਿਹੜੀ ਭੂਮਿਕਾ ਨਿਭਾਈ ਉਹ ਰਿਚਰਡ ਵੈਗਨਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਨਿਭਾਈ ਗਈ।
ਟੂ ਮੇਕ ਸੈਂਸ ਨਾਓ
ਜੀ, ਜੀ
ਜਿਹੜੇ ਇਹ ਪੋਲੀਟੀਕਲ ਨੇ ਵੀ ਜਿਹੜੇ ਗੈਰ ਸਿਆਸੀ ਜਿਹੜੇ ਕਰਾਊਨ ਦੇ ਰੈਪ੍ਰੈਜੈਂਟੇਟਿਵ, ਪਹਿਲੇ ਨੰਬਰ ਤੇ ਗਵਰਨਰ ਜਨਰਲ, ਉਸ ਤੋਂ ਬਾਅਦ ਫਿਰ ਪ੍ਰੋਟੋਕਾਲ ਦੇ ਵਿੱਚ ਚੀਫ ਜਸਟਿਸ।
ਹਾਂ, ਸੋ ਤਾਂ ਇਸ ਸਾਰੇ ਵੈਲਕਮ ਗਰੁੱਪ ਦਾ ਹਿੱਸਾ ਸਨ। ਵਾਸੂ ਜੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ 6 ਸਾਲ ਪਹਿਲਾਂ ਬਹੁਤ ਗੱਜ ਵੱਜ ਕੇ ਐਲਾਨ ਹੋਏ ਸੀ ਕਿ ਇਲੈਕਟ੍ਰਿਕ ਵਹੀਕਲਸ ਦਾ ਮੈਂਡੇਟ ਅਸੀਂ ਜਾਰੀ ਕਰ ਰਹੇ ਹਾਂ ਅਤੇ ਆਉਂਦੇ ਸਾਲਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਰਫ 0 emission ਵਹੀਕਲਸ ਹੀ ਚੱਲਣਗੇ। ਇਨਫੈਕਟ 2035 ਆਉਣ ਤੱਕ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੰਨੀਆਂ ਵੀ ਨਵੀਆਂ ਗੱਡੀਆਂ ਵਿਕਣਗੀਆਂ ਉਹ ਸਾਰੀਆਂ ਦੀਆਂ ਸਾਰੀਆਂ 0 emission ਵਹੀਕਲਸ ਹੀ ਹੋਣਗੀਆਂ ਅਤੇ ਉਹਦੇ ਫਿਰ ਕੁਝ ਹੋਰ ਮਾਈਲਸਟੋਨਸ ਵੀ ਵਿੱਚ ਮਹਿਸੂਸ ਕੀਤੇ ਹੋਏ ਸੀ ਕਿ ਜਿਵੇਂ 2026 ਤੱਕ BC ਦੇ ਵਿੱਚ ਵਿਕਣ ਵਾਲੀਆਂ ਟੋਟਲ ਗੱਡੀਆਂ 'ਚੋਂ 26% 0 emission ਹੋਣ, 2030 ਤੱਕ ਇਹ ਨੰਬਰ 90% ਹੋ ਜਾਣਾ ਚਾਹੀਦਾ ਅਤੇ 2035 ਤੱਕ 100% ਹੋ ਜਾਏਗਾ। ਰਿਬੇਟਸ ਵੀ ਦਿੱਤੀਆਂ, ਬੜਾ ਇਸ ਪ੍ਰੋਗਰਾਮ ਨੂੰ ਪ੍ਰਮੋਟ ਕੀਤਾ ਗਿਆ। ਫਿਰ ਇਹ ਵੀ ਹਾਈਲਾਈਟ ਕੀਤਾ ਗਿਆ BC ਦੇਖੋ ਸਭ ਤੋਂ ਮੂਹਰੇ ਆ, ਇੱਥੇ ਇਲੈਕਟ੍ਰਿਕ ਵਹੀਕਲਸ ਦੀ ਅਡੈਪਟੇਸ਼ਨ ਬੜੀ ਤੇਜ਼ੀ ਨਾਲ ਹੋ ਰਹੀ ਆ। ਪਰ ਵਾਸੂ ਜੀ, ਜਦੋਂ ਕਾਰਬਨ ਟੈਕਸ ਹੋਇਆ ਕੈਂਸਲ, ਉਦੋਂ ਰੀਬੇਟ ਰੋਕ ਦਿੱਤੀ ਗਈ, ਉਸ ਤੋਂ ਬਾਅਦ ਫਿਰ ਇਹ ਗੱਲ ਤਾਂ ਸ਼ੁਰੂ ਤੋਂ ਹੀ ਚੱਲਦੀ ਸੀ। ਸਕੈਪਟਿਕਸ ਇਹ ਕਹਿੰਦੇ ਸੀ ਵੀ ਇਹ ਜਿਹੜਾ ਪਲਾਨ ਸਰਕਾਰ ਨੇ ਜਾਰੀ ਕੀਤਾ, ਇਹ 2035 ਤੱਕ 100% ਨਿਊ ਵਹੀਕਲ ਸੇਲਸ ਇਲੈਕਟ੍ਰਿਕ ਵਹੀਕਲਸ ਨਹੀਂ ਹੋ ਸਕਣਗੇ, ਬੜਾ ਅਨਰੀਅਲਿਸਟਿਕ ਆ ਇਹ। ਮੰਨ ਗਈ ਸਰਕਾਰ, ਹੁਣ
ਮੰਨ ਹੀ ਜਾਂਦੀ ਹੈ BC ਸਰਕਾਰ, ਭਾਵੇਂ ਉਹ ਡੀਕ੍ਰਿਮੀਨਾਈਜ਼ੇਸ਼ਨ ਦਾ ਮਾਮਲਾ ਹੋਵੇ, ਭਾਵੇਂ ਉਹ ਕਾਰਬਨ ਟੈਕਸ ਹਟਾਉਣ ਦਾ ਹੀ ਮਾਮਲਾ ਹੋਵੇ, ਭਾਵੇਂ ਉਹ LNG ਨੂੰ ਪ੍ਰਮੋਟ ਕਰਨ ਦਾ ਮਾਮਲਾ ਹੋਵੇ, ਚਾਹੇ ਉਹ ਸੇਫ ਸਪਲਾਈ ਦੀ ਡਾਇਵਰਜਨ ਦਾ ਮਾਮਲਾ ਹੋਵੇ,
ਭਾਵੇਂ ਸਾਈਡ ਸੀ ਡੈਮ ਵਾਲੀ ਗੱਲ ਹੋਵੇ।
ਹਾਂ, ਸੋ BC ਸਰਕਾਰ ਦੀ ਸਿਫਤ ਆ, BC ਸਰਕਾਰ ਮੰਨ ਜਿਆ ਕਰਦੀ ਆ
ਜੀ ਜੀ ਯੂ-ਟਰਨ ਦੇ ਮਾਹਰ।
ਹਾਂ, ਸੋ
ਕੱਲ ਇਲੈਕਟ੍ਰਿਕ ਵਹੀਕਲ ਚੋਂ ਨਿਕਲ ਕੇ ਪੈਦਲ ਯੂ-ਟਰਨ ਮਾਰਿਆ ਹੈ ਸਰਕਾਰ ਨੇ।
ਸੋ ਸਾਡੇ ਐਨਰਜੀ ਮਿਨਿਸਟਰ ਏਡਰੀਅਨ ਡਿਕਸ ਨੇ ਕੱਲ ਇਹ ਗੱਲ ਕਹੀ ਆ, ਕਹਿੰਦੇ ਵੀ ਜਿਹੜੀ ਆ 90% ਵਾਲੀ ਗੱਲ 2030 ਤੱਕ ਜਾਂ 2035 ਤੱਕ 100% ਵੀ ਜਿਹੜੀਆਂ ਨਵੀਆਂ ਗੱਡੀਆਂ ਵਿਕਣ BC ਦੇ ਵਿੱਚ ਉਹ ਸਾਰੀਆਂ ਇਲੈਕਟ੍ਰਿਕ ਵਹੀਕਲਸ ਜਾਂ 0 emission ਵਹੀਕਲਸ ਹੋਣ, ਕਹਿੰਦੇ ਇਹ ਗੱਲ ਪ੍ਰੈਕਟੀਕਲ ਨਹੀਂ ਹੈ, ਇਟਸ ਨੋਟ ਰੀਅਲਿਸਟਿਕ ਐਨੀ ਮੋਰ। ਇਹ ਗੱਲ ਏਡਰੀਅਨ ਡਿਕਸ ਨੇ ਆਪ ਆਪਣੇ ਮੂੰਹੋਂ ਕੱਲ੍ਹ ਗਈ ਕਹੀ, ਅਤੇ ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਫੈਡਰਲ ਸਰਕਾਰ ਨੇ ਵੀ ਆਪਣਾ EV ਮੈਂਡੇਟ, ਫੈਡਰਲ ਸਰਕਾਰ ਦਾ ਟਾਰਗੇਟ ਥੋੜ੍ਹਾ ਵੱਖਰਾ ਸੀ, ਉਹਨਾਂ ਨੇ ਕਿਹਾ ਸੀ ਵੀ ਅਗਲੇ ਸਾਲ ਤੱਕ 20%, ਫਿਰ ਕਰਦਿਆਂ ਕਰਦਿਆਂ 2035 ਤੱਕ 100% 'ਤੇ ਅਸੀਂ ਪਹੁੰਚਾਂਗੇ। ਵੀ ਅਸੀਂ ਮਾਰਕ ਕਾਰਨੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਇੱਕ ਰਿਵਿਊ ਕਰਨਾ ਚਾਹੁੰਦੇ ਹਾਂ ਇਸ ਮੈਂਡੇਟ ਦਾ, ਵੀ ਇਹਦੇ ਨਾਲ ਕਿੰਨਾ ਫਾਇਦਾ ਹੋ ਰਿਹਾ, ਕਿੰਨਾ ਨੁਕਸਾਨ ਹੋ ਰਿਹਾ। ਆਟੋ ਸੈਕਟਰ ਆਲਰੇਡੀ ਡੋਨਲਡ ਟਰੰਪ ਦੀਆਂ ਟੈਰਿਫਸ ਕਰਕੇ ਅਤੇ ਹੋਰ ਕਾਰਨਾਂ ਕਰਕੇ ਪਰੇਸ਼ਾਨ ਹੈ, ਈਵੀ ਸੇਲਸ ਵੈਸੇ ਹੀ ਘਟੀਆਂ ਹੋਈਆਂ ਨੇ, ਡਿਮਾਂਡ ਘਟੀ ਹੋਈ ਆ, ਅਤੇ ਵੀ ਅਸੀਂ ਆਟੋ ਸੈਕਟਰ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਅਤੇ ਡੱਗ ਫੋਰਡ ਨੂੰ ਖੁਸ਼ ਵੀ ਰੱਖਣਾ ਚਾਹੁੰਦੇ ਹਾਂ, ਅਤੇ ਅਸੀਂ ਆਪਣੇ ਈਵੀ ਮੈਂਡੇਟ ਦਾ ਰਿਵਿਊ ਆਰਡਰ ਕਰ ਰਹੇ ਹਾਂ ਅਤੇ ਹਾਲ ਦੀ ਕੜੀ ਨੂੰ ਪੌਜ਼ ਕਰ ਰਹੇ ਹਾਂ ਵੀ ਅਗਲੇ ਸਾਲ ਜਿਹੜਾ 20% ਵਾਲਾ ਮੈਂਡੇਟ ਲਾਗੂ ਹੋ ਜਾਣਾ ਸੀ ਉਹ ਹਾਲ ਦੀ ਕੜੀ ਲਾਗੂ ਨਹੀਂ ਹੋਏਗਾ। ਹੁਣ ਫੈਡਰਲ ਸਰਕਾਰ ਦੇ ਮੋਢੇ ਰੱਖ ਕੇ ਬੰਦੂਕ ਚਲਾ ਤੀ ਬੀਸੀ ਸਰਕਾਰ ਨੇ, ਉਹਨਾਂ ਨੇ ਕਿਹਾ ਕਿਉਂਕਿ ਫੈਡਰਲ ਸਰਕਾਰ ਰਿਵਿਊ ਕਰ ਰਹੀ ਹੈ। ਪਹਿਲੀ ਗੱਲ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਫੈਡਰਲ ਸਰਕਾਰ ਅਤੇ ਬੀਸੀ ਸਰਕਾਰ ਦਾ ਮੈਂਡੇਟ ਉਹ ਇੱਕੋ ਜਿੱਕਾ ਹੋਵੇ,
ਇੱਦਾਂ ਨਾ ਹੋਵੇ ਕਿ
20% ਅਸੀਂ 26%, ਕਹਿੰਦੇ ਇੱਦਾਂ ਠੀਕ ਨਹੀਂ, ਅਤੇ ਕਿਉਂਕਿ ਬੀਸੀ ਨੇ ਦੇਖੋ ਪਹਿਲਕਦਮੀ ਕੀਤੀ ਸੀ, ਬੀਸੀ ਨੇ 26% ਤੋਂ ਸ਼ੁਰੂਆਤ ਕੀਤੀ, ਫੈਡਰਲ ਸਰਕਾਰ ਨੇ ਫਿਰ ਬਾਅਦ ਵਿੱਚ ਉਹਨੂੰ 20% 'ਤੇ ਰੱਖਿਆ। ਉਹ ਕਹਿੰਦੇ ਵੀ ਹੁਣ ਅਸੀਂ ਚਾਹੁੰਦੇ ਹਾਂ ਕਿ ਇੱਕ ਸਾਰਤਾ ਹੋਵੇ, ਸੋ ਕਹਿੰਦੇ ਅਸੀਂ ਵੇਟ ਕਰਾਂਗੇ ਵੀ ਫੈਡਰਲ ਸਰਕਾਰ ਆਪਣਾ ਰਿਵਿਊ ਖਤਮ ਕਰ ਲਵੇ। ਉਮੀਦ ਅਸੀਂ ਕਰਦੇ ਹਾਂ ਵੀ ਆਉਣ ਵਾਲੇ ਕੁਝ ਹੀ ਮਹੀਨਿਆਂ ਦੇ ਵਿੱਚ ਫੈਡਰਲ ਸਰਕਾਰ ਉਹਦੇ ਨਤੀਜੇ ਜਨਤਕ ਕਰੇਗੀ। ਫਿਰ ਕਹਿੰਦੇ ਉਹਦੀ ਤਰਜ਼ 'ਤੇ ਅਸੀਂ ਅਗਲੇ ਸਾਲ ਲੈਜਿਸਲੇਚਰ ਦੇ ਵਿੱਚ ਕਾਨੂੰਨ ਲੈ ਕੇ ਆਵਾਂਗੇ, ਲੈਜਿਸਲੇਸ਼ਨ ਲਿਆਵਾਂਗੇ, ਉਹਦੇ ਵਿੱਚ ਦੱਸਾਂਗੇ ਕਿ ਬੀਸੀ ਦੇ ਨਵੇਂ ਟਾਰਗੇਟਸ ਕੀ ਹੋਣਗੇ।
ਹਾਂ, ਕਿਉਂਕਿ ਨਵੇਂ ਟਾਰਗੇਟਸ ਅਜੇ ਨਹੀਂ ਦੱਸੇ ਗਏ, ਹਾਲ ਦੀ ਘੜੀ ਮੌਜੂਦਾ ਟਾਰਗੇਟ ਸਸਪੈਂਡ ਕਰ ਦਿੱਤੇ ਗਏ ਨੇ,
ਤੇ ਫੈਡਰਲ ਸਰਕਾਰ ਦੇ ਨਾਲ ਟਾਰਗੇਟਸ ਦੇ ਵਿੱਚ ਇੱਕ ਸਾਰਤਾ ਲੈ ਕੇ ਆਵਾਂਗੇ,
ਤੇ ਫੈਡਰਲ ਸਰਕਾਰ ਨੇ ਵੀ ਆਉਂਦੇ ਮਹੀਨਿਆਂ ਦੇ ਵਿੱਚ, ਬਸ ਵੀ ਆਉਂਦੇ ਮਹੀਨੇ ਕੀ ਹੁਣ ਇਸ ਸਾਲ ਦੇ ਅੰਤ ਤੋਂ ਪਹਿਲਾਂ ਜਾਂ ਅਰਲੀ 2026 ਤੱਕ ਇਹ ਦੱਸ ਦੇਣਾ ਕਿ ਫੈਡਰਲ ਜ਼ੀਰੋ ਮਿਸ਼ਨ ਵਹੀਕਲ ਟਾਰਗੇਟਸ ਕੀ ਹੋਣਗੇ ਸੇਲ ਸੰਬੰਧੀ। ਅੱਛਾ, ਬਾਕੀ ਕੱਲ੍ਹ ਏਡਰੀਅਨ ਡਿਕਸ ਨੇ ਗੱਲ ਇੱਕ ਇਹ ਵੀ ਕਹੀ, ਜਦੋਂ ਉਹਨਾਂ ਨੇ ਕਿਹਾ ਨਾ ਵੀ ਇਹ ਹੁਣ ਇਲੈਕਟ੍ਰਿਕ ਵਹੀਕਲ ਸੇਲਸ ਦੇ ਟੀਚੇ ਹਾਸਲ ਕਰਨੇ ਹੁਣ ਰੀਅਲਿਸਟਿਕ ਨਹੀਂ ਰਹੇ, ਕਹਿੰਦੇ ਦੇਖੋ ਉਹਦੇ ਪਿੱਛੇ ਇੱਕ ਤਾਂ ਚਲੋ ਠੀਕ ਹੈ ਵੀ ਰਿਬੇਟ ਵਗੈਰਾ ਹੁਣ ਨਹੀਂ ਹੈ, ਪਰ ਦੂਜੀ ਗੱਲ ਕਹਿੰਦੇ ਆਟਵਾ ਨੇ, ਫੈਡਰਲ ਸਰਕਾਰ ਨੇ ਚਾਈਨੀਜ਼ ਗੱਡੀਆਂ 'ਤੇ ਟੈਰਿਫ ਲਾਇਆ ਹੋਇਆ, ਚਾਈਨੀਜ਼ ਗੱਡੀਆਂ 'ਤੇ ਲੱਗੇ ਟੈਰਿਫ ਕਰਕੇ ਇੱਥੇ ਗੱਡੀਆਂ ਹੋ ਗਈਆਂ ਮਹਿੰਗੀਆਂ, ਕਿਉਂਕਿ ਜੇ ਉਹ ਟੈਰਿਫ ਨਾ ਲੱਗਿਆ ਹੁੰਦਾ ਲੋਕ ਸਸਤੇ ਭਾਅ ਦੀਆਂ ਚਾਈਨੀਜ਼ ਕਾਰਾਂ ਖਰੀਦ ਲੈਂਦੇ ਅਤੇ ਅਸੀਂ ਆਪਣੇ ਈਵੀ ਸੇਲਸ ਟਾਰਗੇਟਸ ਫਿਰ ਅਚੀਵ ਕਰ ਲੈਣੇ ਸੀ। ਸੋ ਤੁਸੀਂ ਦੇਖੋ ਇੱਧਰਲੇ ਪਾਸੇ ਚਾਈਨੀਜ਼ ਗੱਡੀਆਂ ਜੇ ਆ ਜਾਂਦੀਆਂ ਤਾਂ ਚੰਗਾ ਹੋਣਾ ਸੀ, ਪਰ ਜੇ ਬੀ ਸੀ ਫੈਰੀਜ਼ ਵਾਲਿਆਂ ਨੇ ਚਾਈਨਾ ਤੋਂ ਫੈਰੀਜ਼ ਔਡਰ ਕਰ ਲਈਆਂ ਉਹ ਕਿੱਡਾ ਵੱਡਾ ਪੋਲੀਟੀਕਲ ਬਖੇੜਾ ਬਣਿਆ ਹੋਇਆ।
ਯਾ ਸੋ ਬੀ ਸੀ ਸਰਕਾਰ ਦੀ ਸਿਫਤ ਹੈ ਬੜੀ ਫਲੈਕਸੀਬਲ ਹੈ, ਫੈਡਰਲ ਸਰਕਾਰ ਦੀ ਕਦੀ ਆਪਾਂ ਸਿਫਤ ਵੀ ਕਰ ਦੀ ਹੈ ਅਤੇ ਕਦੀ ਫੈਡਰਲ ਸਰਕਾਰ ਦਾ ਵਿਰੋਧ ਵੀ ਕਰ ਦੀ ਦਾ, ਕਦੀ ਉਹਨਾਂ ਦੇ ਮੋਢੇ ਰੱਖ ਕੇ ਬੰਦੂਕ ਵੀ ਚਲਾਈ ਦੀ ਹੈ। ਸੋ ਇਹਦੇ ਵਿੱਚ ਕੱਲ ਇਹ ਵੀ ਕਿਹਾ ਗਿਆ, ਕਹਿੰਦੇ ਵੀ ਅਸੀਂ ਦੋ ਚੇਂਜਸ ਇਮੀਡੀਏਟਲੀ ਕਰ ਰਹੇ ਹਾਂ ਅਤੇ ਇਹ ਬੇਸਿਕਲੀ ਜਿਹੜੇ ਆਟੋ ਮੈਨੂਫੈਕਚਰਸ ਨੇ ਉਹਨਾਂ ਨੂੰ ਜ਼ਿਆਦਾ ਖੁਸ਼ ਕਰਨ ਵਾਸਤੇ ਜਾਂ ਉਹਨਾਂ ਨੂੰ ਰਾਹਤ ਦੇਣ ਵਾਸਤੇ ਇਹ ਅਨਾਊਂਸ ਕੀਤਾ ਗਿਆ ਵੀ ZEV ਜਿਹੜੇ ਕ੍ਰੈਡਿਟਸ ਨੇ ਉਹਨਾਂ ਦੀ ਐਲੀਜੀਬਿਲਿਟੀ ਐਕਸਪੈਂਡ ਕੀਤੀ ਜਾ ਰਹੀ ਆ, ਜਿਨ੍ਹਾਂ ਦੇ ਵਿੱਚ ਜਿਹੜੇ ਪਲੱਗ ਇਨ ਹਾਈਬ੍ਰਿਡਸ ਵਾਸਤੇ ਜੋ ਰੇਂਜ ਰਿਕੁਆਇਰਮੈਂਟ ਰੱਖੀ ਸੀ ਉਹਨੂੰ ਥੋੜ੍ਹਾ ਜਿਹਾ ਘਟਾਇਆ ਜਾ ਰਿਹਾ ਵੀ ਜ਼ਿਆਦਾ ਵਹੀਕਲ ਜਿਹੜੇ ਨੇ ਉਹ ਐਲੀਜੀਬਲ ਹੋ ਸਕਣ ਕ੍ਰੈਡਿਟਸ ਵਾਸਤੇ। ਦੂਸਰਾ, ਅਗਲੇ ਸਾਲ ਇਹਨਾਂ ਨੇ ਕਿਹਾ ਵੀ ਅਸੀਂ ZEV ਅਫੋਰਡੇਬਿਲਿਟੀ ਪ੍ਰੋਗਰਾਮ ਸ਼ੁਰੂ ਕਰਨਾ ਅਗਲੇ ਸਾਲ, ਜਿਹਦੇ ਨਾਲ ਕੀ ਹੋਏਗਾ ਵੀ ਜਿਹੜੇ ਆਟੋਮੇਕਰਸ ਵੀ ਆਪਣੀਆਂ ਗੱਡੀਆਂ ਸਸਤੀਆਂ ਕਰਦੇ ਨੇ ਇਲੈਕਟ੍ਰਿਕ ਵਹੀਕਲਸ, ਜਾਂ ਉਹਨਾਂ ਨੂੰ 0% ਇੰਟਰਸਟ ਰੇਟ 'ਤੇ ਅਵੇਲੇਬਲ ਕਰਾਉਂਦੇ ਨੇ, ਜਾਂ ਫਿਰ ਉਹ ਚਾਰਜਿੰਗ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕਰਦੇ ਨੇ, ਉਹਨਾਂ ਨੂੰ ਬੀਸੀ ਸਰਕਾਰ ਰਿਵਾਰਡ ਕਰੇਗੀ, ਕਿਸੇ ਤਰ੍ਹਾਂ ਦੇ ਇਨਸੈਂਟਿਵਸ ਵਗੈਰਾ ਉਹਨਾਂ ਨੂੰ ਦਿੱਤੇ ਜਾਣਗੇ। ਸੋ ਇਸ ਤਰ੍ਹਾਂ ਦੇ ਚੇਂਜਸ ਅਨਾਊਂਸ ਕੱਲ੍ਹ ਕੀਤੇ ਗਏ।
ਨਾਲ ਹੀ ਏਡਰੀਅਨ ਡਿਕਸ ਨੇ ਇਹ ਵੀ ਕਿਹਾ ਵੀ ਅਸੀਂ ਹੁਣ ਜ਼ਿਆਦਾ ਫੋਕਸ ਕਰਨਾ ਵੀ ਚਾਰਜਿੰਗ ਇਨਫਰਾਸਟ੍ਰਕਚਰ ਨੂੰ ਬਿਹਤਰ ਬਣਾਈਏ, ਸਰਕਾਰ ਦਾ ਫੋਕਸ ਇਹ ਰਹੇਗਾ। ਇਸ ਵੇਲੇ ਬੀਸੀ ਦੇ ਵਿੱਚ 7,000 ਪਬਲਿਕ ਚਾਰਜਿੰਗ ਸਟੇਸ਼ਨਸ ਨੇ ਅਤੇ 2030 ਤੱਕ ਇਹਨਾਂ ਦੀ ਗਿਣਤੀ ਵਧਾ ਕੇ 10,000 ਕੀਤੀ ਜਾਣੀ ਹੈ। ਇਹ ਗੱਲ
ਇੱਕ ਐਸਟੀਮੇਟ ਦੇ ਮੁਤਾਬਕ ਬੀਸੀ ਦੇ ਵਿੱਚ 26,000-27,000 ਇਲੈਕਟ੍ਰਿਕ ਵਹੀਕਲ ਚਾਰਜਰਸ ਚਾਹੀਦੇ ਨੇ, ਪਬਲਿਕ ਚਾਰਜਰਸ, ਵੀ ਜੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਬ੍ਰਿਟਿਸ਼ ਕੋਲੰਬੀਅਨਸ ਜ਼ੀਰੋ ਐਮਿਸ਼ਨ ਵਹੀਕਲਸ
ਦੀ ਇੰਨੀ ਬਿਜਲੀ ਕਿੱਥੋਂ ਲੈਣੀ ਆ। ਯਾ ਨਾ, ਉਹ ਵੀ ਤਾਂ ਹੈ,
ਉਹ ਸ਼ਾਹਰੁਖ ਖਾਨ ਨੂੰ ਬੁਲਾਓ।
ਅੱਛਾ, ਸਵਦੇਸ਼,
ਹਾਂ
ਜੀ, ਜਬ 240 ਰੁਪਏ ਮੀਟਰ ਜਾਏਗਾ ਤਾਂ ਬਿਜਲੀ ਪੈਦਾ ਹੋ ਗਈ
ਬਿਜਲੀ।
ਅੱਛਾ ਮਾਸਟਰ ਜੀ, ਵੈਸੇ ਜਦੋਂ ਇਹ ਪਹਿਲਾਂ ਤੋਂ ਹੀ ਖਦਸ਼ੇ ਜਿਤਾਏ ਜਾ ਰਹੇ ਸੀ ਕਿ ਬੀ ਸੀ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਈ ਵੀ ਸੇਲਸ ਟਾਰਗੇਟਸ ਅਚੀਵ ਕਰਨੀ ਹੋਣੇ, ਆਲਰੇਡੀ ਇਹ ਗੱਲ ਇਸ ਸਾਲ ਅਰਲੀਅਰ ਰਿਪੋਰਟ ਕੀਤੀ ਗਈ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਉਨੀਆਂ ਇਲੈਕਟ੍ਰਿਕ ਗੱਡੀਆਂ ਨਹੀਂ ਵਿਕ ਰਹੀਆਂ ਜਿੰਨੀਆਂ ਪਿਛਲੇ ਸਾਲਾਂ ਦੇ ਵਿੱਚ ਵਿਕੀਆਂ ਸੀ। ਜੇ ਅਸੀਂ ਦੇਖਦੇ ਹਾਂ 2024 ਦੇ ਵਿੱਚ ਬੀ ਸੀ ਜਿੰਨੀਆਂ ਵੀ ਗੱਡੀਆਂ ਵਿਕੀਆਂ ਸੀ ਉਹਨਾਂ ਦਾ 22.4% ਹਿੱਸਾ ਇਨ 2024 ਉਹ ਜ਼ੀਰੋ ਮਿਸ਼ਨ ਵਹੀਕਲ ਸੀ। 2015 ਦੇ ਵਿੱਚ ਦੇਖੋ ਜਿਹੜਾ ਇਹ ਨੰਬਰ ਸੀ ਉਹ ਸਿਰਫ 0.8% ਸੀ। ਸੋ ਨੋ ਡਾਊਟ ਇਲੈਕਟ੍ਰਿਕ ਵਹੀਕਲਸ ਦੀ ਗਿਣਤੀ ਦੇ ਵਿੱਚ ਵਾਧਾ ਤਾਂ ਜ਼ਰੂਰ ਹੋਇਆ, ਪਰ ਜਿਹੜੀ ਉਹ ਇੱਕ ਜਿਹੜਾ ਉਹਦਾ ਟੌਪ ਪੀਕ ਦੇਖੀ ਗਈ ਸੀ ਉਹ 2023 ਸੀ,
1990 ਵਿੱਚ ਜ਼ੀਰੋ ਸੀ,
1990 ਜ਼ੀਰੋ ਸੀ, 100 ਸਾਲ ਪਹਿਲਾਂ ਤਾਂ ਵੈਸੇ ਜੀ ਹੈ, ਅਤੇ 2023 ਦੇ ਵਿੱਚ 22.7% ਜਿੰਨੀਆਂ ਵੀ ਟੋਟਲ ਗੱਡੀਆਂ ਵਿਕੀਆਂ ਉਹਨਾਂ 'ਚੋਂ 22.7% ਜ਼ੀਰੋ ਮਿਸ਼ਨ ਵਹੀਕਲ ਸੀਗੇ, ਐਂਡ ਦੈਟ ਵਾਜ਼ ਦ ਪੀਕ ਇਨ ਬੀ ਸੀ। ਏਡਰੀਅਨ ਡਿਕਸ ਦਾ ਇਹ ਕਹਿਣਾ ਵੀ ਅਗਲੇ ਸਾਲ ਵਾਸਤੇ ਜਿਹੜਾ 26% ਦਾ ਟਾਰਗੇਟ ਆ, ਅਸੀਂ ਆਲਰੇਡੀ ਔਨ ਟਰੈਕ ਹੈਗੇ ਹਾਂ 26% ਨੂੰ ਮੀਟ ਕਰਨ ਲਈ, ਅਤੇ ਜੇ ਕੋਈ ਆਟੋ ਮੈਨੂਫੈਕਚਰਰ 26% ਦਾ ਟੀਚਾ ਨਹੀਂ ਹਾਸਲ ਕਰ ਸਕੇਗਾ ਉਹਦੇ ਵਿੱਚ ਕੁਝ ਗੁੰਜਾਇਸ਼ ਹੈਗੀ ਆ, ਉਹਨਾਂ ਨੂੰ ਐਕਸਟੈਂਸ਼ਨ ਵਗੈਰਾ ਅਤੇ ਗ੍ਰੇਸ ਪੀਰੀਅਡ ਵਗੈਰਾ ਮਿਲ ਸਕਦਾ।
ਦੇਖੋ ਜੇ ਤਾਂ ਸੱਚੀ ਮੁੱਚੀ ਇਹ ਟਾਰਗੇਟਸ ਜਿਹੜੇ ਨੇ ਸਰਕਾਰ ਲਾਗੂ ਕਰਕੇ ਫੋਲੋ ਕਰਨਾ ਚਾਹੁੰਦੀ ਹੈ, ਅਚੀਵ ਕਰਨਾ ਚਾਹੁੰਦੀ ਹੈ, ਤਾਂ ਫਿਰ ਇਲੈਕਟ੍ਰਿਕ ਵਹੀਕਲ ਸਸਤੇ ਕਰਨੇ ਪੈਣਗੇ
ਜੀ,
ਕਿਉਂਕਿ ਇਲੈਕਟ੍ਰਿਕ ਵਹੀਕਲਸ ਅਜੇ ਵੀ ਮਤਲਬ ਇੰਨੀ ਕਵੈਤ ਤੋਂ ਬਾਅਦ ਵੀ ਅਜੇ ਵੀ ਉਹ ਗੈਸੋਲੀਨ ਵਹੀਕਲਸ ਤੋਂ ਕਾਫੀ ਜ਼ਿਆਦਾ ਮਹਿੰਗੇ ਨੇ
ਜੀ ਜੀ ਜੀ,
ਅਤੇ ਬਹੁਤ ਸਾਰੇ ਜਿਹੜੇ ਆਮ ਸਧਾਰਨ ਯੂਜ਼ਰਸ ਨੇ ਉਹਨਾਂ ਨੂੰ ਇਹ ਵਾਰਾ ਨਹੀਂ ਖਾਂਦਾ ਇਹ ਜਿਹੜਾ ਪ੍ਰਾਈਸ ਹੈ, ਕਿਉਂਕਿ ਜਿਹੜਾ ਐਵਰੇਜ ਪ੍ਰਾਈਸ ਹੈਗਾ ਵਹੀਕਲ ਦਾ ਉਹ $60,000-70,000 ਨਹੀਂ ਹੈ
ਜੀ ਜੀ,
ਬੀ ਸੀ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਉਹ ਮੇਰਾ ਖਿਆਲ ਰੇਂਜ ਜਿਹੜੀ ਆ ਉਹ $40,000-50,000 ਤੋਂ ਵੀ ਘੱਟ ਹੋਏਗੀ ਸ਼ਾਇਦ,
ਜਿਹੜੇ ਹਾਂ ਜਿਹੜੇ ਓਵਰਆਲ
ਐਵਰੇਜ ਜਿਹੜਾ ਪ੍ਰਾਈਸ ਹੈਗਾ ਜਿਹੜਾ ਕੈਨੇਡੀਅਨਸ ਅਫੋਰਡ ਕਰਦੇ ਨੇ, 60,000-70,000-80,000-90,000 ਦਾ ਵਹੀਕਲ ਸਾਰੇ ਕੈਨੇਡੀਅਨਸ ਅਫੋਰਡ ਨਹੀਂ ਕਰਦੇ। ਸੋ ਜੇ ਤੁਸੀਂ ਚਾਹੁੰਦੇ ਹੋ ਵੀ ਸਾਰੇ ਹੀ $70,000 ਦੀ ਗੱਡੀ ਖਰੀਦਣ,
ਤਾਂ ਫਿਰ ਆਮਦਨ ਉਸ ਹਿਸਾਬ ਦੀ ਲੋਕਾਂ ਦੀ ਕਰੋ,
ਆਮਦਨ ਵਧਾ ਦਿਓ ਜਾਂ ਗੱਡੀਆਂ ਸਸਤੀਆਂ ਕਰ ਦਿਓ
ਜੀ ਜੀ ਜੀ,
ਜਾਂ ਫਿਰ ਤੁਸੀਂ ਇਨਸੈਂਟਿਵ ਜਿਹੜੇ ਨੇ ਹੋਰ ਵਧਾ ਦਿਓ, ਉਹ ਤੁਸੀਂ ਅਫੋਰਡ ਨਹੀਂ ਕਰਦੇ, ਤੁਹਾਡਾ ਆਪਣਾ ਡੈਫੀਸਿਟ ਵਿਜੇ ਜੀ ਕਿੰਨਾ ਹੈ?
$14.3 billion ਆ, ਵੈਸੇ ਸਰਕਾਰ ਕਹਿੰਦੀ 11.6 ਆ।
ਠੀਕ
ਹੈ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਵੀਰੇ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਫਿਰ ਮਿਲਦੇ ਹਾਂ,
ਥੈਂਕ ਯੂ।